खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी
जिंदगी चाहे किन्नी भी मुश्किल क्यों ना होवे तुसी हमेशा कुछ ना कुछ कर सकते हो अते सफल हो सकते हो। विचार स्टीफन हॉकिंग अजिहे खूबसूरत विचारां दे लई बने रहो हरमन रेडियो ऑस्ट्रेलिया दे नाल दिल पंजाबी जज्बा पंजाबी।
हरमन रेडियो दे एक बार फिर मैं हाजिर हां जी अमरदीप कौर थोड़ी खिदमत च प्रोग्राम लहरां लैके ते लहरां प्रोग्राम सुनने वाले सारे श्रोतियां नूं अमरदीप वल्लों प्यार भरी सत श्री अकाल नमस्कार आदाब गुड मॉर्निंग ते वाहिगुरु जी का खालसा वाहिगुरु जी की फतेह जी ते नाल ही नाल सारे ही सुन वालियां दे लई दुआ अरदास यही है कि तुहाडा अज दा दिन तुहाडा हर दिन तुहाडा हर पल खुशियां खेड़ियां भरपूर होवे। दिन हैगा जी अज मंगलवार साल 2016 दे जुलाई महीने दी 5 तारीख हो चुकी है। नानकशाही संवत 548 दे हाड़ महीने दी अज 22 तारीख हो चुकी है। घड़ियां वल नजर मारा ता घड़ियां कहंदियां जी कि सिडनी मेलबर्न ब्रिस्बेन दे विच इस वेले 8:03 हो चुके ने। कैनबरा दे विच भी 8:03 होए ने ते पर्थ दे विच 6:03 होए ने। 7:33 होए ने जी एडिलेड दे विच। ते इस तो बाद असी चलिए गुआंडी मुल्क न्यूजीलैंड ता न्यूजीलैंड दे शहर ऑकलैंड दे विच इस वेले 10:03 होए ने सवेर दे। ते टोरोंटो चलिए ता जी टोरोंटो दे विच 6:03 ने 4 जुलाई उत्थे चल रही है। ते इसे तरह यूएसए दे मियामी शहर दे विच भी 6:03 इस वेले होए ने उत्थे भी 4 जुलाई चल रही है। सोमवार दी जड़ी शाम है उत्थे पै चुकी है। कैलगरी दे विच यानी कैनेडा दे शहर कैलगरी दे विच सोमवार दी शाम है 4:04 उत्थे हो चुके ने जी। ते वैनकूवर दे विच बाद दोपहर दे 3:04 होए ने 4 जुलाई दिन सोमवार उत्थे चल रहा। ते यूएसए दे एलए दे विच लॉस एंजल्स दे विच भी 3:04 बाद दोपहर दे होए ने। इस तो अलावा जी चीन दे विच चलिए तो हांगकांग शहर दे विच 6:04 होए ने 5 जुलाई उत्थे चढ़ चुके हैं मंगलवार यानी दिन है। ते पुर्तगाल दे लिस्बन शहर दे विच 11:04 होए ने 4 जुलाई सोमवार दी रात बह चुकी है। इटली दे विच 12:04 होए ने मंगलवार हुणे हुणे चढ़िया 4 पहला 5 जुलाई उत्थे हो चुकी है। सो देश दुनिया दे जिस भी कोने तो जिस भी धरती तो जिस भी मुल्क तो तुसी साडे नाल इस आवाज दे सफर दे विच जुड़दे हो साडे नाल इस प्रोग्राम दे जरिए राबता बनाउंदे हो तुहाडा तहे दिल तों प्रोग्राम दे विच असीं स्वागत करदे आं। ते नाल ही नाल इक वार फिर असीं अपने श्रोतियां दे लई अपने सुन वालियां दे लई अपने चाहण वालियां दे लई अरदास ते दुआ करदे आं कि तुहाडा हर पल जिहड़ा जी खुशियां खेड़ियां भरपूर होवे। प्रोग्राम दे विच अज की होण जा रहा इहदे बारे सांझ पाउंदे आं गल्लबात करदे आं कि प्रोग्राम दे विच हमेशा दी तरह असीं कोशिश करांगे कि खबरां वाले सैगमेंट दे विच अज साडे नाल एडिलेड तों मिंटू ब्राडहुरी वैसे जुड़दे हुंदे आ पर एडिलेड तों नहीं ओह कैनेडा तों जे जुड़ सकण तां असीं उम्मीद करांगे। उस सैगमेंट दे विच अज ओह साडे नाल कैनेडा दी ਕੋਈ ਫੇਰੀ ਦੀ ਅਪਡੇਟ ਸਾਂਝੀ ਕਰਨਗੇ ਜਾਂ ਖਬਰਾਂ, ਇਹ ਅਸੀਂ ਆਉਣ ਵਾਲੇ ਸਮੇਂ ਚ ਤੁਹਾਨੂੰ ਦੱਸਾਂਗੇ। ਖੈਰ, ਅਸੀਂ ਉਮੀਦ ਕਰ ਰਹੇ ਹਾਂ ਕਿ ਅੱਜ ਉਹ ਸਾਡੇ ਖਬਰਾਂ ਦੇ ਸਿਲਸਿਲੇ ਦੇ ਵਿਚ ਸ਼ਾਮਲ ਹੋਣ ਜਾ ਰਹੇ ਆ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਜਿਹੜੇ ਅਗਲੇ ਹਿੱਸੇ ਦੇ ਵਿਚ ਸਾਡੇ ਨਾਲ ਪ੍ਰੋਗਰਾਮ ਚ ਸ਼ਮੂਲੀਅਤ ਕਰਨ ਜਾ ਰਹੀ ਹੈ ਇੱਕ ਪਿਆਰੀ ਜਿਹੀ ਨਿੱਕੀ ਜਿਹੀ ਗੁੜੀਆ। ਸੋ ਉਹ ਛੋਟੀ ਜਿਹੀ ਕਲਾਕਾਰ ਜਿਸ ਨੇ ਸਰਦਾਰ ਜੀ 2 ਮੂਵੀ ਦੇ ਵਿਚ ਆਪਣੀ ਅਦਾਕਾਰੀ ਦੇ ਜ਼ਹਿਰ ਵਿਖਾਏ ਆ, ਸੋ ਉਹਨੂੰ ਤੁਸੀਂ ਸਾਰਿਆਂ ਨੇ ਭਰਪੂਰ ਪਿਆਰ ਦਿੱਤਾ, ਸਮਰੀਨ ਕੌਰ। ਤੇ ਸਾਡੇ ਲਈ ਹੋਰ ਵੀ ਖੁਸ਼ੀ ਦੀ, ਮਜ਼ੇ ਦੀ ਗੱਲ ਇਹ ਆ ਕਿ ਸਮਰੀਨ ਜਿਹੜੀ ਆ ਜੀ ਉਹ ਮੈਲਬਨ ਦੀ ਰਹਿਣ ਵਾਲੀ ਆ। ਸੋ ਅੱਜ ਅਸੀਂ ਉਹਦੇ ਨਾਲ ਗੱਲਬਾਤ ਕਰਾਂਗੇ, ਤੁਹਾਡੇ ਨਾਲ ਮਿਲਾਵਾਂਗੇ ਸਮਰੀਨ ਕੌਰ ਨੂੰ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਹੀ ਸਾਡੇ ਨਾਲ ਮੈਕਸ ਮਾਰਜਿਨ ਅਕਾਊਂਟੈਂਟਸ ਤੋਂ ਉਹਨਾਂ ਦੇ ਡਾਇਰੈਕਟਰ ਜਿਹੜੇ ਸੁਖਵਿੰਦਰ ਜਾਜਹੂਰੀ ਵੀ ਸ਼ਾਮਲ ਹੋਣਗੇ। ਤੇ ਅੱਜ ਦਾ ਵਿਸ਼ਾ ਜਿਹੜਾ ਜੀ ਉਹ ਵੀ ਡਿਡਕਸ਼ਨ ਦੇ ਉੱਪਰ ਹੀ ਹੋਵੇਗਾ। ਸੋ ਟੈਕਸ ਕਲੇਮ ਦੇ ਵਿਚ ਕਿਹੜੀਆਂ ਕਿਹੜੀਆਂ ਡਿਡਕਸ਼ਨ ਜਿਹੜੀਆਂ ਆ ਉਹ ਤੁਸੀਂ ਲੈ ਸਕਦੇ ਹੋ, ਸੋ ਉਹਦੇ ਬਾਰੇ ਆਪਾਂ ਹੋਰ ਵਿਸਥਾਰ ਦੇ ਵਿਚ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਜੇ ਕੋਈ ਤੁਹਾਡਾ ਹੋਰ ਸਵਾਲ ਹੋਵੇ ਉਹਨਾਂ ਦੇ ਲਈ ਜਾਂ ਟੈਕਸ ਦੇ ਬਾਬਤ, ਤਾਂ ਤੁਸੀਂ ਸਾਨੂੰ ਭੇਜ ਸਕਦੇ ਹੋ request@harmanradio.com ਦੇ ਜ਼ਰੀਏ, ਜਾਂ ਫਿਰ ਦੋਸਤੋ ਸਾਡਾ ਜਿਹੜਾ ਟੈਲੀਗ੍ਰਾਮ ਨੰਬਰ ਜਿਹੜਾ ਸਾਡਾ ਨੋਟ ਕਰ ਲਓ, 9175080 14। ਮੈਨੂੰ ਇੱਕ ਵਾਰ ਫੇਰ ਜੀ ਜਿਹੜਾ ਨੰਬਰ ਹੈ ਕਨਫਰਮ ਕਰਨ ਦਿਓ, ਕਿਉਂਕਿ ਟੈਲੀਗ੍ਰਾਮ ਦੇ ਜ਼ਰੀਏ ਤੁਸੀਂ ਸਿੱਧੇ ਸਾਡੇ ਨਾਲ ਸਾਂਝ ਪਾ ਸਕਦੇ ਹੋ। 9175080 14489 ਜੀ, ਇਸ ਨੰਬਰ ਦੇ ਜ਼ਰੀਏ ਤੁਸੀਂ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਵੀ ਆਪਣੇ ਮੈਸੇਜਸ ਜਿਹੜੇ ਆ ਉਹ ਭੇਜ ਸਕਦੇ ਹੋ, ਸਾਂਝੇ ਕਰ ਸਕਦੇ ਹੋ। ਤੇ ਪ੍ਰੋਗਰਾਮ ਦੇ ਵਿਚ ਜੁੜਨ ਦਾ ਜਿਹੜਾ ਜ਼ਰੀਆ ਜੀ ਉਹ ਵੀ ਇਹੀ 2 ਰਸਤੇ ਆ। ਸੋ ਈਮੇਲ ਦੇ ਜ਼ਰੀਏ ਤੇ ਟੈਲੀਗ੍ਰਾਮ ਦੇ ਜ਼ਰੀਏ ਤੁਸੀਂ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋਵੋ। ਤੁਹਾਡੇ ਸੁਨੇਹੇ, ਤੁਹਾਡੇ ਪਿਆਰੇ ਪਿਆਰੇ ਮੈਸੇਜਸ ਜਿਹੜੇ ਆ ਜੀ ਉਹ ਪ੍ਰੋਗਰਾਮ ਨੂੰ ਹੋਰ ਵੀ ਖੂਬਸੂਰਤ ਬਣਾਉਂਦੇ ਆ। ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਅੱਜ ਸਾਡੇ ਨਾਲ ਸ਼ਮੂਲੀਅਤ ਕਰੋਗੇ ਟੈਲੀਗ੍ਰਾਮ ਤੇ ਈਮੇਲ ਦੇ ਜ਼ਰੀਏ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿਚ ਹੋਵੇਗਾ ਜੀ ਗੀਤ ਸੰਗੀਤ। ਸੋ ਗੀਤ ਸੰਗੀਤ ਜਿਹੜਾ ਜੀ ਤੁਹਾਡੀਆਂ ਜਿਹੜੀਆਂ ਫਰਮਾਇਸ਼ਾਂ ਆ ਉਹਦੇ ਤੇ ਆਧਾਰਿਤ ਵੀ ਹੁੰਦਾ, ਤੇ ਕੁਛ ਗੀਤ ਜਿਹੜੇ ਉਹ ਅਸੀਂ ਆਪਣੇ ਵੱਲੋਂ ਵੀ ਆਪਣੀ ਪਸੰਦ ਦੇ ਤੁਹਾਨੂੰ ਸੁਣਾਉਂਦੇ ਆ। ਤੇ ਸਰੋਤਿਓ, ਨਾਲ ਹੀ ਨਾਲ ਇੱਕ ਜਿਹੜੀ ਮਾਫੀ ਆ ਉਹ ਮੈਂ ਪਹਿਲਾਂ ਹੀ ਮੰਗ ਲਾਂ, ਕਈ ਵਾਰ ਹੁੰਦਾ ਕਿ ਪ੍ਰੋਗਰਾਮ ਜਿਹੜਾ ਕਾਫੀ ਬਿਜ਼ੀ ਹੋ ਜਾਂਦਾ ਤੇ ਤੁਹਾਡੀਆਂ ਜਿਹੜੀਆਂ ਫਰਮਾਇਸ਼ਾਂ ਆ ਉਹ ਪ੍ਰੋਗਰਾਮ ਦੌਰਾਨ ਅਸੀਂ ਸੁਣਾ ਨਹੀਂ ਪਾਉਂਦੇ, ਪਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਵੀ ਜੇ ਅਸੀਂ ਗੀਤ ਸੁਣਾਉਣੇ ਆ ਤੇ ਤੁਹਾਡੀਆਂ ਉਹਨਾਂ ਫਰਮਾਇਸ਼ਾਂ ਤੇ ਆਧਾਰਿਤ ਹੀ ਸੁਣਾਏ ਜਾਣ। ਸੋ ਜਿਹੜਾ ਹਰਮਨ ਰੇਡੀਓ ਦੇ ਉੱਤੇ ਪ੍ਰੋਗਰਾਮਾਂ ਦਾ ਸਿਲਸਿਲਾ ਜੀ ਉਹ ਲਗਾਤਾਰ ਚੱਲਦਾ ਰਹਿੰਦਾ, ਤੇ ਉਸ ਸਿਲਸਿਲੇ ਤਹਿਤ ਤੁਹਾਡੇ ਜਿਹੜੇ ਗੀਤ ਆ ਉਹ ਅਸੀਂ ਜ਼ਰੂਰ ਪ੍ਰਸਾਰਿਤ ਕਰਦੇ ਹਾਂ। ਸੋ ਇਸ ਲਈ ਗੁੱਸਾ ਇਸ ਗੱਲ ਦਾ ਬਿਲਕੁਲ ਨਾ ਕਰਿਆ ਕਰੋ ਕਿ ਪ੍ਰੋਗਰਾਮ ਦੌਰਾਨ ਸਾਡਾ ਗੀਤ ਕਿਉਂ ਨਹੀਂ ਲੱਗ ਸਕਿਆ। ਸੋ ਸਾਡੀ ਕੋਸ਼ਿਸ਼ ਜ਼ਰੂਰ ਹੁੰਦੀ ਹੈ ਪਰ ਕਈ ਵਾਰ ਸੰਭਵ ਨਹੀਂ ਹੋ ਪਾਉਂਦਾ, ਇਸ ਲਈ ਕਈ ਵਾਰ ਜਿਹੜੇ ਗੀਤ ਆ ਉਸ ਦੌਰਾਨ ਨਹੀਂ ਲਗਾ ਸਕਦੇ ਅਸੀਂ। ਤੇ ਇਸ ਤੋਂ ਇਲਾਵਾ ਜੀ ਤੁਹਾਡੀ ਸ਼ਮੂਲੀਅਤ ਪ੍ਰੋਗਰਾਮ ਚ ਜ਼ਰੂਰੀ ਹੁੰਦੀ ਹੈ, ਤੇ ਸ਼ਮੂਲੀਅਤ ਦੇ ਲਈ ਅਸੀਂ ਤੁਹਾਨੂੰ ਦੋਵੇਂ ਰਸਤੇ ਦੱਸ ਦਿੱਤੇ ਆ, ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਬਹੁਤ ਜਲਦੀ ਪ੍ਰੋਗਰਾਮ ਚ ਰਾਬਤਾ ਬਣਾਓਗੇ। ਸਾਡੇ ਬਹੁਤ ਸਾਰੇ ਦੋਸਤ ਪ੍ਰੋਗਰਾਮ ਚ ਜੁੜ ਵੀ ਰਹੇ ਨੇ, ਉਹਨਾਂ ਸਾਰਿਆਂ ਦੇ ਸੁਨੇਹੇ ਮੈਂ ਲੈਂਦੀ ਹਾਂ। ਫਿਲਹਾਲ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਗੀਤ ਦੇ ਨਾਲ ਕਰਦੇ ਹਾਂ, ਪ੍ਰਭਗਿਲ ਦੀ ਆਵਾਜ਼ ਚ ਆਓ ਸੁਣਦੇ ਹਾਂ ਸ਼ੁਕਰਦਾਤਿਆ। ਸ਼ੁਕਰ ਕਰਾਂ ਮੈਂ ਤੇ ਜੀ ਦੋਸਤੋ ਪ੍ਰਭਗਿੱਲ ਦੀ ਆਵਾਜ਼ ਦੇ ਵਿਚ ਤੁਸੀਂ ਸੁਣ ਰਹੇ ਸੀ ਜੀ ਗੀਤ ਸ਼ੁਕਰ ਦਾਤਿਆ। ਬਿਲਕੁਲ ਜੀ, ਜ਼ਿੰਦਗੀ ਜਿਹੜੀ ਆ ਜੇ ਸਬਰ ਦੇ ਨਾਲ ਕੱਟੀ ਜਾਵੇ ਤੇ ਉਸਦਾ ਜਿਹੜਾ ਸ਼ੁਕਰਾਨਾ ਪਲ ਪਲ ਕੀਤਾ ਜਾਵੇ, ਜਿਸ ਮਾਲਕ ਨੇ ਜਿਸ ਅਕਾਲ ਪੁਰਖ ਨੇ ਸਾਨੂੰ ਸਾਰੀਆਂ ਦਾਤਾਂ ਬਖਸ਼ੀਆਂ ਹੋਈਆਂ ਨੇ, ਤਾਂ ਜ਼ਿੰਦਗੀ ਜਿਹੜੀ ਆ ਜੀ ਉਹ ਸੌਖੀ ਬੀਤਦੀ ਹੈ। ਸੋ ਇਨਸਾਨ ਜਿਹੜਾ ਜੀ ਉਹ ਗਲਤੀਆਂ ਦਾ ਪੁਤਲਾ ਹੈ, ਗਲਤੀ ਜਿਹੜੀ ਆ ਉਹ ਇਨਸਾਨ ਤੋਂ ਹੁੰਦੀ ਹੈ। ਸੋ ਦੁਨੀਆਦਾਰੀ ਦੇ ਵਿੱਚ ਵਿਚਰਦਿਆਂ ਬਹੁਤ ਵਾਰ ਸਾਡੇ ਕੋਲ ਇਹੋ ਜਿਹੀਆਂ ਭੁੱਲਾਂ ਹੁੰਦੀਆਂ ਨੇ, ਪਰ ਉਹਨਾਂ ਭੁੱਲਾਂ ਤੋਂ ਸਾਨੂੰ ਹਮੇਸ਼ਾ ਸਬਕ ਲੈਣਾ ਚਾਹੀਦਾ। ਸੋ ਦੁਨੀਆਦਾਰੀ ਦੇ ਵਿੱਚ ਵਿਚਰਦਿਆਂ ਉਸ ਪਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ ਜਿਸ ਪਰਮਾਤਮਾ ਨੇ ਸਾਨੂੰ ਇਹ ਅਦੁੱਤੀਆਂ ਜਿਹੜੀਆਂ ਦਾਤਾਂ ਨੇ ਉਹ ਬਖਸ਼ੀਆਂ ਹੋਈਆਂ ਨੇ। ਸੋ ਉਸ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਜ਼ਿੰਦਗੀ ਜਿਉਂਦਿਆਂ ਤੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਸਬਰ ਸੰਤੋਖ ਜਿਹੜਾ ਜੀ ਉਹ ਜ਼ਰੂਰ ਰੱਖਣਾ ਚਾਹੀਦਾ, ਜਿਸ ਦੇ ਨਾਲ ਅਸੀਂ ਜਿਹੜੀ ਜ਼ਿੰਦਗੀ ਉਸ ਨੂੰ ਸੁਖਾਲੀ ਕਰ ਸਕਦੇ ਹਾਂ ਜਿਉਂਦਿਆਂ ਹੋਇਆਂ। ਕਿਉਂਕਿ ਦੇਖੋ ਜੀ, ਪਦਾਰਥਵਾਦੀ ਜਿਹੜਾ ਯੁੱਗ ਹੈ, ਉਸ ਯੁੱਗ ਦੇ ਵਿੱਚ ਜ਼ਿੰਦਗੀ ਜਿਉਂਦਿਆਂ ਹੋਇਆਂ ਬਹੁਤ 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 ਤਰ੍ਹਾਂ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ, ਬਹੁਤ ਤਰ੍ਹਾਂ ਦੀਆਂ ਚਿੰਤਾਵਾਂ ਨੇ, ਬਹੁਤ ਤਰ੍ਹਾਂ ਦੇ ਫਿਕਰ ਨੇ, ਹਨਾ। ਪਰ ਉਹ ਸਾਰੇ ਜਿਹੜੇ ਫਿਕਰ ਨੇ, ਉਹ ਸਾਰੀਆਂ ਚਿੰਤਾਵਾਂ ਜਿਹੜੀਆਂ, ਉਹਨਾਂ ਨੂੰ ਅਸੀਂ ਆਪਣੇ ਉੱਪਰ ਕਾਬਜ਼ ਨਾ ਹੋਣ ਦੇਈਏ। ਸੋ ਇੱਕ ਸਬਰ, ਇੱਕ ਸੰਤੁਸ਼ਟੀ ਜਿਹੜੀ ਆ ਉਹ ਜ਼ਰੂਰ ਸਾਡੇ ਮਨ ਦੇ ਵਿੱਚ ਹੋਵੇ। ਸੋ ਜੋ ਸਾਡੇ ਵਿੱਚ ਸਾਡੇ ਕੋਲ ਹੈ, ਜੋ ਸਾਨੂੰ ਪਰਮਾਤਮਾ ਨੇ ਬਖਸ਼ਿਆ ਹੋਇਆ, ਉਹਦੇ ਵਿੱਚ ਵੀ ਜੇ ਅਸੀਂ ਖੁਸ਼ ਰਹਿਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਮੈਨੂੰ ਲੱਗਦਾ ਉਹ ਚਿੰਤਾਵਾਂ ਜਾਂ ਉਹ ਫਿਕਰ ਜਿਹੜੇ ਉਹ ਸਾਡੇ ਉੱਤੇ ਭਾਰੂ ਨਹੀਂ ਹੁੰਦੇ। ਚਿੰਤਾਵਾਂ ਜਾਂ ਫਿਕਰ ਉਦੋਂ ਹੀ ਭਾਰੂ ਹੁੰਦੇ ਆ ਸਾਡੇ ਉੱਪਰ ਜਦੋਂ ਅਸੀਂ ਸਿਰਫ ਇਹ ਕਹਿਣਾ ਸ਼ੁਰੂ ਕਰ ਦਿੰਦੇ ਹਾਂ ਕਿ ਜੋ ਹੁੰਦਿਆਂ ਹੋਇਆਂ ਵੀ ਅਸੀਂ ਅੱਜ ਆਹ ਨਹੀਂ ਕਰ ਸਕੇ, ਸਾਡੇ ਕੋਲ ਆਹ ਨਹੀਂ ਬਣ ਸਕਿਆ, ਜਾਂ ਫਲਾਣਾ ਜਿਹੜਾ ਜੀ ਉਹ ਸਾਡੇ ਤੋਂ ਇੰਨਾ ਅੱਗੇ ਲੰਘ ਗਿਆ, ਜਾਂ ਧਮਕਾਣੇ ਦੇ ਕੋਲ ਚਾਰ ਗੱਡੀਆਂ ਹੋ ਗਈਆਂ ਪਰ ਮੇਰੇ ਕੋਲ ਗੱਡੀ ਇੱਕ ਹੈ, ਫਲਾਣੇ ਨੇ ਜਿਹੜਾ ਘਰ ਆ ਉਹ ਮਹਿਲਾਂ ਵਰਗਾ ਖੜਾ ਕਰ ਲਿਆ ਪਰ ਮੇਰਾ ਘਰ ਜਿਹੜਾ ਉਹ ਛੋਟਾ ਜਿਹਾ। ਸੋ ਇਹ ਜਿਹੜੀਆਂ ਬੇਮਤਲਬ ਦੀਆਂ ਜਿਹੜੀਆਂ ਚਿੰਤਾਵਾਂ ਨੇ, ਬੇਮਤਲਬ ਦੇ ਜਿਹੜੇ ਫਿਕਰ ਨੇ, ਇਹ ਕਈ ਵਾਰ ਜ਼ਿੰਦਗੀ ਨੂੰ ਰਸਹੀਣ ਕਰ ਦਿੰਦੇ ਨੇ। ਸੋ ਜ਼ਿੰਦਗੀ ਨੂੰ ਅਸੀਂ ਰਸਹੀਣ ਨਾ ਹੋਣ ਦੇਈਏ, ਅਸੀਂ ਖੁਸ਼ਗਵਾਰ ਬਣਾਈਏ ਕੋਸ਼ਿਸ਼ ਹੋਣੀ ਚਾਹੀਦੀ ਹੈ। ਸਾਡੇ ਨਾਲ ਬਹੁਤ ਸਾਰੇ ਦੋਸਤ ਜੁੜੇ ਨੇ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ। ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਜੁੜ ਚੁੱਕੇ ਨੇ ਸਾਡੇ ਨਾਲ, ਬਹੁਤ ਬਹੁਤ ਸਵਾਗਤ ਦਲਜੀਤ ਸਿੰਘ ਜੀ ਤੁਹਾਡਾ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਉਹਨਾਂ ਨੇ ਸਾਡੇ ਨਾਲ ਕੁਛ ਸੱਚਾਈਆਂ ਜਿਹੜੀਆਂ ਜੀ ਉਹ ਸਾਂਝੀਆਂ ਕੀਤੀਆਂ ਨੇ, ਜ਼ਿੰਦਗੀ ਦੀਆਂ ਸੱਚਾਈਆਂ। ਸੋ ਅਟੈਚਮੈਂਟ ਭੇਜੀਆਂ ਨੇ, ਮੈਂ ਤੁਹਾਡੇ ਨਾਲ ਜ਼ਰੂਰ ਸਾਂਝ ਪਾਉਣੀ ਆ। ਕਹਿੰਦੇ ਪਹਿਲੀ ਸੱਚਾਈ ਇਹ ਆ ਕਿ ਮਾਂ ਤੋਂ ਵੱਧ ਕੋਈ ਪਿਆਰ ਨਹੀਂ ਕਰਦਾ, ਨਾ ਕਰ ਸਕਦਾ। ਬਿਲਕੁਲ ਜੀ, ਸੱਚਾਈ ਨੰਬਰ ਦੋ ਜਿਹੜੀ ਹੈ ਜੀ ਉਹ ਹੈਗੀ ਹੈ, ਸੋਹਣੀ ਦੇਖ ਵਾਲੇ ਇਨਸਾਨ ਦੀ ਜ਼ਰੂਰੀ ਨਹੀਂ ਕਿ ਸੋਚ ਵੀ ਵਧੀਆ ਹੋਵੇ। ਬਿਲਕੁਲ, ਕਿਸੇ ਨੇ ਬਹੁਤ ਵਧੀਆ ਕਿਹਾ ਜੀ ਕਿ ਜ਼ਰੂਰੀ ਨਹੀਂ ਹੈ ਕਿ ਜਿਹੜਾ ਸੋਹਣਾ ਦੇਖਣ ਵਾਲਾ ਹੋਵੇ ਉਹਦੀ ਸੋਚ ਵਧੀਆ ਹੋਵੇ। ਇਹ ਹੋ ਸਕਦਾ ਕਿ ਜਿਹਦੀ ਸੋਚ ਵਧੀਆ ਆ ਉਹ ਜ਼ਰੂਰ ਸੋਹਣਾ ਹੋ ਸਕਦਾ, ਹਨਾ। ਸੋ ਤੀਜਾ ਸੱਚ ਇਹ ਹੈ ਕਿ ਦੁਨੀਆ ਪੈਸੇ ਦੀ ਇੱਜ਼ਤ ਕਰਦੀ ਹੈ, ਨਾ ਕਿ ਇਨਸਾਨ ਦੀ। ਚੌਥਾ ਸੱਚ ਇਹ ਹੈ ਕਿ ਜਿਸ ਇਨਸਾਨ ਨੂੰ ਤੁਸੀਂ ਸਭ ਤੋਂ ਵੱਧ ਪਿਆਰ ਕਰੋਗੇ ਉਹੀ ਤੁਹਾਡਾ ਦਿਲ ਸਭ ਤੋਂ ਵੱਧ ਦੁਖਾਏਗਾ। ਕਾਰਨ ਇਹ ਹੁੰਦਾ ਹੈ ਕਿ ਜਿਸ ਨੂੰ ਅਸੀਂ ਸਭ ਤੋਂ ਵੱਧ ਪਿਆਰ ਕਰਦੇ ਹਾਂ ਅਸੀਂ ਆਸਾਂ ਉਹਦੇ ਤੇ ਜ਼ਿਆਦਾ ਲਾ ਲੈਂਦੇ ਹਾਂ, ਤੇ ਇਸ ਕਰਕੇ ਜੇ ਉਹ ਕੁਛ ਵੀ ਇਹੋ ਜਿਹਾ ਦਿਲ ਦਿਖਾਉਣ ਵਾਲੀ ਗੱਲ ਕਰਦਾ ਤੇ ਸਾਡਾ ਦਿਲ ਸਭ ਤੋਂ ਜ਼ਿਆਦਾ ਉਹਦੇ ਤੋਂ ਦੁਖੀ ਵੀ ਹੁੰਦਾ। ਪੰਜਵਾਂ ਸੱਚ ਇਹ ਹੈ ਕਿ ਗਰੀਬ ਬੰਦੇ ਦਾ ਕੋਈ ਦੋਸਤ ਨਹੀਂ ਹੁੰਦਾ, ਇਹ ਵੀ ਇੱਕ ਬਹੁਤ ਵੱਡਾ ਸੱਚ ਹੈ ਜੀ ਦੁਨੀਆਂ ਦਾ। ਤੇ ਛੇਵਾਂ ਸੱਚ ਇਹ ਹੈ ਕਿ ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ ਹੈ ਮੌਤ, ਜਿਸ ਤੋਂ ਕਦੇ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ। ਔਰ ਮੈਨੂੰ ਲੱਗਦਾ ਕਿ ਇਸ ਸੱਚ ਨੂੰ ਹਮੇਸ਼ਾ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਜ਼ਿੰਦਗੀ ਦਾ ਅੰਤ ਪਤਾ ਨਹੀਂ ਕਿਹੜੇ ਪਲ ਹੋ ਜਾਣਾ ਹੈ, ਹਨਾ। ਸੋ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜ਼ਿੰਦਗੀ ਦੇ ਅੰਤ ਨੂੰ ਹਮੇਸ਼ਾ ਯਾਦ ਰੱਖੀਏ ਤੇ ਜਿਹੜਾ ਪਲ ਸਾਡੇ ਕੋਲ ਹੈ ਉਹਨੂੰ ਭਰਪੂਰ ਜੀਵੀਏ, ਹਨਾ, ਨਫ਼ਰਤਾਂ ਜਾਂ ਫਿਰ ਈਰਖਾਵਾਂ ਤੋਂ ਉੱਪਰ ਉੱਠ ਕੇ। ਬਹੁਤ ਬਹੁਤ ਧੰਨਵਾਦ ਮਹਿਤਾ ਚੌਂਕ ਤੋਂ ਦਲਜੀਤ ਸਿੰਘ ਜੀ, ਤੁਸੀਂ ਸਾਂਝ ਪਾਈ ਹੈ ਇੰਨੇ ਵੱਡੇ ਤੜਕੇ ਸਾਡੇ ਨਾਲ। ਇਸੇ ਤਰ੍ਹਾਂ ਪ੍ਰੋਗਰਾਮ ਸਾਡੇ ਨਾਲ ਬਣੇ ਰਹੋ। ਹਰਮੀਤ ਸਿੰਘ ਚੰਨਾ ਮੈਲਬਨ ਵਾਲੇ ਵੀ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਨੇ ਜੀ ਆਪਣੇ ਦੋਸਤਾਂ ਦੇ ਨਾਲ, ਬੱਬੂ ਧੀਰਾ, ਨਿੱਕਾ ਤੇ ਅਮਰੀਕ ਸਿੰਘ ਫੌਜੀ ਸਾਰੇ ਪ੍ਰੋਗਰਾਮ ਸੁਣ ਰਹੇ ਨੇ। ਕਹਿੰਦੇ ਸਤਿ ਸ੍ਰੀ ਅਕਾਲ ਟੂ ਆਲ ਸਟਾਫ ਮੈਂਬਰਸ ਐਂਡ ਆਲ ਲਿਸਨਰਸ ਵਰਲਡ ਵਾਈਡ ਆਫ ਹਰਮਨ ਰੇਡੀਓ। ਹੇਅਰ ਇਜ਼ ਏ ਕਲਾਊਡੀ ਵੈਦਰ ਇਜ਼ ਗੋਇੰਗ ਔਨ ਸਿੰਸ ਫਿਊ ਡੇਜ਼, ਰੇਨ ਇਜ਼ ਅਬਾਊਟ ਟੂ ਸਟਾਰਟ ਸ਼ਾਰਟਲੀ, ਤੇ ਟੂਡੇ ਪਲੇ ਸੌਂਗ ਜਬ ਕੋਈ ਬਾਤ ਵਿਗੜ ਜਾਏ ਤੁਮ ਦੇਨਾ ਸਾਥ ਮੇਰਾ ਵਾਜੀਵਾ। ਬਹੁਤ ਹੀ ਖੂਬਸੂਰਤ ਗੀਤ ਹੈ ਜੀ, ਹਿੰਦੀ ਫਿਲਮ ਜ਼ੁਰਮ ਦੇ ਵਿੱਚ ਉਹਨਾਂ ਨੇ ਸੁਣਨਾ ਚਾਹਿਆ। ਸੋ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਇਹ ਗੀਤ ਪਹਿਲਾਂ ਅਸੀਂ ਜ਼ਰੂਰ ਸੁਣਾ ਦਈਏ। ਬਾਕੀ ਕਹਿੰਦੇ ਓਕੇ ਬਾਏ, ਰੱਬ ਰਾਖਾ, ਟਿਲ ਟੁਮੋਰੋ, ਟਿਲ ਦੈਨ ਬੀ ਹਰਮਨ। ਲਿਸਨ ਹਰਮਨ ਬਹੁਤ ਬਹੁਤ ਧੰਨਵਾਦ ਹਰਮੀਤ ਤੁਹਾਡਾ ਬੱਬੂ ਧੀਰਾ ਨਿੱਕਾ ਤੇ ਅਮਰੀਕ ਸਿੰਘ ਜੀ ਤੁਸੀਂ ਸਾਰੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਵੀ ਪੂਰਾ ਇੰਜੋਏ ਕਰਾਈਏ ਬਾਕੀ ਮੀਂਹ ਦਾ ਮੌਸਮ ਜਿਹੜਾ ਜੀ ਉਹ ਪੂਰੇ ਆਸਟ੍ਰੇਲੀਆ ਦੇ ਵਿੱਚ ਅੱਜ ਬਣਿਆ ਹੋਇਆ ਮੌਸਮ ਨਾਲ ਤੁਹਾਡੀ ਸਾਂਝ ਪਵਾਉਂਦੇ ਹਾਂ ਤੇ ਇਹਨਾਂ ਨੇ ਇੱਕ ਅਟੈਚਮੈਂਟ ਦੇ ਵਿੱਚ ਇੱਕ ਸੋਹਣਾ ਜਿਹਾ ਵਿਚਾਰ ਭੇਜਿਆ ਉਹ ਵੀ ਸਾਂਝਾ ਕਰਦੀ ਆ ਕਹਿੰਦੇ ਜਬ ਤੱਕ ਸ਼ੀਸ਼ਾ ਥਾ ਲੋਗੋ ਨੇ ਬਹੁਤ ਤੋੜਾ ਜਿਸ ਦਿਨ ਪੱਥਰ ਬਣਾ ਲੋਗੋ ਨੇ ਦੇਵਤਾ ਮਾਨ ਲਿਆ ਇਹ ਵੀ ਜ਼ਿੰਦਗੀ ਦਾ ਇੱਕ ਬਹੁਤ ਕੌੜਾ ਸੱਚ ਹੈ ਜੀ ਜਦੋਂ ਤੁਸੀਂ ਨਿਭਦੇ ਜਾਂਦੇ ਆ ਜਦੋਂ ਤੁਸੀਂ ਨਿਭਦੇ ਜਾਂਦੇ ਆ ਤੇ ਲੋਕ ਤੁਹਾਨੂੰ ਵਰਤਣਾ ਚਾਹੁੰਦੇ ਆ ਲੋਕ ਤੁਹਾਡੇ ਤੇ ਹਰ ਤਰ੍ਹਾਂ ਦਾ ਜਿਹੜਾ ਜ਼ੁਲਮ ਆ ਉਹ ਕਮਾਉਂਦੇ ਆ ਹਨਾ ਪਰ ਜਦੋਂ ਤੁਸੀਂ ਆਪ ਕਠੋਰ ਹੋ ਜਾਂਦੇ ਆ ਜਦੋਂ ਤੁਸੀਂ ਆਪ ਸਟਰੋਂਗ ਹੋ ਜਾਂਦੇ ਆ ਤੇ ਫਿਰ ਲੋਕ ਖੁਦ ਤੁਹਾਡੇ ਨਾਲ ਨਰਮੀ ਨਾਲ ਪੇਸ਼ ਆਉਂਦੇ ਆ ਜਦਕਿ ਜਿੰਨੇ ਤੁਸੀਂ ਕੋਮਲ ਹੁੰਦੇ ਆ ਜਿੰਨੇ ਤੁਸੀਂ ਨਰਮ ਹੁੰਦੇ ਆ ਲੋਕ ਓਨੇ ਹੀ ਸਖਤੀ ਦੇ ਨਾਲ ਤੁਹਾਡੇ ਨਾਲ ਪੇਸ਼ ਆਉਂਦੇ ਆ ਜ਼ਿੰਦਗੀ ਦਾ ਇੱਕ ਕੌੜਾ ਸੱਚ ਹੈ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ ਹਰਮੀਤ ਜੀ ਏਦਾਂ ਹੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਰਹੋ ਅੱਗੇ ਦਿਲਪਿੰਦਰ ਸੰਧੂ ਬ੍ਰਿਸਬੇਨ ਵਾਲੇ ਵੀ ਸਾਡੇ ਨਾਲ ਜੁੜ ਚੁੱਕੇ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਐਂਡ ਹੈਵ ਅ ਗੁੱਡ ਡੇ ਕਹਿੰਦੇ ਸਾਡੇ ਵੱਲੋਂ ਦਿਲਪਿੰਦਰ ਜੀ ਤੁਹਾਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਵੀ ਦਿਨ ਜਿਹੜਾ ਜੀ ਉਹ ਅੱਜ ਖੁਸ਼ੀਆਂ ਖੇੜਿਆ ਭਰਪੂਰ ਹੋਵੇ ਅਸੀਂ ਦੁਆ ਕਰਦੇ ਹਾਂ ਇਹਨਾਂ ਨੇ ਵੀ ਅਟੈਚਮੈਂਟ ਦੇ ਵਿੱਚ ਬਹੁਤ ਸੋਹਣੇ ਵਿਚਾਰ ਭੇਜੇ ਆ ਜੀ ਕਹਿੰਦੇ ਜੀਵਨ ਮੈਂ ਸਫਲ ਹੋਣਾ ਹੈ ਤੋ ਪਾਂਚ ਵਾਕਿਓ ਕੋ ਕਚਰੇ ਕੇ ਡਿੱਬੇ ਮੇ ਡਾਲ ਦੋ ਕਿਹੜੇ ਕਿਹੜੇ ਵਾਕ ਨੇ ਜੀ ਲੋਕ ਕਿਆ ਕਹੇਗੇ ਮੁਝਸੇ ਨਹੀਂ ਹੋਗਾ ਮੇਰਾ ਮੂਡ ਨਹੀਂ ਹੈ ਮੇਰੀ ਕਿਸਮਤ ਖਰਾਬ ਹੈ ਮੇਰੇ ਪਾਸ ਟਾਈਮ ਨਹੀਂ ਹੈ ਸੋ ਬਿਲਕੁਲ ਇਹਨਾਂ ਨੂੰ ਜੇ ਤੁਸੀਂ ਪੋਜ਼ਿਟਿਵ ਪਾਸੇ ਲਓ ਕਿ ਲੋਕ ਜੋ ਕਹਿਣ ਅਸੀਂ ਆਪਣੀ ਜਿਹੜੀ ਮੰਜ਼ਿਲ ਆ ਅਸੀਂ ਆਪਣਾ ਜਿਹੜਾ ਰਸਤਾ ਉਹ ਛੱਡਾਂਗੇ ਨਹੀਂ ਹਨਾ ਤੇ ਮੁਝਸੇ ਨਹੀਂ ਹੋਗਾ ਦੀ ਜਗ੍ਹਾ ਜੇ ਅਸੀਂ ਇਹ ਸੋਚੀਏ ਕਿ ਮੈਂ ਕਰਕੇ ਵਿਖਾਵਾਂਗਾ ਹਨਾ ਮੇਰਾ ਮੂਡ ਨਹੀਂ ਹੈ ਵਰਗਾ ਬਹਾਨਾ ਲਾਉਣ ਦੇ ਨਾਲੋਂ ਕਿ ਮੈਂ ਜਿਸ ਤਰ੍ਹਾਂ ਵੀ ਆ ਮੈਂ ਇਹ ਕਰਾਂਗਾ ਹਨਾ ਮੇਰੀ ਕਿਸਮਤ ਖਰਾਬ ਹੈ ਦੇ ਨਾਲੋਂ ਜੇ ਅਸੀਂ ਕੋਸ਼ਿਸ਼ ਕਰੀਏ ਕਿ ਕਿਸਮਤ ਮੈਂ ਆਪ ਬਣਾਉਣੀ ਹੈ ਆਪਣੀ ਹਨਾ ਮੇਰੇ ਪਾਸ ਟਾਈਮ ਨਹੀਂ ਹੈ ਦੇ ਨਾਲੋਂ ਜੇ ਅਸੀਂ ਸੋਚੀਏ ਕਿ ਟਾਈਮ ਮੈਂ ਆਪਣੇ ਲਈ ਕੱਢਣਾ ਆ ਸੋ ਇਹ ਚੀਜ਼ਾਂ ਜਿਹੜੀਆਂ ਜੇ ਅਸੀਂ ਇਹਨਾਂ ਨੂੰ ਪੋਜ਼ਿਟਿਵ ਰੂਪ ਦੇ ਵਿੱਚ ਅਪਣਾਉਣਾ ਸ਼ੁਰੂ ਕਰੀਏ ਤਾਂ ਬਿਲਕੁਲ ਜੀ ਅਸੀਂ ਕਾਮਯਾਬ ਹੋ ਸਕਦੇ ਹਾਂ ਜ਼ਿੰਦਗੀ ਦੇ ਵਿੱਚ ਬਹੁਤ ਬਹੁਤ ਧੰਨਵਾਦ ਦਿਲਪਿੰਦਰ ਜੀ ਬਹੁਤ ਸੋਹਣੇ ਜਿਹੇ ਵਿਚਾਰ ਦੇ ਨਾਲ ਸਾਡੇ ਨਾਲ ਸਾਂਝ ਪਾਉਣ ਦੇ ਲਈ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਅੱਗੇ ਸਾਡੇ ਨਾਲ ਮਨਦੀਪ ਸਿੰਘ ਹੁਰੀ ਵੀ ਜੁੜੇ ਨੇ ਸੋ ਮਨਦੀਪ ਸਿੰਘ ਮੈਨੂੰ ਲੱਗਦਾ ਕਿ ਇਹਨਾਂ ਨੇ ਹਾਜ਼ਰੀ ਲਵਾਈ ਹੈ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਤੁਹਾਡਾ ਸਵਾਗਤ ਤੇ ਸਾਡੇ ਨਾਲ ਕੁਲਵੀਰ ਸਿੰਘ ਹੋਰਾਂ ਨੇ ਵੀ ਸਾਂਝ ਪਾਈ ਹੈ ਈਮੇਲ ਦੇ ਜ਼ਰੀਏ ਸਤਿ ਸ੍ਰੀ ਅਕਾਲ ਭੈਣ ਜੀ ਕਹਿੰਦੇ ਕਿੱਦਾਂ ਜੀ ਬਹੁਤ ਵਧੀਆ ਸਾਡੇ ਵੱਲੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮਿੰਟੂ ਜੀ ਨੂੰ ਤੇ ਅਮਨਦੀਪ ਜੀ ਨੂੰ ਵੀ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਬਿਲਕੁਲ ਜੀ ਤੁਹਾਡੀ ਸਤਿ ਸ੍ਰੀ ਅਕਾਲ ਉਹਨਾਂ ਤੱਕ ਪਹੁੰਚ ਗਈ ਹੈ ਤੇ ਇੱਕ ਗੀਤ ਦੀ ਇਹਨਾਂ ਨੇ ਫਰਮਾਇਸ਼ ਕੀਤੀ ਹੈ ਅਰਦਾਸ ਕਰਾਂ ਮੈਨੂੰ ਲੱਗਦਾ ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ ਇਹ ਗੀਤ ਹੈ ਸੋ ਕੋਸ਼ਿਸ਼ ਕਰਦੇ ਹਾਂ ਕਿ ਪ੍ਰੋਗਰਾਮ ਦੌਰਾਨ ਜੇ ਗੀਤ ਨਹੀਂ ਵੀ ਪੇਸ਼ ਹੋ ਸਕਿਆ ਤਾਂ ਗੁੱਸਾ ਨਾ ਕਰਿਓ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਜਾਂ ਪ੍ਰੋਗਰਾਮ ਤੋਂ ਬਾਅਦ ਇਹ ਗੀਤ ਅਸੀਂ ਜ਼ਰੂਰ ਚਲਾਵਾਂਗੇ ਬਹੁਤ ਵਧੀਆ ਜੀ ਪ੍ਰੋਗਰਾਮ ਕਹਿੰਦੇ ਤੇ ਰੱਬ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਸੋ ਬਿਲਕੁਲ ਜੀ ਅਸੀਂ ਤੁਹਾਡੇ ਲਈ ਵੀ ਇਹੀ ਅਰਦਾਸ ਕਰਦੇ ਹਾਂ ਕਿ ਸ਼ਰਨ ਉੱਪਲ ਸਾਡੇ ਨਾਲ ਜੁੜੇ ਨੇ ਤੇ ਇਹਨਾਂ ਨੇ ਮੈਨੂੰ ਲੱਗਦਾ ਕਿ ਜਿਹੜਾ ਸਾਡਾ ਸਿਲਸਿਲਾ ਜੀ ਜਿਹਦੇ ਵਿੱਚ ਅਸੀਂ ਟੈਕਸ ਦੇ ਬਾਰੇ ਗੱਲ ਕਰਨੀ ਆ ਸੋ ਅੱਜ ਉਸ ਸਿਲਸਿਲੇ ਦੇ ਵਿੱਚ ਅਸੀਂ ਗੱਲ ਕਰਨੀ ਆ ਵੈਸੇ ਤਾਂ ਡਿਡਕਸ਼ਨ ਦੇ ਬਾਰੇ ਚ ਪਰ ਇਹਨਾਂ ਨੇ ਕੁਛ ਹੋਰ ਜਾਣਕਾਰੀ ਵੀ ਲੈਣੀ ਚਾਹੀਏ ਸੋ ਸ਼ਰਨ ਉੱਪਲ ਜੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਸਿਲਸਿਲੇ ਦੇ ਵਿੱਚ ਸੁਖਵਿੰਦਰ ਜੱਜ ਹੋਰਾਂ ਦੇ ਨਾਲ ਤੁਹਾਡੇ ਸਵਾਲ ਜਿਹੜੇ ਆ ਉਹ ਜ਼ਰੂਰ ਸਾਂਝੇ ਕਰੀਏ ਪ੍ਰੋਗਰਾਮ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਪ੍ਰੋਗਰਾਮ ਜਿਹੜਾ ਜੀ ਉਹ ਅੱਗੇ ਤੋਰਦੇ ਆ ਤੇ ਅੱਜ ਦੇ ਮੌਸਮ ਦੇ ਉੱਤੇ ਵੀ ਇੱਕ ਝਾਤ ਮਾਰ ਹੀ ਲੈਂਦੇ ਆ ਸਿਡਨੀ ਦੇ ਵਿੱਚ ਦੱਸਿਆ ਗਿਆ ਜੀ ਅੱਜ ਮਿਨੀਮਮ ਜਿਹੜਾ ਤਾਪਮਾਨ ਹੈ ਉਹ 10 ਡਿਗਰੀ ਹੈ 16 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈ ਮੀਂਹ ਜਿਹੜਾ ਜੀ ਉਹ ਪੈਣਾ ਮੈਲਬਨ ਦੇ ਵਿੱਚ ਵੀ ਅੱਜ ਮੀਂਹ 8 ਡਿਗਰੀ ਘੱਟ ਤੋਂ ਘੱਟ 12 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਜਾਣ ਦੀ ਸੰਭਾਵਨਾ ਹੈ ਬ੍ਰਿਸਬੇਨ ਦੇ ਵਿੱਚ ਵੀ ਮੀਂਹ ਹੈ ਜੀ 14 ਡਿਗਰੀ ਘੱਟ ਤੋਂ ਘੱਟ 19 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਹੈ ਪਰਥ ਦੇ ਵਿੱਚ ਅੱਜ ਬੱਦਲਵਾਈ ਬਣੀ ਰਹਿਣੀ ਹੈ 7 ਡਿਗਰੀ ਘੱਟ ਤੋਂ ਘੱਟ 17 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣਾ ਐਡੀਲੇਡ ਦੇ ਵਿੱਚ ਵੀ ਮੀਂਹ ਦੱਸਿਆ ਗਿਆ ਹੈ ਮੀਂਹ ਦੇ ਛਰਾਟੇ ਆ 7 ਡਿਗਰੀ ਘੱਟ ਤੋਂ ਘੱਟ 13 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਕੈਨਬਰਾ ਦੇ ਵਿੱਚ ਵੀ ਮੀਂਹ ਦੱਸਿਆ ਗਿਆ 2 ਡਿਗਰੀ ਘੱਟ ਤੋਂ ਘੱਟ 10 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਹੋਬਾਰਟ ਦੇ ਵਿੱਚ 7 ਡਿਗਰੀ ਘੱਟ ਤੋਂ ਘੱਟ 11 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਤੇ ਇੱਥੇ ਸੰਭਾਵਨਾ ਜਿਹੜੀ ਆ ਉਹ ਵੀ ਛਰਾਟਿਆਂ ਦੀ ਦੱਸੀ ਗਈ ਹੈ ਡਾਰਵਿਨ ਦੇ ਵਿੱਚ ਸਿਰਫ ਅੱਜ ਤਿੱਖੀ ਧੁੱਪ ਜਿਹੜੀ ਆ ਉਹ ਚੜ੍ਹਨੀ ਹੈ ਕਿਉਂਕਿ ਡਾਰਵਿਨ ਦੇ ਵਿੱਚ ਹਮੇਸ਼ਾ ਹੀ ਮੌਸਮ ਇਹੋ ਜਿਹਾ ਹੁੰਦਾ ਸੋ 21 ਡਿਗਰੀ ਘੱਟ ਤੋਂ ਘੱਟ 33 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਜੀ ਸੋ ਇਹ ਸੀ ਜੀ ਅੱਜ ਦੇ ਮੌਸਮ ਦੇ ਉੱਤੇ ਆਸਟ੍ਰੇਲੀਅਨ ਮੌਸਮ ਦੇ ਉੱਤੇ ਇੱਕ ਝਾਤ ਸੋ ਤੁਸੀਂ ਆਪੋ ਆਪਣਾ ਮੌਸਮ ਜਿਹੜਾ ਜ਼ਰੂਰ ਸਾਡੇ ਨਾਲ ਸਾਂਝਾ ਕਰਿਓ ਆਪਣੀਆਂ ਈਮੇਲ ਔਰ ਆਪਣੇ ਟੈਲੀਗ੍ਰਾਮ ਸੁਨੇਹਿਆਂ ਦੇ ਜ਼ਰੀਏ। ਤੇ ਫਿਲਹਾਲ ਫੇਰ ਪ੍ਰੋਗਰਾਮ ਨੂੰ ਮੋੜਦੇ ਆਂ ਫੇਰ ਗੀਤ ਸੰਗੀਤ ਵੱਲ। ਤੇ ਸਾਡੇ ਕਿਸੇ ਸਰੋਤੇ ਨੇ ਫਰਮਾਇਸ਼ ਕੀਤੀ ਸੀਗੀ ਜੀ ਟੈਲੀਗ੍ਰਾਮ ਦੇ ਜ਼ਰੀਏ ਕਿ ਉਹਨਾਂ ਨੇ ਗੀਤ ਸੁਣਨਾ ਚਾਹਿਆ ਜਬ ਕੋਈ ਬਾਤ ਵਿਗੜ ਜਾਏ। ਸੋ ਕੋਸ਼ਿਸ਼ ਕਰਦੇ ਆਂ ਉਹ ਗੀਤ ਜਿਹੜਾ ਜੀ ਉਹ ਜ਼ਰੂਰ ਅਸੀਂ ਤੁਹਾਨੂੰ ਸੁਣਾਈਏ। ਜੀ ਗੀਤ ਤੋਂ ਬਾਅਦ ਅਸੀਂ ਬਹੁਤ ਜਲਦੀ ਵਾਪਸ ਆਉਂਦੇ ਹਾਂ ਪ੍ਰੋਗਰਾਮ ਦਾ ਅਗਲਾ ਸਿਲਸਿਲਾ ਲੈ ਕੇ। ਤੁਸੀਂ ਇਸੇ ਤਰ੍ਹਾਂ ਬਣੇ ਰਹੋ, ਜੁੜੇ ਰਹੋ ਹਰਮਨ ਰੇਡੀਓ ਦੇ ਨਾਲ। ਜੀ ਦੋਸਤੋ, ਗੀਤ ਤੁਸੀਂ ਸੁਣ ਰਹੇ ਸੀ ਤੇ ਗੀਤ ਦੀ ਫਰਮਾਇਸ਼ ਸਾਡੇ ਦੋਸਤਾਂ ਨੇ ਕੀਤੀ ਸੀ, ਹਰਮੀਤ ਸਿੰਘ ਚੰਨਾ, ਧੀਰਾ, ਬੱਬੂ ਨਿੱਕਾ ਤੇ ਅਮਰੀਕ ਸਿੰਘ ਫੌਜੀ ਹੋਰਾਂ ਨੇ। ਸੋ ਮੈਨੂੰ ਲੱਗਦਾ ਗੀਤ ਜ਼ਰੂਰ ਪਸੰਦ ਆਇਆ ਹੋਣਾ ਤੁਹਾਨੂੰ ਸਾਰਿਆਂ ਨੂੰ। ਬੜਾ ਹੀ ਮਿੱਠਾ ਮਿੱਠਾ ਜਿਹਾ ਗੀਤ ਸੀ, ਪਿਆਰਾ ਪਿਆਰਾ ਜਿਹਾ, ਹੈ ਨਾ। ਸੋ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਸਾਡੇ ਦੋਸਤਾਂ ਦਾ ਜਿਹੜੇ ਹੁਣੇ ਹੁਣੇ ਪ੍ਰੋਗਰਾਮ ਚ ਸ਼ਾਮਲ ਹੋਏ ਆ, ਜਿਨ੍ਹਾਂ ਨੇ ਹੁਣੇ ਹੁਣੇ ਪ੍ਰੋਗਰਾਮ ਜੁਆਇਨ ਕੀਤਾ ਜਾਂ ਫਿਰ ਪ੍ਰੋਗਰਾਮ ਜਿਹੜਾ ਜੀ ਉਹ ਟਿਊਨ ਇਨ ਕੀਤਾ, ਰੇਡੀਓ ਟਿਊਨ ਇਨ ਕੀਤਾ, ਅਸੀਂ ਇੱਕ ਵਾਰ ਫਿਰ ਜੀ ਇਹਨੂੰ ਕਹਿੰਦੇ ਹਾਂ। ਤੇ ਪ੍ਰੋਗਰਾਮ ਚ ਸਾਡੇ ਦੋਸਤ ਸ਼ਾਮਲ ਹੋ ਰਹੇ ਨੇ ਈਮੇਲ ਦੇ ਜ਼ਰੀਏ ਵੀ। ਜਗਵੀਰ ਸਿੰਘ ਸ਼ਾਮਲ ਹੋਏ ਨੇ, ਸਤਿ ਸ੍ਰੀ ਅਕਾਲ ਕਹਿੰਦੇ, ਸਾਰੇ ਹਰਮਨ ਪਰਿਵਾਰ ਨੂੰ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਤੇ ਸੋਹਣੇ ਵਿਚਾਰ ਚੱਲ ਰਹੇ ਨੇ। ਤੇ ਇੱਕ ਇਨ੍ਹਾਂ ਦੀ ਸ਼ਿਕਾਇਤ ਹੈ ਜੀ, ਸੋ ਕੱਲ ਕਹਿੰਦੇ ਸਾਡੇ ਬੇਟੇ ਦਾ ਉਦੈਬੀਰ ਸੇਖੋਂ ਦਾ 6ਵਾਂ ਜਨਮ ਦਿਨ ਸੀ ਤੇ ਅਸੀਂ ਵੇਟ ਕਰਦੇ ਰਹੇ, ਈਮੇਲ ਜਿਹੜੀ ਸ਼ਾਮਲ ਨਹੀਂ ਹੋ ਸਕੀ। ਸੋ ਕਈ ਵਾਰ ਜਗਵੀਰ ਸਿੰਘ ਜੀ ਹੁੰਦਾ ਇੱਦਾਂ ਕਿ ਈਮੇਲਸ ਬਹੁਤ ਸਾਰੀਆਂ ਆ ਜਾਂਦੀਆਂ ਆ ਤੇ ਕਈ ਵਾਰ ਜਿਹੜੇ ਟੈਲੀਗ੍ਰਾਮ ਦੇ ਉੱਤੇ ਸੁਨੇਹੇ ਜਿਹੜੇ ਆ ਉਹ ਵੀ ਕਾਫੀ ਜ਼ਿਆਦਾ ਹੁੰਦੇ ਆ ਤੇ ਕਈ ਵਾਰ ਲਗਾਤਾਰ ਅਸੀਂ ਸੁਨੇਹੇ ਲੈਣ ਦੀ ਕੋਸ਼ਿਸ਼ ਕਰਦੇ ਹੁੰਦੇ ਆ ਪਰ ਜਦੋਂ ਮਿਕਸ ਹੋ ਜਾਂਦੇ ਆ ਤੇ ਕਈ ਵਾਰ ਪਤਾ ਨਹੀਂ ਲੱਗਦਾ, ਹੋ ਸਕਦਾ ਇਹੋ ਜਿਹੀ ਕੋਈ ਗਲਤੀ ਜਿਹੜੀ ਉਹ ਕੱਲ ਹੋ ਗਈ ਹੋਵੇ। ਸੋ ਮੇਰੇ ਕੋਲੋਂ ਵੀ ਕਈ ਵਾਰ ਇਹੋ ਜਿਹਾ ਜਿਹੜਾ ਕਾਰਜ ਆ ਉਹ ਹੁੰਦਾ, ਯਾਨੀ ਕਿ ਕਈ ਵਾਰ ਈਮੇਲ ਜਿਹੜੀ ਆ ਜਾਂ ਫਿਰ ਕੋਈ ਸੁਨੇਹਾ ਜਿਹੜਾ ਪਿੱਛੇ ਰਹਿ ਜਾਂਦਾ, ਕਈ ਵਾਰ ਪਤਾ ਨਹੀਂ ਲੱਗ ਸਕਦਾ ਕਿ ਉਹ ਪਿੱਛੇ ਰਹਿ ਗਿਆ ਸੀਗਾ। ਸੋ ਇਸੇ ਤਰ੍ਹਾਂ ਦੀ ਕੋਈ ਗਲਤੀ ਹੋ ਸਕਦਾ ਹੋਈ ਹੋਵੇ, ਪਰ ਅੱਜ ਅਸੀਂ ਉਦੈਵੀਰ ਸੇਖੋਂ ਨੂੰ 6ਵੇਂ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਹਰਮਨ ਰੇਡੀਓ ਦੇ ਪਰਿਵਾਰ ਵੱਲੋਂ। ਤੇ ਤੁਸੀਂ ਇੱਕ ਗੀਤ ਵੀ ਫਰਮਾਇਸ਼ ਕੀਤੀ ਹੈ ਜੀ, ਪਾਪਾ ਕਹਤੇ ਹੈ ਬੜਾ ਨਾਮ ਕਰੇਗਾ। ਸੋ ਕੋਸ਼ਿਸ਼ ਕਰਦੇ ਹਾਂ ਕਿ ਪ੍ਰੋਗਰਾਮ ਦੌਰਾਨ ਤੁਹਾਨੂੰ ਇਹ ਗੀਤ ਅਸੀਂ ਜ਼ਰੂਰ ਅੱਜ ਸੁਣਾਈਏ। ਤੇ ਕਹਿੰਦੇ ਜੀ ਸੁਨੇਹਾ ਹਰ ਮੈਂਬਰ ਦਾ ਸ਼ਾਮਲ ਕੀਤਾ ਜਾਵੇ ਕਿਉਂਕਿ ਹਰ ਕੋਈ ਕੰਮ ਵਿੱਚੋਂ ਟਾਈਮ ਕੱਢ ਕੇ ਮੈਸੇਜ ਭੇਜਦਾ। ਬਿਲਕੁਲ, ਅਸੀਂ ਕਦਰ ਕਰਦੇ ਹਾਂ ਤੁਹਾਡੇ ਇਨ੍ਹਾਂ ਅਹਿਸਾਸਾਂ ਦੀ ਕਿ ਤੁਸੀਂ ਹਰ ਜਿਹੜਾ ਇਨਸਾਨ ਆ ਉਹ ਇਸ ਵੇਲੇ ਬਿਜ਼ੀ ਹੁੰਦਾ, ਸਵੇਰ ਦੀ ਜਿਹੜੀ ਕਾਫੀ ਰੁਝੇਵਿਆਂ ਭਰੀ ਜ਼ਿੰਦਗੀ ਹੁੰਦੀ ਹੈ, ਸੋ ਉਹਨਾਂ ਰੁਝੇਵਿਆਂ ਦੇ ਵਿੱਚੋਂ ਤੁਸੀਂ ਸਮਾਂ ਕੱਢਦੇ ਹੋ, ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੁੰਦੇ ਹੋ। ਸਾਡੇ ਲਈ ਤੁਹਾਡੇ ਜਿਹੜੇ ਸੁਨੇਹੇ ਆ ਜੀ ਕਾਫੀ ਕੀਮਤੀ ਹੁੰਦੇ ਆ। ਸੋ ਜਾਣ ਬੁੱਝ ਕੇ ਤਾਂ ਨਹੀਂ ਹੁੰਦਾ, ਹਾਂ ਕਈ ਵਾਰ ਹੋ ਜਾਂਦਾ ਕਿ ਸਾਡੇ ਕੋਲੋਂ ਗਲਤੀ ਦੇ ਨਾਲ ਕੋਈ ਜਿਹੜਾ ਸੁਨੇਹਾ ਉਹ ਰਹਿ ਜਾਂਦਾ। ਸੋ ਅਸੀਂ ਸੁਨੇਹੇ ਸ਼ਾਮਲ ਕਰਨ ਦੀ ਕੋਸ਼ਿਸ਼ ਹਮੇਸ਼ਾ ਕਰਦੇ ਹੁੰਦੇ ਹਾਂ, ਸੋ ਗੌਰ ਕਰਾਂਗੇ ਤੇ ਕਦਰ ਕਰਦੇ ਹਾਂ ਜੀ ਤੁਹਾਡੇ ਇਨ੍ਹਾਂ ਅਹਿਸਾਸਾਂ ਦੀ। ਬਹੁਤ ਬਹੁਤ ਧੰਨਵਾਦ, ਗੀਤ ਅਸੀਂ ਜ਼ਰੂਰ ਸੁਣਾਵਾਂਗੇ ਪ੍ਰੋਗਰਾਮ ਦੌਰਾਨ। ਤੇ ਦੋਸਤੋ ਪ੍ਰੋਗਰਾਮ ਦੇ ਵਿੱਚ ਅੱਗੇ ਸਾਡੇ ਨਾਲ ਦੋਸਤ ਜਿਹੜੇ ਆ ਜੀ ਉਹ ਲਗਾਤਾਰ ਜੁੜ ਰਹੇ ਆ ਤੇ ਇੱਕ ਜਾਣਕਾਰੀ ਵੀ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ, ਪਰ ਉਸ ਤੋਂ ਪਹਿਲਾਂ ਸੰਦੀਪ ਆਲਮ ਦੀਆਂ ਕੁਝ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਜੀ। ਬਜ਼ਮ ਦੀ ਥਾਂ ਬਜ਼ਮ ਦੀ ਆਥਣ ਨਾ ਚਾਨਣ ਤਖੇਰਾ ਕਰੋ, ਬਜ਼ਮ ਦੀ ਆਥਣ ਨਾ ਚਾਨਣ ਤਖੇਰਾ ਕਰੋ, ਕੁਝ ਚਿਰਾਗ ਬੁਝਾਓ ਜ਼ਰਾ ਕੁ ਹਨੇਰਾ ਕਰੋ, ਸ਼ਬਦਾਂ ਨੂੰ ਰੂਪ ਦੇ ਦਿਓ ਦਿਲਾਂ ਦੀ ਕਹਿਣ ਨੂੰ, ਸ਼ਬਦਾਂ ਨੂੰ ਰੂਪ ਦੇ ਦਿਓ ਦਿਲਾਂ ਦੀ ਕਹਿਣ ਨੂੰ, ਹਰਫਾਂ ਦਾ ਗਰਾਂ ਭਾਲੋ ਕਿਤਾਬਾਂ ਚ ਡੇਰਾ ਕਰੋ, ਰਹੇ ਚਾਹੇ ਕਾਇਮ ਸਦੀਵੀ ਰਾਤ ਦੀ ਤੀਰਗੀ, ਰਹੇ ਚਾਹੇ ਕਾਇਮ ਸਦੀਵੀ ਰਾਤ ਦੀ ਤੀਰਗੀ, ਰੂਹਾਂ ਕਰੋ ਰੋਸ਼ਨ ਦਿਲਾਂ ਵਿੱਚ ਸਵੇਰਾ ਕਰੋ, ਰਹਿਣ ਦਿਓ ਕੁਝ ਸਾਂਝਾਂ ਆਪਣਾ ਕਹਿਣ ਨੂੰ, ਰਹਿਣ ਦਿਓ ਕੁਝ ਸਾਂਝਾਂ ਆਪਣਾ ਕਹਿਣ ਨੂੰ, ਖੁਦਗਰਜ਼ੀਆਂ ਛੱਡੋ ਹੁਣ ਨਾ ਤੇਰਾ ਮੇਰਾ ਕਰੋ। ਬਹੁਤ ਖੂਬਸੂਰਤ ਸਤਰਾਂ ਨੇ ਜੀ। ਰੂਹਾਂ ਰਹੇ ਚਾਹੇ ਕਾਇਮ ਸਦੀਵੀ ਰਾਤ ਦੀ ਤੀਰਗੀ, ਰੂਹਾਂ ਨੂੰ ਰੋਸ਼ਨ ਕਰੋ ਦਿਲਾਂ ਵਿੱਚ ਸਵੇਰਾ ਕਰੋ, ਬਹੁਤ ਜ਼ਰੂਰੀ ਹੈ। ਸੋ ਰਹਿਣ ਦਿਓ ਕੁਝ ਸਾਂਝਾਂ ਆਪਣਾ ਕਹਿਣ ਨੂੰ, ਖੁਦਗਰਜ਼ੀਆਂ ਛੱਡੋ ਹੁਣ ਨਾ ਤੇਰਾ ਮੇਰਾ ਕਰੋ, ਲੁੱਟ ਨਾ ਹੋਣ ਬਾਰੇਹਾ ਸਦਰਾਂ ਦੇ ਕਾਫਿਲੇ, ਲੁੱਟ ਨਾ ਹੋਣ ਬਾਰੇਹਾ ਸਦਰਾਂ ਦੇ ਕਾਫਿਲੇ, ਕਰੋ ਦਿਲ ਦਿਆਰ ਕੋਈ ਰਹਿਣ ਬਸੇਰਾ ਕਰੋ, ਕਰੋ ਦਿਲ ਦਿਆਰ ਕੋਈ ਰਹਿਣ ਬਸੇਰਾ ਕਰੋ। ਸੰਦੀਪ ਆਲਮ ਦੀਆਂ ਇਹ ਕੁਝ ਸਤਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਸੋ ਸਾਡੇ ਨਾਲ ਅੱਗੇ ਰਾਜੀਵ ਭੰਗੂਰੀ ਵੀ ਜੁੜ ਚੁੱਕੇ ਨੇ, ਸਿੰਗਾਪੁਰ ਵਾਲੇ, ਉਹਨਾਂ ਨੂੰ ਵੀ ਅਸੀਂ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ। ਤੇ ਜਸਪਾਲ ਰਾਮਾਹੁਰੀ ਵੀ ਸਿਡਨੀ ਤੋਂ ਸਾਡੇ ਨਾਲ ਸ਼ਾਮਲ ਹੋਏ ਨੇ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ ਜੀ। ਸੋ ਰਾਜੀਵ ਭੰਗੂਰਾਂ ਦਾ ਸੁਨੇਹਾ ਲੈ ਲਈਏ। ਗੁੱਡ ਮਾਰਨਿੰਗ ਭੈਣ ਜੀ, ਸਾਰੇ ਹਰਮਨ ਪਰਿਵਾਰ ਨੂੰ ਸਾਡੇ ਵੱਲੋਂ ਵੀ ਵੈਰੀ ਗੁੱਡ ਮਾਰਨਿੰਗ ਤੁਹਾਨੂੰ ਤੇ ਬਹੁਤ ਵਧੀਆ ਰਹੇ ਤੁਹਾਡਾ ਦਿਨ। ਤੇ ਨਾਲ ਹੀ ਨਾਲ ਜਸਪਾਲ ਸਿਡਨੀ ਸਾਡੇ ਨਾਲ ਸ਼ਾਮਲ ਹੋਏ ਨੇ, ਸਤਿ ਸ੍ਰੀ ਅਕਾਲ ਸਭ ਨੂੰ, ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ। ਡਰਾਈਵਿੰਗ ਚ ਬਿਜ਼ੀ ਆ, ਸੁਣਦੇ ਸੀ ਜੀ, ਬੱਦਲਵਾਈ ਆ, ਸਿਡਨੀ ਚ ਥੋੜਾ ਮੀਂਹ ਵੀ ਆ। ਬਿਲਕੁਲ, ਅੱਜ ਮੀਂਹ ਦੱਸਿਆ ਗਿਆ ਵੈਸੇ ਜੀ ਸਿਡਨੀ ਦੇ ਵਿੱਚ ਕਾਫੀ, ਤੇ ਤੁਸੀਂ ਖਿਆਲ ਰੱਖੋ ਜੀ ਆਪਣਾ ਮੌਸਮ ਦੇ ਹਿਸਾਬ ਦੇ ਨਾਲ। ਤੇ ਇਸ ਦੇ ਨਾਲ ਅੱਗੇ ਜਿਹੜੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਹਾਂ ਜੀ, ਅਸੀਂ ਪਿਛਲੇ ਹਫ਼ਤੇ ਵੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਸੀ। ਸੋ ਇੱਕ ਵਾਰ ਫੇਰ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦੀ ਹਾਂ, ਕਿਉਂਕਿ ਅੱਜ 5 ਜੁਲਾਈ ਹੈ ਤੇ 5 ਜੁਲਾਈ ਤੋਂ ਜਿਹੜਾ ਸੈਂਸਸ ਹੈ ਜੀ ਉਹ ਸ਼ੁਰੂ ਹੋ ਚੁੱਕਿਆ। ਅਸੀਂ ਤਰੀਕ ਜਿਹੜੀ ਉਹ ਲਗਾਤਾਰ ਸਾਂਝੀ ਕਰਦੇ ਆ ਰਹੇ ਹਾਂ, 9 ਅਗਸਤ ਜਿਹੜਾ ਆਸਟ੍ਰੇਲੀਆ ਦਾ ਜਨਗਣਨਾ ਦੇ ਲਈ ਦਿਨ ਜਿਹੜਾ ਉਹ ਰੱਖਿਆ ਗਿਆ ਵੈਸੇ ਤੇ ਪਰ ਜਿਹੜੀ ਜਨਗਣਨਾ ਜਿਹੜੀ ਉਹ 5 ਤੋਂ 20 ਤਰੀਕ ਤੱਕ ਚੱਲਣੀ ਆ ਸੋ 5 ਤੋਂ 20 ਅਗਸਤ ਅੱਜ 5 ਜੁਲਾਈ ਹੈ ਪਰ ਅਸੀਂ ਅਗਲੇ ਮਹੀਨੇ ਤੋਂ 5 ਜੁਲਾਈ ਤੋਂ 20 ਅਗਸਤ ਤੱਕ ਜਿਹੜੀ ਤਰੀਕ ਤੁਹਾਨੂੰ ਦੱਸਦੀ ਹੈ ਕਿ ਇਸ ਤਰੀਕ ਤੋਂ 20 ਅਗਸਤ ਤੱਕ ਜਿਹੜੀ ਜਨਗਣਨਾ ਉਹ ਚੱਲਣੀ ਹੈ ਸੋ ਇਸ ਜਨਗਣਨਾ ਦੇ ਵਿੱਚ ਖਾਸ ਧਿਆਨ ਰੱਖਣ ਵਾਲੀਆਂ ਗੱਲਾਂ ਇਹ ਨੇ ਕਿ ਅਜੇ ਤੱਕ ਸਾਡੀ ਜਿਹੜੀ ਭਾਸ਼ਾ ਆ ਯਾਨੀ ਪੰਜਾਬੀ ਉਹਦੀ ਪਛਾਣ ਜਿਹੜੀ ਆ ਉਹ ਉਸ ਕਦਰ ਨਹੀਂ ਬਣ ਸਕੀ ਜਿਸ ਕਦਰ ਹੁਣ ਤੱਕ ਬਣਨੀ ਚਾਹੀਦੀ ਸੀ ਅਸੀਂ ਆਪਣੀ ਜਿਹੜੀ ਪਛਾਣ ਆ ਸਿੱਖ ਹੋਣ ਦੇ ਨਾਤੇ ਵੀ ਅਜੇ ਕਰਵਾ ਨਹੀਂ ਸਕੇ ਕਿਉਂਕਿ ਜਿਹੜੇ ਇਹ ਸੈਂਸਸ ਫਾਰਮ ਆ ਜੀ ਉਹਨਾਂ ਦੇ ਵਿੱਚ ਸਾਡਾ ਅਲੱਗ ਤੋਂ ਕੋਈ ਕਾਲਮ ਜਿਹੜਾ ਭਾਸ਼ਾ ਦਾ ਜਾਂ ਫਿਰ ਸਾਡੇ ਧਰਮ ਦਾ ਅਜੇ ਤੱਕ ਪਵਾਇਆ ਨਹੀਂ ਗਿਆ ਸੋ ਇਸ ਲਈ ਸਾਡੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਆਪਣਾ ਜਿਹੜਾ ਇਹ ਸੈਂਸਸ ਫਾਰਮ ਆ ਉਸ ਨੂੰ ਸਹੀ ਢੰਗ ਦੇ ਨਾਲ ਭਰੀਏ ਤਾਂ ਕਿ ਜਿਹੜੀ ਜਨਗਣਨਾ ਹੁੰਦੀ ਹੈ ਜਿਹੜੀ ਮਰਦਮਸ਼ੁਮਾਰੀ ਹੁੰਦੀ ਆ ਉਹਦੇ ਵਿੱਚ ਸਾਡੀ ਆਪਣੀ ਇੱਕ ਜਿਹੜੀ ਅਲੱਗ ਪਛਾਣ ਹੈ ਸਾਡੀ ਜਿਹੜੀ ਪੰਜਾਬੀ ਭਾਸ਼ਾ ਜਿਹੜੀ ਆ ਉਹ ਦੂਜੀਆਂ ਭਾਸ਼ਾਵਾਂ ਦੇ ਵਿੱਚ ਆਪਣੀ ਜਗ੍ਹਾ ਬਣਾ ਸਕੇ ਤੇ ਕੱਲ ਨੂੰ ਆਉਣ ਵਾਲੀਆਂ ਜਿਹੜੀਆਂ ਹੋਰ ਸਾਡੀਆਂ ਜਿਹੜੀਆਂ ਫੈਸਿਲਿਟੀਜ਼ ਨੇ ਸੁਵਿਧਾਵਾਂ ਨੇ ਆਉਣ ਵਾਲੇ ਸਮੇਂ ਦੀਆਂ ਉਹ ਸੁਵਿਧਾਵਾਂ ਜਿਹੜੀਆਂ ਜੀ ਉਹ ਸਾਡੀਆਂ ਇਹਨਾਂ ਜ਼ਰੂਰਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਸਾਨੂੰ ਮੁਹੱਈਆ ਕੀਤੀਆਂ ਜਾ ਸਕਣ ਸਰਕਾਰ ਵੱਲੋਂ ਸੋ ਬਹੁਤ ਜ਼ਰੂਰੀ ਹੈ ਅਸੀਂ ਆਪਣਾ ਜ਼ਿੰਮੇਵਾਰੀ ਦੇ ਨਾਲ ਜਿਹੜਾ ਇਹ ਕਦਮ ਆ ਉਹ ਚੁੱਕੀ ਹੈ ਸੋ ਇਹ ਸੈਂਸਸ ਜਿਹੜਾ ਜੀ ਵੈਸੇ 9 ਅਗਸਤ ਦਾ ਦਿਨ ਰੱਖਿਆ ਗਿਆ ਪਰ 5 ਤੋਂ 20 ਅਗਸਤ ਤੱਕ ਸੈਂਸਸ ਜਿਹੜਾ ਇਹ ਚੱਲਣਾ ਸੋ ਉਹਦੇ ਵਿੱਚ ਜ਼ਰੂਰੀ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜਿਹੜਾ ਸਵਾਲ 16 ਨੰਬਰ ਹੈ ਜਿਹੜਾ ਫਾਰਮ ਕਿਉਂਕਿ ਜਿਹੜਾ ਆਨਲਾਈਨ ਫਾਰਮ ਹੋਏਗਾ ਉਹਦੇ ਵਿੱਚ ਹੋ ਸਕਦਾ ਸਵਾਲ ਡਿਫਰੈਂਟ ਨੰਬਰ ਡਿਫਰੈਂਟ ਹੋਵੇ ਪਰ ਜਿਹੜਾ ਫਾਰਮ ਤੁਹਾਨੂੰ ਘਰ ਪਹੁੰਚੇਗਾ ਉਸ ਫਾਰਮ ਦੇ ਵਿੱਚ ਸਵਾਲ ਨੰਬਰ ਜਿਹੜਾ 16 ਜੀ ਉਹ ਪੰਜਾਬੀ ਭਾਸ਼ਾ ਦੇ ਬਾਰੇ ਹੋਣਾ ਸੋ ਉਹ ਪੰਜਾਬੀ ਭਾਸ਼ਾ ਵਾਲਾ ਜਿਹੜਾ ਕਾਲਮ ਆ ਉਹਦੇ ਵਿੱਚ ਬਾਕੀ ਸਾਰੀਆਂ ਜਿਹੜੀਆਂ ਭਾਸ਼ਾਵਾਂ ਆ ਉਹ ਦਿੱਤੀਆਂ ਹੋਣਗੀਆਂ ਪਰ ਅਦਰਸ ਦਾ ਜਿਹੜਾ ਕਾਲਮ ਆ ਉਹਦੇ ਵਿੱਚ ਤੁਸੀਂ ਆਪਣੀ ਜਿਹੜੀ ਭਾਸ਼ਾ ਆ ਉਹ ਜ਼ਰੂਰ ਪੰਜਾਬੀ ਲਿਖਵਾਓ ਇਸ ਤੋਂ ਇਲਾਵਾ ਸਵਾਲ ਨੰਬਰ ਜਿਹੜਾ 18 ਆ ਉਹਦੇ ਵਿੱਚ ਅਨਸੈਸਟਰੀ ਦੇ ਵਿੱਚ ਪੁੱਛਿਆ ਜਾਏਗਾ ਹਨਾ ਤੇ ਉਹਦੇ ਲਈ ਤੁਸੀਂ ਜੇ ਸਿੱਖ ਹੋ ਤਾਂ ਤੁਸੀਂ ਸਿੱਖ ਲਿਖਵਾਓਗੇ ਜੇ ਤੁਸੀਂ ਹਿੰਦੂ ਹੋ ਤਾਂ ਤੁਸੀਂ ਹਿੰਦੂ ਲਿਖਵਾਓਗੇ ਤੇ ਰਿਲੀਜਨ ਦਾ ਜਿਹੜਾ ਕਾਲਮ ਹੈ ਉਹ 19 ਹੈ ਯਾਨੀ ਸਵਾਲ ਜਿਹੜਾ 19 ਆ ਉਹਦੇ ਵਿੱਚ ਤੁਹਾਨੂੰ ਧਰਮ ਪੁੱਛਿਆ ਜਾਊਗਾ ਪਰ ਧਰਮ ਦੇ ਲਈ ਜਿਹੜੇ ਬਾਕੀ ਸਾਰੇ ਧਰਮ ਆ ਉਹਦੇ ਵਿੱਚ ਕਾਲਮ ਦੇ ਵਿੱਚ ਦਿੱਤੇ ਗਏ ਆ ਪਰ ਜਿਹੜਾ ਸਿੱਖ ਧਰਮ ਆ ਉਹਦੇ ਵਿੱਚ ਨਹੀਂ ਆ ਸੋ ਇਸ ਕਰਕੇ ਤੁਹਾਨੂੰ ਅਦਰਸ ਦੇ ਵਿੱਚ ਜਾ ਕੇ ਆਪਣਾ ਰਿਲੀਜਨ ਜਿਹੜਾ ਆ ਉਹ ਸਿੱਖ ਐਡ ਕਰਨਾ ਪਊਗਾ ਤੇ ਇਸ ਫਾਰਮ ਦੇ ਬਾਬਤ ਮੈਂ ਦੱਸ ਦਿਆਂ ਕਿ ਜਿਹੜਾ ਫਾਰਮ ਹੈ ਉਹ ਤੁਹਾਨੂੰ ਘਰਾਂ ਦੇ ਵਿੱਚ ਪਹੁੰਚ ਜਾਣਾ ਤੇ ਜੇਕਰ ਤੁਹਾਨੂੰ ਘਰ ਦੇ ਵਿੱਚ ਫਾਰਮ ਨਹੀਂ ਪਹੁੰਚਦਾ ਤੇ ਤੁਸੀਂ ਆਨਲਾਈਨ ਜਾ ਕੇ ਵੀ ਇਸ ਫਾਰਮ ਨੂੰ ਭਰ ਸਕਦੇ ਹੋ ਬਹੁਤ ਜ਼ਰੂਰੀ ਹੈ ਸਾਡੀ ਜ਼ਿੰਮੇਵਾਰੀ ਬਣਦੀ ਹੈ ਜੇ ਕਿ ਆਪਣੀ ਆਪਣਾ ਜਿਹੜਾ ਪਛਾਣ ਆ ਉਹਨੂੰ ਤਸਦੀਕ ਕਰਾਈਏ ਅਸੀਂ ਤੇ 5 ਤੋਂ 20 ਅਗਸਤ ਦੇ ਦਰਮਿਆਨ ਤੁਸੀਂ ਇਹ ਫਾਰਮ ਜਿਹੜਾ ਕਦੇ ਵੀ ਭਰ ਸਕਦੇ ਆ ਤੇ ਦੂਜੀ ਗੱਲ ਇਹ ਆ ਕਿ ਇਸ ਫਾਰਮ ਨੂੰ ਭਰਨ ਦੇ ਲਈ ਸਿਟੀਜ਼ਨ ਹੋਣਾ ਜ਼ਰੂਰੀ ਨਹੀਂ ਆ ਤੁਸੀਂ PR ਹੋ ਤਾਂ ਵੀ ਭਰ ਸਕਦੇ ਹੋ ਜੇ ਤੁਸੀਂ ਇੱਥੇ ਪੜ੍ਹਾਈ ਕਰ ਰਹੇ ਹੋ ਸਟੂਡੈਂਟ ਹੋ ਤਾਂ ਵੀ ਤੁਸੀਂ ਇਹ ਫਾਰਮ ਜਿਹੜਾ ਉਹ ਭਰ ਸਕਦੇ ਹੋ ਤੇ ਤੁਹਾਡੀ ਵੱਧ ਤੋਂ ਵੱਧ ਜਿਹੜੀ ਸ਼ਮੂਲੀਅਤ ਆ ਉਹ ਹੋਣੀ ਜ਼ਰੂਰੀ ਹੈ ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਹੋ ਤੇ ਤੁਸੀਂ ਸਿੱਖ ਹੋ ਤੁਸੀਂ ਪੰਜਾਬੀ ਹੋ ਤੁਸੀਂ ਪੰਜਾਬੀ ਭਾਸ਼ਾ ਬੋਲਦੇ ਹੋ ਤਾਂ ਤੁਹਾਨੂੰ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਹ ਪਛਾਣ ਜਿਹੜੀ ਜ਼ਰੂਰ ਤਸਦੀਕ ਕਰਾਓ ਆਪਣੀ ਤੇ ਇਹ ਇੱਕ ਅਹਿਮ ਜਾਣਕਾਰੀ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਸੀ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਜ਼ਰੂਰ ਇਸ ਜਾਣਕਾਰੀ ਤੋਂ ਕੁਛ ਨਾ ਕੁਛ ਫਾਇਦਾ ਜਿਹੜਾ ਜੀ ਜ਼ਰੂਰ ਲਓਗੇ ਕਿਉਂਕਿ ਬਹੁਤ ਜ਼ਰੂਰੀ ਹੈ ਸਾਡੀ ਆਪਣੀ ਕਮਿਊਨਿਟੀ ਦੇ ਲਈ ਸਾਡੇ ਪੰਜਾਬੀ ਭਾਈਚਾਰੇ ਦੇ ਲਈ ਕਿ ਅਸੀਂ ਹੁਣ ਹੌਲੀ ਹੌਲੀ ਜੇ ਗਿਣਤੀ ਦੇ ਵਿੱਚ ਵੱਧ ਰਹੇ ਹਾਂ ਤੇ ਹੌਲੀ ਹੌਲੀ ਆਪਣੀ ਜਿਹੜੀ ਅਲੱਗ ਤੋਂ ਇੱਕ ਪਛਾਣ ਹੈ ਆਪਣੀਆਂ ਜ਼ਰੂਰਤਾਂ ਦੇ ਹਿਸਾਬ ਦੇ ਨਾਲ ਸਰਕਾਰ ਦੇ ਅੱਗੇ ਰੱਖੀਏ ਸੋ ਉਮੀਦ ਕਰਦੀ ਹਾਂ ਕਿ ਤੁਸੀਂ ਜ਼ਰੂਰ ਇਹ ਜਿਹੜੇ ਫਾਰਮ ਆ ਉਹ ਭਰ ਕੇ ਭੇਜੋਗੇ ਜੀ ਤੇ ਇਸ ਤੋਂ ਇਲਾਵਾ ਸਾਡੇ ਨਾਲ ਦੋਸਤ ਜਿਹੜੇ ਆ ਜੀ ਉਹ ਵੀ ਲਗਾਤਾਰ ਜੁੜ ਰਹੇ ਆ ਅਸੀਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਤੇ ਜਗਵੀਰ ਸਿੰਘ ਹੋਰਾਂ ਨੇ ਸਾਡੇ ਨਾਲ ਆਪਣੇ ਬੇਟੇ ਦੇ ਜਨਮ ਦਿਨ ਦੀ ਗੱਲ ਜਿਹੜੀ ਉਹ ਸ਼ੇਅਰ ਕੀਤੀ ਸੀ ਸੋ ਅਸੀਂ ਹਰਮਨ ਰੇਡੀਓ ਪਰਿਵਾਰ ਵੱਲੋਂ ਉਹਨਾਂ ਦੇ ਬੇਟੇ ਦੇ ਜਨਮ ਦਿਨ ਦੀਆਂ ਵਧਾਈਆਂ ਵੀ ਪੇਸ਼ ਕਰਦੇ ਆ ਨਾਲ ਹੀ ਨਾਲ ਉਮੀਦ ਕਰਦੇ ਆ ਕਿ ਉਹਨਾਂ ਦੇ ਬੇਟੇ ਦਾ ਜਿਹੜਾ ਆਉਣ ਵਾਲਾ ਭਵਿੱਖ ਹੈ ਉਹ ਖੂਬਸੂਰਤ ਹੋਵੇ ਤਰੱਕੀਆਂ ਕਰੇ ਤੇ ਇੱਕ ਗੀਤ ਅਸੀਂ ਉਹਨਾਂ ਦੇ ਲਈ ਜ਼ਰੂਰ ਪੇਸ਼ ਕਰਦੇ ਆ ਉਹਨਾਂ ਨੇ ਫਰਮਾਇਸ਼ ਕੀਤੀ ਸੀ ਪਾਪਾ ਕਹਿਤੇ ਹੈ ਬੜਾ ਨਾਮ ਕਰੇਗਾ ਸੋ ਇਹ ਗੀਤ ਤੁਹਾਡੇ ਲਈ ਜਗਵੀਰ ਸਿੰਘ ਜੀ ਤੇ ਨਾਲ ਹੀ ਨਾਲ ਉਦੇਵੀਰ ਸਿੱਖ ਹੁੰਦੇ ਲਈ।
कॉलेज का आखिरी दिन है और आने वाली जिंदगी के लिए सभी ने कुछ सोच रखा है, लेकिन मैंने अपने लिए कुछ नहीं सोचा है। नो रियली आई मीन इट। और आज मुझे बार बार एक ही ख्याल आ रहा है।
पापा कहते हैं बड़ा नाम करेगा, बेटा हमारा ऐसा काम करेगा, मगर ये तो कोई न जाने ये मेरी मंजिल है कहाँ। पापा कहते हैं बड़ा नाम करेगा, बेटा हमारा ऐसा काम करेगा, मगर ये तो कोई न जाने ये मेरी मंजिल।
ਹੋਰਾਂ ਦੀ ਫਰਮਾਇਸ਼ ਦੇ ਉੱਤੇ ਇਹ ਗੀਤ ਅਸੀਂ ਸੁਣਾ ਰਹੇ ਸੀ ਉਦੇਵੀਰ ਸੇਖੋਂ ਦੇ ਜਨਮ ਦਿਨ ਨੂੰ ਸਮਰਪਿਤ। ਸੋ ਉਮੀਦ ਕਰਦੀ ਹਾਂ ਜਗਵੀਰ ਸਿੰਘ ਜੀ ਤੁਹਾਡੀ ਸ਼ਿਕਾਇਤ ਜਿਹੜੀ ਆ ਹੁਣ ਦੂਰ ਹੋ ਗਈ ਹੋਣੀ ਆ। ਤੇ ਦੋਸਤੋ ਹੋਰ ਵੀ ਦੋਸਤ ਜਿਹੜੇ ਜੁੜ ਰਹੇ ਨੇ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਪ੍ਰੋਗਰਾਮ ਚ ਸਾਡੇ ਨਾਲ ਮਨਦੀਪ ਕੌਰ ਸੰਧੂ ਆਏ ਨੇ ਜੀ। ਸੋ ਮਨਦੀਪ ਤੁਹਾਡਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ। ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਕਹਿੰਦੇ ਪਲੀਜ਼ ਕੰਵਰ ਗਰੇਵਾਲ ਦਾ ਫੈਮਿਲੀ ਸ਼ੋਅ ਸ਼ੇਅਰ ਕਰ ਦਿਓ ਜੀ। ਸੋ ਕੰਵਰ ਗਰੇਵਾਲ ਦੇ ਆਸਟ੍ਰੇਲੀਆ ਵਾਈਡ ਸ਼ੋਅ ਚੱਲ ਰਹੇ ਨੇ ਜੀ। ਮੇਰਾ ਖਿਆਲ ਪਹਿਲਾਂ ਬ੍ਰਿਸਬੇਨ ਦੇ ਵਿਚ ਹੋ ਕੇ ਹਟਿਆ ਇਕ ਸ਼ੋਅ, ਤੇ ਹੁਣ ਜਿਹੜਾ ਅਗਲਾ ਸ਼ੋਅ ਹੈ ਜੀ ਉਹ 10 ਜੁਲਾਈ ਨੂੰ ਹੋਣ ਜਾ ਰਿਹਾ ਥੋਰਨਬਰੀ ਥੀਏਟਰ ਦੇ ਵਿਚ, 859 ਹਾਈ ਸਟਰੀਟ ਥੋਰਨਬਰੀ ਚ। ਤੇ ਕਹਿੰਦੇ ਜੀ ਕਿ ਇਸ ਸ਼ੋਅ ਦੇ ਵਿਚ ਸਾਰੇ ਤੁਸੀਂ ਸ਼ਾਮਲ ਹੋ ਸਕਦੇ ਹੋ ਤੇ ਵਧੇਰੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਅਰਸ਼ੀ ਸਿੰਘ ਤੋਂ। ਉਨ੍ਹਾਂ ਦੇ ਫੋਨ ਨੰਬਰ 0425-164-735 ਤੇ, ਜਾਂ ਫਿਰ ਵਿਕਾਸ ਅਨੇਜਾ ਉਨ੍ਹਾਂ ਦਾ ਫੋਨ ਨੰਬਰ ਹੈ 0430-271-027 ਤੇ, ਸੈਂਡੀ ਬਜਾਜ 0404 4247786 ਤੇ ਸਨਮੀਤ ਸਿੰਘ ਤੇ 0450 549 ਤੇ 179। ਸੋ ਕੰਵਰ ਗਰੇਵਾਲ 10 ਜੁਲਾਈ ਨੂੰ ਸ਼ੋ ਜਿਹੜਾ ਆ ਉਹ ਪੇਸ਼ ਕਰਨ ਜਾ ਰਹੇ ਆ ਥੋਨਬਰੀ ਥੀਏਟਰ ਦੇ ਵਿਚ 8 ਹਾਈ ਸਟਰੀਟ ਥੋਨਬਰੀ। ਇਹਦਾ ਪਤਾ ਹੈ ਜੀ 6 ਵਜੇ ਸ਼ਾਮ ਨੂੰ ਜਿਹੜਾ ਸ਼ੋ ਹੈ ਉਹ ਸ਼ੁਰੂ ਹੋਣਾ। ਸੋ ਬਿਲਕੁਲ ਜੀ ਤੁਹਾਡੀ ਜਿਹੜੀ ਹੈ ਜਾਣਕਾਰੀ ਆਪਾਂ ਸਾਂਝੀ ਕਰ ਦਿੱਤੀ ਹੈ ਤੇ ਜਾਣਕਾਰੀ ਦੀ ਸਾਡੇ ਨਾਲ ਸਾਂਝ ਪਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਨਦੀਪ ਜੀ। ਇਸੇ ਤਰ੍ਹਾਂ ਪ੍ਰੋਗਰਾਮ ਚ ਸਾਡੇ ਨਾਲ ਬਣੇ ਰਹੋ ਤੇ ਇਸ ਤੋਂ ਇਲਾਵਾ ਦੋਸਤੋ ਕੁਛ ਹੋਰ ਜਾਣਕਾਰੀਆਂ ਜਿਹੜੀਆਂ ਉਹ ਵੀ ਤੁਹਾਡੇ ਧਿਆਨ ਹਿੱਤ ਲਿਆਵਾਂ। 8 ਤੇ 9 ਜੁਲਾਈ ਨੂੰ ਇੱਕ ਬੱਚਿਆਂ ਦਾ ਜਿਹੜਾ ਗੁਰਮਤਿ ਕੈਂਪ ਆ ਉਹ ਲੱਗ ਰਿਹਾ ਜੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕ੍ਰੇਗੀ ਵਨ ਵਿਖੇ। ਸੋ ਇਹ ਬੱਚਿਆਂ ਦਾ ਜਿਹੜਾ ਕੈਂਪ ਹੈ ਇਹਦੇ ਵਿੱਚ ਗੁਰਮਤ ਦੇ ਨਾਲ ਸੰਬੰਧਿਤ ਜਿਹੜੀਆਂ ਐਕਟੀਵਿਟੀਜ਼ ਜਾਂ ਗਤੀਵਿਧੀਆਂ ਕਰਵਾਈਆਂ ਜਾਣੀਆਂ ਤੇ ਕੀਰਤਨ ਵਗੈਰਾ ਤੇ ਹੋਰ ਜਿਹੜੇ ਸਵਾਲ ਜਵਾਬ ਦੇ ਸਿਲਸਿਲੇ ਜਿਹੜੇ ਆ ਉਹ ਹੋਣੇ ਆ। ਸੋ ਇਸ ਕਿਡਜ਼ ਕੈਂਪ ਦੇ ਲਈ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਫੋਨ ਨੰਬਰ 0433-547-200 ਤੇ ਸੁਖਪ੍ਰੀਤ ਕੌਰ ਜਿਹੜੇ 13 ਖਾਲਸਾ ਤੋਂ ਸੰਬੰਧਿਤ ਨੇ। ਸੋ ਉਹ ਇਸ ਕੈਂਪ ਨੂੰ ਆਰਗੇਨਾਈਜ਼ ਕਰ ਰਹੇ ਨੇ। 8 ਤੇ 9 ਜੁਲਾਈ ਕਿਡਜ਼ ਕੈਂਪ ਜਿਹੜਾ ਲੱਗਣ ਜਾ ਰਿਹਾ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਕ੍ਰੇਗੀ ਵਨ ਵਿਖੇ। ਤੁਸੀਂ ਇਸ ਕੈਂਪ ਦੇ ਵਿੱਚ ਆਪਣੇ ਬੱਚਿਆਂ ਨੂੰ ਭੇਜਣਾ ਚਾਹੁੰਦੇ ਹੋ 0433-547-200 ਜਿਹੜਾ ਫੋਨ ਨੰਬਰ ਹੈ ਤੇ ਸੰਪਰਕ ਕਰਕੇ ਆਪਣੇ ਬੱਚਿਆਂ ਨੂੰ ਰਜਿਸਟਰਡ ਕਰਵਾ ਸਕਦੇ ਹੋ। ਤੇ ਇਸ ਤੋਂ ਇਲਾਵਾ ਜੀ ਛਣਕਾਟਾ ਮੁਟਿਆਰਾਂ ਦਾ 17 ਜੁਲਾਈ ਨੂੰ ਆ ਰਿਹਾ। ਸੋ 17 ਜੁਲਾਈ ਨੂੰ ਜਿਹੜਾ ਇਹ ਫੀਮੇਲ ਇਵੈਂਟ ਹੈ ਇਹ ਵੀ ਆ ਰਿਹਾ, ਤੀਆਂ ਦੇ ਨਾਲ ਸੰਬੰਧਿਤ ਹੈ। ਸੋ ਇਸ ਇਵੈਂਟ ਦੇ ਬਾਰੇ ਜਿਹੜਾ ਇਸ਼ਤਿਹਾਰ ਆ ਉਹ ਵੀ ਮੈਨੂੰ ਲੱਗਦਾ ਕਿ ਸਾਡੇ ਰੇਡੀਓ ਤੇ ਚੱਲ ਰਿਹਾ ਤੇ ਤੁਸੀਂ ਸੁਣਦੇ ਹੋ, ਬਾਕੀ ਜਾਣਕਾਰੀ ਜਿਹੜੀ ਉਸ ਇਸ਼ਤਿਹਾਰ ਤੋਂ ਤੁਸੀਂ ਲੈ ਸਕਦੇ ਹੋ। ਤੇ ਦੋਸਤੋ ਹੁਣ ਵੱਧਦੇ ਆ ਜੀ ਖਬਰਾਂ ਦੇ ਸਿਲਸਿਲੇ ਵੱਲ। ਸੋ ਖਬਰਾਂ ਜਿਹੜੀਆਂ ਅੱਜ ਕੀ ਕਹਿ ਰਹੀਆਂ ਨੇ ਤੇ ਕੀ ਅਹਿਮ ਹੈ ਅੱਜ ਦੀਆਂ ਖਬਰਾਂ ਦੇ ਵਿੱਚ। ਵੈਸੇ ਜੇ ਆਸਟ੍ਰੇਲੀਅਨ ਖਬਰਾਂ ਵੱਲ ਝਾਤ ਮਾਰੀਏ ਤਾਂ ਆਸਟ੍ਰੇਲੀਅਨ ਖਬਰਾਂ ਦੇ ਵਿੱਚ ਹਾਲੇ ਤੱਕ ਵੀ ਸਾਰੇ ਉਡੀਕ ਕਰ ਰਹੇ ਆ ਕਿ ਕਦੋਂ ਜਿਹੜੀ ਵੋਟਾਂ ਦੀ ਇੱਕ ਗਿਣਤੀ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਆ ਕੇ ਤੇ ਜਿਹੜੀ ਸਰਕਾਰ ਹੈ ਉਹ ਇੱਕ ਪਾਸੇ ਕਿਸ ਕੰਡੇ ਲੱਗਦੀ ਆ ਤੇ ਕਿਸ ਤਰ੍ਹਾਂ ਦੀ ਜਿਹੜੀ ਸਰਕਾਰ ਆ ਉਹ ਸਾਹਮਣੇ ਆਉਂਦੀ ਆ, ਇਸ ਬਾਬਤ ਕਾਫੀ ਜ਼ਿਆਦਾ ਉਡੀਕ ਜਿਹੜੀ ਆ ਉਹ ਕੀਤੀ ਜਾ ਰਹੀ ਆ। ਤੇ ਅੱਜ ਕਿਹਾ ਜਾ ਰਿਹਾ ਕਿ 5 ਜੁਲਾਈ ਨੂੰ ਯਾਨੀ ਅੱਜ ਹਰ ਹਾਲ ਦੇ ਵਿੱਚ ਜਿਹੜਾ ਇਹ ਫੈਸਲਾ ਜੀ ਉਹ ਹੋ ਜਾਣਾ। ਪਰ ਆਪਾਂ ਸਾਰੇ ਜਾਣਦੇ ਹਾਂ ਕਿ ਬਹੁਮਤ ਜਿਹੜਾ ਕਿਸੇ ਇੱਕ ਪਾਰਟੀ ਨੂੰ ਨਹੀਂ ਉਸ ਤਰ੍ਹਾਂ ਦਾ ਮਿਲ ਸਕਿਆ। ਸੋ ਇਸ ਵਾਰ ਜਿਹੜੇ ਇੰਡੀਪੈਂਡੈਂਟ ਉਮੀਦਵਾਰ ਨੇ, ਆਜ਼ਾਦ ਉਮੀਦਵਾਰ ਨੇ, ਸੋ ਉਹਨਾਂ ਦੀ ਝੰਡੀ ਹੋਣੀ ਆ। ਸੋ ਉਹਨਾਂ ਨੂੰ ਜ਼ਰੂਰ ਦੋਨੋਂ ਪਾਰਟੀਆਂ ਜਿਹੜੀਆਂ ਰਲਾਉਣ ਦੀ ਕੋਸ਼ਿਸ਼ ਕਰਨਗੀਆਂ। ਤੇ ਅੱਜ 5 ਜੁਲਾਈ ਦਾ ਦਿਨ ਅਹਿਮ ਹੈ ਕਿਉਂਕਿ ਅੱਜ ਪਤਾ ਲੱਗ ਸਕੇਗਾ ਕਿ ਊਠ ਜਿਹੜਾ ਜੀ ਉਹ ਕਿਸ ਕਰਵਟ ਬੈਠੇਗਾ, ਹੈ ਨਾ। ਸੋ ਇੱਕ ਹੋਰ ਨਿਰਾਸ਼ ਕਰਨ ਵਾਲੀ ਖਬਰ ਇਹ ਹੈ ਕਿ ਸਾਡੇ ਮੈਲਬਨ ਦੇ ਜਿਹੜਾ ਰੈਜ਼ਰਵਾਇਰ ਸਬਰਬ ਆ ਉਹਦੇ ਵਿੱਚ ਇੱਕ ਬਹੁਤ ਦੁਖਦਾਇਕ ਘਟਨਾ ਹੋਈ ਹੈ ਜੀ ਕਿ ਆਪਣੇ ਪੰਜਾਬੀ ਭਾਈਚਾਰੇ ਦੇ ਜਿਹੜਾ ਜੂਲਰਸ ਬਿਜ਼ਨਸ ਕਰ ਰਹੇ ਇੱਕ ਬਿਜ਼ਨਸ ਦੇ ਉੱਤੇ ਡਾਕਾ ਪਿਆ। ਸੋ ਉਹਨਾਂ ਦੀ ਜੂਲਰੀ ਦੀ ਜਿਹੜੀ ਸ਼ਾਪ ਆ ਉਹਦੇ ਉੱਤੇ ਕੁਛ ਲੋਕਾਂ ਨੇ ਡਾਕਾ ਮਾਰਿਆ। ਸੋ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਆ ਉਹ ਉਹਨਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ। ਰੈਜ਼ਰਵਾਇਰ ਵਿਖੇ ਜਿਹੜੇ ਦੇਵ ਜੂਲਰਸ ਦੇ ਨਾਮ ਹੇਠ ਇਹ ਜਿਹੜਾ ਬਿਜ਼ਨਸ ਆ ਉਹ ਚੱਲ ਰਿਹਾ ਸੀਗਾ। ਸੋ ਗਨ ਪੁਆਇੰਟ ਦੇ ਉੱਤੇ ਇਸ ਸਾਰੇ ਡਾਕੇ ਦੀ ਜਿਹੜੀ ਕਾਰਵਾਈ ਆ ਕੁਛ ਮਿੰਟਾਂ ਦੇ ਵਿੱਚ ਹੀ ਕੀਤੀ ਗਈ ਆ। ਸੋ ਕਾਫੀ ਜ਼ਿਆਦਾ ਭਾਈਚਾਰੇ ਨੂੰ ਇਸ ਦੇ ਨਾਲ ਧੱਕਾ ਲੱਗਿਆ। ਸੋ ਸਾਡੇ ਭਾਈਚਾਰੇ ਦੇ ਲਈ ਵੀ ਕਾਫੀ ਜ਼ਿਆਦਾ ਇਹ ਨਿਰਾਸ਼ ਕਰਨ ਵਾਲੀ ਘਟਨਾ। ਸੋ ਅਸੀਂ ਉਮੀਦ ਕਰਦੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਜਿਸ ਤਰ੍ਹਾਂ ਲਾਅ ਐਂਡ ਆਰਡਰ ਦਾ ਜਿਹੜਾ ਸਿਲਸਿਲਾ ਪਹਿਲਾਂ ਚੱਲਦਾ ਸੀਗਾ ਉਹ ਉਸੇ ਤਰ੍ਹਾਂ ਚੱਲਦਾ ਰਹਿਣਾ ਚਾਹੀਦਾ। ਜੇਕਰ ਇਹੋ ਜਿਹੀਆਂ ਧੱਕੇਸ਼ਾਹੀ ਵਾਲੀਆਂ ਘਟਨਾਵਾਂ ਜਿਹੜੀਆਂ ਜੀ ਉਹ ਆਮ ਹੋਣ ਲੱਗ ਪਈਆਂ ਤੇ ਫਿਰ ਵਿਸ਼ਵਾਸ ਜਿਹੜਾ ਜੀ ਇੱਥੇ ਵੀ ਉੱਠਣਾ ਸ਼ੁਰੂ ਹੋ ਸਕਦਾ, ਹੈ ਨਾ। ਤੇ ਇਸ ਤੋਂ ਇਲਾਵਾ ਅਸੀਂ ਪੰਜਾਬ ਚਲੀਏ ਤਾਂ ਪੰਜਾਬ ਦੀਆਂ ਅਹਿਮ ਖਬਰਾਂ ਜਿਹੜੀਆਂ ਜੀ ਉਹਨਾਂ ਦੇ ਵਿੱਚ ਭਾਰਤ ਦੀਆਂ ਖਬਰਾਂ ਸਭ ਤੋਂ ਪਹਿਲਾਂ ਲੈਂਦੇ ਹਾਂ। ਅੱਜ ਦੀ ਜਿਹੜੀ ਖਾਸ ਖਬਰ ਇਹ ਆ ਕਿ ਮੋਦੀ ਸਾਹਿਬ ਨੇ ਕਿਹਾ ਜੀ ਕਿ ਜਾਤ ਧਰਮ ਨਹੀਂ ਸਾਡਾ ਏਜੰਡਾ ਜਿਹੜਾ ਜੀ ਉਹ ਵਿਕਾਸ ਆ ਤੇ ਸਾਡੀਆਂ ਯੋਜਨਾਵਾਂ ਦਾ ਕੇਂਦਰ ਕਹਿੰਦੇ ਯੋਜਨਾਵਾਂ ਦੇ ਕੇਂਦਰ ਚ ਹੈ ਗਰੀਬਾਂ ਦੀ ਭਲਾਈ ਤੇ ਰੁਜ਼ਗਾਰ ਵਧਾਉਣ ਵਾਲੇ ਸਾਡੇ ਫੈਸਲੇ ਆ। ਤੇ ਕਹਿੰਦੇ ਕਿ ਕਾਫੀ ਸੰਖੇਪ ਰੂਪ ਦੇ ਵਿੱਚ ਉਹਨਾਂ ਨੇ ਇਹ ਜਿਹੜੇ ਏਜੰਡੇ ਆ ਉਹ ਆਪਣੇ ਰੱਖੇ ਆ। ਤੇ ਜਦਕਿ ਜਦੋਂ ਕਹਿੰਦੇ ਕਿ ਉਹ ਆਪਣੀ ਚਰਚਾ ਕਰਦੇ ਆਪਣੀਆਂ ਪ੍ਰਾਪਤੀਆਂ ਦੀ ਤਾਂ ਕਾਫੀ ਖੁੱਲ ਕੇ ਕਰਦੇ ਆ, ਪਰ ਜਦੋਂ ਗੱਲ ਇਸ ਤਰ੍ਹਾਂ ਦੀ ਹੁੰਦੀ ਹੈ ਜੀ, ਜਦੋਂ ਉਹਨਾਂ ਦੇ ਉੱਤੇ ਸਵਾਲ ਕੀਤੇ ਜਾਂਦੇ ਤੇ ਕਾਫੀ ਸੰਖੇਪ ਹੋ ਜਾਂਦੇ ਆ, ਤੇ ਇਹੋ ਹੀ ਸੱਤਾ ਜਿਹੜੀ ਆ ਚਲਾਉਣ ਵਾਲੇ ਲੋਕ ਜਿਹੜੇ ਆ ਉਹ ਇਹੋ ਹੀ ਹੁਨਰ ਜਾਣਦੇ ਹੁੰਦੇ ਆ, ਇਸੇ ਕਰਕੇ ਉਹ ਸਾਡੇ ਉੱਤੇ ਕਾਬਜ਼ ਰਹਿੰਦੇ ਆ ਜੀ। ਸੋ ਅਗਲੀ ਜਿਹੜੀ ਖਬਰ ਹੈ ਜੀ ਕਿ CBI ਦਾ ਕੇਜਰੀਵਾਲ ਨੂੰ ਝਟਕਾ, ਪ੍ਰਮੁੱਖ ਸਕੱਤਰ ਸਣੇ 5 ਗ੍ਰਿਫ਼ਤਾਰ ਕੀਤੇ ਗਏ ਆ। ਸੋ 50 ਕਰੋੜ ਰੁਪਏ ਦੇ ਘੁਟਾਲੇ ਦੇ ਦੋਸ਼ ਦੇ ਵਿਚ CBI ਨੇ ਗ੍ਰਿਫ਼ਤਾਰ ਕੀਤਾ ਹੈ ਜੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪ੍ਰਿੰਸੀਪਲ ਸੈਕਟਰੀ ਰਜਿੰਦਰ ਕੁਮਾਰ ਨੂੰ, ਤੇ ਰਜਿੰਦਰ ਕੁਮਾਰ ਦੇ ਨਾਲ ਹੀ ਮੁੱਖ ਮੰਤਰੀ ਦੇ ਦਫ਼ਤਰ ਚ ਉਪ ਸਕੱਤਰ ਤਰੁਣ ਸ਼ਰਮਾ ਤੇ 3 ਹੋਰ ਲੋਕ ਜਿਹੜੇ ਆ ਉਹ ਵੀ ਕੁੜਿੱਕੀ ਦੇ ਵਿਚ ਫਸੇ ਸਮਝੇ ਜਾ ਰਹੇ ਆ। ਤੇ ਆਪ ਸਰਕਾਰ ਨੇ ਕਹਿੰਦੇ ਸੁਖਾਲਾ ਕੰਮਕਾਜ ਚਲਾਉਣ ਦੇ ਲਈ ਦਿੱਲੀ ਡਾਇਲੋਗ ਕਮਿਸ਼ਨ ਯਾਨੀ DDC ਦਾ ਗਠਨ ਕੀਤਾ ਸੀ, ਤੇ ਇਸੇ ਕਮਿਸ਼ਨ ਦੇ ਸਾਬਕਾ ਮੈਂਬਰ ਸਕੱਤਰ ਆਸ਼ੀਸ਼ ਜੋਸ਼ੀ ਨੇ ਬੀਤੇ ਸਾਲ 15 ਜੂਨ ਨੂੰ ਰਜਿੰਦਰ ਕੁਮਾਰ ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਂਦਿਆਂ ਇਸ ਦੀ ਸ਼ਿਕਾਇਤ ਐਂਟੀ ਕਰਪਸ਼ਨ ਬ੍ਰਾਂਚ ਨੂੰ ਕੀਤੀ ਸੀਗੀ। ਤੇ ਜੋਸ਼ੀ ਦਾ ਕਹਿਣਾ ਸੀ ਜੀ ਰਜਿੰਦਰ ਕੁਮਾਰ ਨੇ ਸਿੱਖਿਆ ਤੇ IT ਵਿਭਾਗ ਦੇ ਵਿਚ ਆਪਣੀਆਂ ਸੇਵਾਵਾਂ ਸਮੇਂ ਬੇਨਾਮੀ ਕੰਪਨੀਆਂ ਬਣਾ ਕੇ ਵਿੱਤੀ ਧਾਂਦਲੀਆਂ ਕੀਤੀਆਂ। ਸੋ ਕਾਰਵਾਈ ਜਿਹੜੀ ਉਹ ਏਦਾਂ ਚੱਲੀ ਸੀ ਕਿ 15 ਦਸੰਬਰ ਨੂੰ 2015 ਦੇ ਵਿਚ ਰਜਿੰਦਰ ਕੁਮਾਰ ਦੇ ਲੈਪਟਾਪ ਤੇ ਹੋਰ ਸਮਾਨ ਜਿਹੜਾ ਸੀ ਉਹ ਜ਼ਬਤ ਕੀਤਾ ਗਿਆ ਸੀ, ਤੇ 4 ਮਾਰਚ 2016 ਨੂੰ ਰਜਿੰਦਰ ਕੁਮਾਰ ਦੇ ਦਫ਼ਤਰ ਚ ਛਾਪੇਮਾਰੀ ਦੇ ਮਾਮਲੇ ਚ ਸਰਕਾਰ ਨੇ ਫਾਈਲਾਂ ਵਾਪਸ ਕਰਨ ਦੀ ਮੰਗ ਕੀਤੀ ਸੀ, ਪਰ ਸੁਪਰੀਮ ਕੋਰਟ ਨੇ ਅਪੀਲ ਠੁਕਰਾਤੀ ਸੀ। ਤੇ 2 ਮਈ ਨੂੰ ਹੁਣ 2016 ਚ ਪਟਿਆਲਾ ਹਾਊਸ ਕੋਰਟ ਦੀ ਵਿਸ਼ੇਸ਼ CBI ਅਦਾਲਤ ਨੇ ਪ੍ਰਮੁੱਖ ਸਕੱਤਰ ਰਜਿੰਦਰ ਕੁਮਾਰ ਦੇ ਦਫ਼ਤਰ ਚ ਛਾਪੇਮਾਰੀ ਦੌਰਾਨ ਜ਼ਬਤ ਕੀਤੇ ਲੈਪਟਾਪ ਤੇ ਆਈਪੈਡ ਵਾਪਸ ਕਰਨ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀਗਾ। ਸੋ ਇਹ ਜਿਹੜੀ ਘਟਨਾ ਜੀ ਇਹਦੇ ਨਾਲ ਆਪ ਜਿਹੜੀ ਪਾਰਟੀ ਆ ਉਹਦੇ ਉੱਤੇ ਬਹੁਤ ਵੱਡਾ ਝਟਕਾ ਹੈ, ਤੇ ਕੇਜਰੀਵਾਲ ਨੂੰ ਖਾਸ ਕਰਕੇ ਕਾਫੀ ਵੱਡਾ ਝਟਕਾ ਜਿਹੜਾ ਇਹ CBI ਨੇ ਦਿੱਤਾ। ਤੇ ਅਗਲੀਆਂ ਖਬਰਾਂ ਵੱਲ ਚਲੀਏ ਤਾਂ ਕੁਛ ਜਿਹੜੇ ਹਾਦਸੇ ਆ ਜੀ ਹੋਏ ਆ, ਮਨੀਕਰਨ ਤੋਂ ਪਰਤ ਰਿਹਾ ਇੱਕ ਪਰਿਵਾਰ ਜਿਹੜਾ ਜੀ ਉਹ ਰੁੜ ਗਿਆ ਨਦੀ ਦੇ ਵਿਚ। ਸੋ ਪਠਾਨਕੋਟ ਤੋਂ ਹਿਮਾਚਲ ਪ੍ਰਦੇਸ਼ ਸਥਿਤ ਧਾਰਮਿਕ ਸਥਾਨ ਮਨੀਕਰਨ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੀ ਕਾਰ ਜਿਹੜੀ ਆ ਪਿੰਡ ਓਟ ਦੇ ਨੇੜੇ ਪੰਡੋਰ ਡੈਮ ਦੀ ਝੀਲ ਦੇ ਵਿਚ ਡਿੱਗ ਗਈ, ਜਿਸ ਦੇ ਨਾਲ ਪਠਾਨਕੋਟ ਦੇ ਇੱਕੋ ਹੀ ਪਰਿਵਾਰ ਦੇ 3 ਜੀਆਂ ਸਮੇਤ 7 ਲੋਕ ਜਿਹੜੇ ਆ ਜੀ ਉਹ ਪਾਣੀ ਦੇ ਤੇਜ਼ ਵਹਾਅ ਦੇ ਵਿਚ ਰੁੜ ਗਏ ਆ। ਸੋ ਇਹ ਕਾਫੀ ਜ਼ਿਆਦਾ ਦਿਲ ਦਹਿਲਾਉਣ ਵਾਲੀ ਜਿਹੜੀ ਘਟਨਾ ਹੈ ਜੀ ਵਾਪਰੀ ਹੈ, ਤੇ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਆ ਉਹ ਕਾਫੀ ਆਮ ਨੇ। ਸੋ ਜਿਹੜੇ ਆਵਾਜਾਈ ਦੇ ਜਿਹੜੇ ਰੂਲਸ ਆ ਉਹਨਾਂ ਨੂੰ ਧਿਆਨ ਦੇ ਵਿਚ ਕਈ ਵਾਰ ਰੱਖਿਆ ਨਹੀਂ ਜਾਂਦਾ। ਸੋ ਨੈਨੋ ਕਾਰ ਦੇ ਵਿਚ 7 ਲੋਕ ਸਵਾਰ ਸਨ। ਸੋ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਨੈਨੋ ਕਾਰ ਜਿਹੜੀ ਆ ਕਾਫੀ ਛੋਟੀ ਜਿਹੀ ਕਾਰ ਆ, ਔਰ ਉਹਦੇ ਵਿਚ 5 ਲੋਕ ਜਿਹੜੇ ਆ ਉਹ ਵੀ ਕਾਫੀ ਟਾਈਟ ਹੋ ਕੇ ਬੈਠਦੇ ਆ, ਔਰ 7 ਲੋਕ ਜਿਹੜੇ ਸੀ ਉਸ ਕਾਰ ਦੇ ਵਿਚ ਸਵਾਰ ਸਨ। ਔਰ ਬਹੁਤ ਹੀ ਜ਼ਿਆਦਾ ਪਹਾੜੀ ਇਲਾਕਾ ਜਿਹੜਾ ਮਨੀਕਰਨ ਦਾ ਅਸੀਂ ਦੇਖ ਸਕਦੇ ਹਾਂ ਕਿ ਪਰਬਤੀ ਇਲਾਕਾ ਆ ਉਹ, ਔਰ ਉਸ ਇਲਾਕੇ ਦੇ ਵਿਚ ਇਹ ਹਾਦਸਾ ਗ੍ਰਸਤ ਹੋਈ ਹੈ ਕਾਰ। ਸੋ ਬਹੁਤ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਜਦੋਂ ਅਸੀਂ ਸਫ਼ਰ ਕਰਦੇ ਹਾਂ, ਜਦੋਂ ਆਵਾਜਾਈ ਦੇ ਸਾਧਨਾਂ ਦਾ ਇਸਤੇਮਾਲ ਕਰਦੇ ਹਾਂ। ਸੋ ਅਗਲੀ ਖਬਰ ਵੱਲ ਚਲੀਏ ਤਾਂ ਦੋਸਤੋ ਤਾਰਿਸ਼ੀ ਦਾ ਗੁੜਗਾਉਂ ਦੇ ਵਿਚ ਸੰਸਕਾਰ ਹੋਇਆ। ਸੋ ਤਾਰਿਸ਼ੀ ਜੈਨ ਜਿਹੜੀ ਕਿ ਢਾਕਾ ਚ ਅੱਤਵਾਦੀ ਹਮਲੇ ਦੀ ਸ਼ਿਕਾਰ ਹੋਈ ਹੈ, ਸੋ ਕੱਲ ਉਹਨਾਂ ਦੀ ਜਿਹੜੀ ਮ੍ਰਿਤਕ ਦੇਹ ਆ ਉਹ ਢਾਕਾ ਤੋਂ ਦਿੱਲੀ ਜਿਹੜੀ ਆ ਹੁੰਦੇ ਹੋਏ ਗੁੜਗਾਉਂ ਲਿਆਂਦੀ ਗਈ ਆ, ਤੇ ਕੱਲ ਸੰਸਕਾਰ ਜਿਹੜਾ ਜੀ ਉਹ ਕੀਤਾ ਗਿਆ। ਸੋ ਅੱਤਵਾਦੀ ਹਮਲਾ ਜਿਹੜਾ ਇਹ ਇਸ ਹਮਲੇ ਦੇ ਵਿਚ ਇਹ ਤਾਰਿਸ਼ੀ ਜੈਨ ਜਿਹੜੀ ਆ ਉਹ ਮਾਰੀ ਗਈ ਆ, ਤੇ ਹੁਣ ਢਾਕਾ ਚ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਬੰਗਲਾਦੇਸ਼ ਸਰਹੱਦ ਦੇ ਉੱਤੇ ਵੀ ਚੌਕਸੀ ਵਧਾ ਦਿੱਤੀ ਗਈ ਹੈ, ਤੇ ਹਮਲੇ ਮਗਰੋਂ ਬੰਗਲਾਦੇਸ਼ ਚ ਅੱਤਵਾਦੀਆਂ ਦੇ ਖਿਲਾਫ਼ ਵੱਡੀ ਮੁਹਿੰਮ ਵੀ ਜਿਹੜੀ ਸ਼ੁਰੂ ਹੋਣੀ ਤੈਅ ਆ, ਤੇ ਇਸ ਤੋਂ ਬਚਣ ਲਈ ਅੱਤਵਾਦੀ ਭਾਰਤ ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਸਕਦੇ ਆ, ਤੇ ਇਸ ਸਿਲਸਿਲੇ ਚ ਖੁਫੀਆ ਏਜੰਸੀਆਂ ਦੇ ਅਲਰਟ ਦੇ ਬਾਅਦ BSF ਨੂੰ ਚੌਕਸ ਕਰ ਦਿੱਤਾ ਗਿਆ ਹੈ। ਅਸਾਮ ਤੇ ਤ੍ਰਿਪੁਰਾ ਦੇ ਰਾਜਪਾਲਾਂ ਨੇ ਸਰਹੱਦ ਦੀ ਚੌਕਸੀ ਚੁਸਤ ਕਰਨ ਲਈ BSF ਦੇ ਅਫਸਰਾਂ ਦੇ ਨਾਲ ਖੁਦ ਵੀ ਗੱਲ ਕੀਤੀ ਹੋਈ ਆ। ਤੇ ਉਧਰ ਜਿਹੜਾ ਮੂਰਥਲ ਦੇ ਵਿਚ ਜਬਰ ਜਨਾਹ ਹੋਇਆ ਸੀਗਾ, ਉਸ ਜਬਰ ਜਨਾਹ ਦਾ ਜਿਹੜਾ ਕੇਸ ਹੈ ਜੀ, ਉਸ ਕੇਸ ਦੀ ਸੁਣਵਾਈ ਦੇ ਦੌਰਾਨ ਕਿਹਾ ਗਿਆ ਕਿ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਮੁਖੀ ਜਿਹੜੀ ਆ ਜਾਂਚ ਦੇ ਵਿਚ ਤੇਜ਼ੀ ਲਿਆਉਣ, ਤੇ ਦੰਗਾ ਪੀੜਤਾਂ ਦੀ ਮੁਆਵਜ਼ੇ ਦਾ ਪ੍ਰਬੰਧ ਜਿਹੜਾ ਆ ਉਹ ਅਜੇ ਤੱਕ ਕਿਉਂ ਨਹੀਂ ਹੋ ਸਕਿਆ, ਤੇ ਅਪਰਾਧੀਆਂ ਤੇ ਪੀੜਤਾਂ ਦੀ ਪਛਾਣ ਜਾਂਚ ਦਲ ਜਿਹੜਾ ਉਹ ਜਲਦੀ ਤੋਂ ਜਲਦੀ ਕਰੇ, ਹਾਈਕੋਰਟ ਨੇ ਇਹ ਜਿਹੜੇ ਹੁਕਮ ਆ ਉਹ ਦਿੱਤੇ ਆ। ਤੇ ਅਦਾਲਤ ਨੇ ਸੀਲਬੰਦ ਰਿਪੋਰਟ ਵਾਪਸ ਕੀਤੀ ਤਾਂ ਮੀਡੀਆ ਦੇ ਵਿਚ ਲੀਕ ਕਿਵੇਂ ਹੋ ਗਈ, ਇਹ ਵੀ ਇੱਕ ਸਵਾਲ ਜਿਹੜਾ ਜੀ ਉਹ ਉਠਾਇਆ ਜਾ ਰਿਹਾ। ਤੇ ਇਸ ਤੋਂ ਅੱਗੇ ਚੱਲੀਏ ਤਾਂ ਦੋਸਤੋ ਖ਼ਬਰ ਇਹ ਵੀ ਹੈ ਜੀ ਕਿ ਵਿਆਹ ਦੇ ਜਸ਼ਨਾਂ ਦੇ ਵਿੱਚ ਪੰਜਾਬ ਦੇ ਵਿੱਚ ਗੋਲੀ ਚੱਲੀ ਹੈ। ਸੋ ਉਹ ਗੋਲੀ ਜਿਹੜੀ ਆ ਉਸ ਦੇ ਨਾਲ ਇੱਕ ਵਿਅਕਤੀ ਦੀ ਮੌਤ ਹੋਈ ਹੈ। ਸੋ ਵਿਅਕਤੀ ਜਿਹੜਾ ਸੀ ਜੀ ਉਹ ਸਰਪੰਚੀ ਦਾ ਦਾਅਵੇਦਾਰ ਸੀ ਤੇ ਜਿਹੜੀ ਮੌਤ ਆ ਉਹ ਵੀ ਅਕਾਲੀ ਸਰਪੰਚ ਦੇ ਹੱਥੋਂ ਹੋਈ ਹੈ। ਸੋ ਕਿਹਾ ਜਾ ਰਿਹਾ ਕਿ ਵਿਆਹ ਦੇ ਜਸ਼ਨਾਂ ਦੇ ਵਿੱਚ ਚੱਲੀ ਇਸ ਗੋਲੀ ਦੇ ਵਿੱਚ ਵਿਰੋਧੀ ਨੂੰ ਮਾਰਿਆ ਗਿਆ ਤੇ ਸਰਪੰਚ ਤੇ ਉਹਦੇ ਸਾਥੀਆਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ। ਮਾਮਲਾ ਜਿਹੜਾ ਜੀ ਪਿੰਡ ਬੁੱਟਰ ਕਲਾਂ ਦੇ ਵਿਆਹ ਦਾ ਯਾਨੀ ਬਦਨੀ ਕਲਾਂ ਇਲਾਕੇ ਦੇ ਵਿੱਚ ਪਿੰਡ ਬੁੱਟਰ ਕਲਾਂ ਦੇ ਵਿੱਚ ਵਿਆਹ ਦੌਰਾਨ ਜਸ਼ਨ ਮਨਾਉਣ ਦੌਰਾਨ ਜਿਹੜੀ ਅਕਾਲੀ ਸਰਪੰਚ ਜਸਵਿੰਦਰ ਸਿੰਘ ਤੇ ਉਹਦੇ ਸਾਥੀਆਂ ਨੇ ਜਿਹੜੀ ਗੋਲੀ ਚਲਾਈ ਹੈ ਤੇ ਉਹਦੇ ਨਾਲ ਕਤਲ ਹੋਇਆ ਜੀ ਅਮਰਿੰਦਰ ਸਿੰਘ ਦਾ। ਸੋ ਜਿਹਨੂੰ ਦਾਅਵੇਦਾਰ ਮੰਨਿਆ ਜਾ ਰਿਹਾ ਸੀਗਾ ਨੈਕਸਟ ਸਰਪੰਚੀ ਦਾ, ਅਗਲੀ ਆਉਣ ਵਾਲੀ ਸਰਪੰਚੀ ਦਾ, ਸੋ ਉਹਦੇ ਖਿਲਾਫ਼ ਜਿਹੜਾ ਮਾਮਲਾ ਜੀ ਉਹ ਦਰਜ ਕਰ ਲਿਆ ਗਿਆ ਜਿਨ੍ਹਾਂ ਨੇ ਗੋਲੀ ਚਲਾਈ ਸੀ। ਇਸ ਤੋਂ ਬਾਅਦ ਖ਼ਬਰ ਇਹ ਹੈ ਜੀ ਕਿ ਤਿੰਨ ਔਰਤਾਂ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕੀਤੀ ਹੈ। ਕਾਲਜ ਤੋਂ ਹਟੀ ਵਿਦਿਆਰਥਣ ਜੋ ਕਿ ਕੰਟੀਨ ਮਾਲਕ ਤੋਂ ਪਰੇਸ਼ਾਨ ਸੀ ਨੇ ਸਲਫਾਸ ਨਿਕਲ ਕੇ ਖੁਦਕੁਸ਼ੀ ਕਰ ਲਈ ਤੇ ਇਸ ਬਾਰੇ ASI ਰਿਸ਼ਪਾਲ ਸਿੰਘ ਚੌਂਕੀ ਇੰਚਾਰਜ ਅਪਰਾ ਨੇ ਦੱਸਿਆ ਕਿ ਦੀਕਸ਼ਾ ਨਾਗਲਾ ਪਿੰਡ ਅਪਰਾ ਤਹਿਸੀਲ ਫਲੌਰ ਦੀ ਵਸਨੀਕ ਸੀ ਤੇ GNA ਫਗਵਾੜਾ ਚ BCOM ਆਨਰਸ ਦੀ ਵਿਦਿਆਰਥਣ ਸੀ ਤੇ ਦੀਕਸ਼ਾ ਨੂੰ ਉਸ ਦੇ ਕਾਲਜ ਚ ਕੰਟੀਨ ਦਾ ਮਾਲਕ ਕਹਿੰਦੇ ਪਰੇਸ਼ਾਨ ਕਰਦਾ ਸੀਗਾ। ਸੋ ਇੱਕ ਜਿਹੜੀ ਇੱਥੇ ਖੁਦਕੁਸ਼ੀ ਦੀ ਜਿਹੜੀ ਘਟਨਾ ਸਾਹਮਣੇ ਆਈ ਹੈ ਤੇ ਦੂਸਰੀ ਜਿਹੜੀ ਹੈ ਜੀ ਘਟਨਾ ਉਹ ਵੀ ਇਸੇ ਹੀ ਇਲਾਕੇ ਦੇ ਵਿੱਚ ਆਈ ਹੈ। ਭਰਜਾਈ ਤੇ ਦਿਓਰ ਵਿਚਕਾਰ ਮਾਂ ਪੁੱਤ ਵਰਗਾ ਰਿਸ਼ਤਾ ਕਹਿੰਦੇ ਉਦੋਂ ਤਾਰ ਤਾਰ ਹੋ ਗਿਆ ਜਦੋਂ ਇਥੋਂ ਨੇੜਲੇ ਪਿੰਡ ਚ ਔਰਤ ਨੇ ਆਪਣੇ ਦਿਓਰ ਨਾਲ ਰਹਿਣ ਦੀ ਜ਼ਿੱਦ ਚ ਸਾਰਾ ਘਰ ਬਰਬਾਦ ਕਰ ਦਿੱਤਾ ਤੇ ਬਾਅਦ ਵਿਚ ਭਰਜਾਈ ਵੱਲੋਂ ਦਿਓਰ ਨਾਲ ਰਹਿਣ ਦੀ ਜ਼ਿੱਦ ਨੇ ਜਿੱਥੇ ਭਰਜਾਈ ਦੀ ਜਾਨ ਨਿਕਲ ਲਈ ਉੱਥੇ ਦਿਓਰ ਵੀ ਹਸਪਤਾਲ ਚ ਜ਼ੇਰੇ ਇਲਾਜ ਹੈ। ਸੋ ਇਹ ਵੀ ਜਿਹੜੀ ਇਸੇ ਇਲਾਕੇ ਦੇ ਵਿੱਚ ਜਿਹੜੀ ਘਟਨਾ ਜੀ ਉਹ ਸਾਹਮਣੇ ਆਈ ਹੈ। ਸੋ ਮਨੁੱਖੀ ਰਿਸ਼ਤੇ ਜਿਹੜੇ ਉਹ ਕਿਸ ਕਦਰ ਤਾਰ ਤਾਰ ਹੋ ਰਹੇ ਆ, ਇੱਕ ਦੂਸਰੇ ਪ੍ਰਤੀ ਸਤਿਕਾਰ ਜਿਹੜਾ ਜੀ ਉਹ ਕਿਸ ਤਰ੍ਹਾਂ ਘੱਟ ਰਿਹਾ ਜਾਂ ਫਿਰ ਇਹੋ ਜਿਹੀਆਂ ਜਿਹੜੀਆਂ ਕਦਰਾਂ ਕੀਮਤਾਂ ਜੀ ਉਹ ਕਿਸ ਤਰ੍ਹਾਂ ਛਿੱਕੇ ਟੰਗੀਆਂ ਜਾ ਰਹੀਆਂ, ਉਸ ਦੀਆਂ ਉਦਾਹਰਣਾਂ ਨੇ ਇਹ ਖ਼ਬਰਾਂ ਜਿਨ੍ਹਾਂ ਦੇ ਵਿੱਚ ਇਹੋ ਜਿਹੇ ਕਦਮ ਜਿਹੜੇ ਆ ਉਹ ਚੁੱਕੇ ਜਾਂਦੇ ਆ। ਤੇ ਇਸ ਤੋਂ ਬਾਅਦ ਅਗਲੀ ਖ਼ਬਰ ਵੱਲ ਦੋਸਤੋ ਚੱਲਦੇ ਆ ਤੇ ਅਗਲੀ ਖ਼ਬਰ ਇਹ ਹੈ ਕਿ ਪਾਰਟੀ ਫੰਡ ਦੇ ਨਾਂ ਤੇ 1 ਕਰੋੜ ਰੁਪਏ ਹੜੱਪਣ ਦਾ ਦੋਸ਼ ਜਿਹੜਾ ਹੈ ਜੀ ਉਹ MP ਤੇ ਲੱਗਿਆ। ਸੋ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਦੁਬਈ ਦੇ ਇੱਕ ਵਪਾਰੀ ਨੇ ਪਾਰਟੀ ਫੰਡ ਦੇ ਨਾਂ ਤੇ 1 ਕਰੋੜ ਰੁਪਏ ਲੈਣ ਦਾ ਦੋਸ਼ ਲਾਇਆ। ਦੋਸ਼ ਲਾਉਣ ਵਾਲੇ ਜਸਪ੍ਰੀਤ ਸੰਧੂ ਨੇ ਕਿਹਾ ਕਿ ਇਹ ਪੈਸੇ ਸੰਸਦ ਮੈਂਬਰ ਨੇ ਨਵਾਂ ਸ਼ਹਿਰ ਦੇ ਇੱਕ ਸਿਆਸੀ ਲੀਡਰ ਸੰਤੋਖ ਸਿੰਘ ਮੱਲਾ ਜ਼ਰੀਏ ਲਏ ਸਨ ਤੇ ਪੈਸੇ ਲੈਣ ਦੇ ਇਵਜ਼ ਵਿਚ ਸੰਧੂ ਨੂੰ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦਾ ਮੈਂਬਰ ਬਣਾਉਣਾ ਸੀ। ਸੋ ਹਾਲਾਂਕਿ ਕਹਿੰਦੇ ਸੰਧੂ ਇਸ ਸਬੰਧੀ ਕੋਈ ਸਬੂਤ ਨਹੀਂ ਪੇਸ਼ ਕਰ ਸਕਿਆ, ਪਰ ਉਧਰ ਪ੍ਰੋਫੈਸਰ ਚੰਦੂ ਮਾਜਰਾ ਨੇ ਵੀ ਦੋਸ਼ਾਂ ਦਾ ਖੰਡਨ ਕੀਤਾ ਤੇ ਕਿਹਾ ਕਿ ਉਨ੍ਹਾਂ ਦਾ ਅਕਸ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ SSP ਨੂੰ ਵੀ ਸ਼ਿਕਾਇਤ ਜਿਹੜੀ ਆ ਉਹ ਕੀਤੀ ਗਈ ਹੈ। ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਇਸ ਮਾਮਲੇ ਚ ਨਵਾਂ ਸ਼ਹਿਰ ਦੇ SSP ਨੂੰ ਸ਼ਿਕਾਇਤ ਦੇ ਚੁੱਕੇ ਆ ਤੇ ਕਿਹਾ ਗਿਆ ਕਿ ਸੰਧੂ ਉਨ੍ਹਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਇਹੋ ਜਿਹੇ ਜਿਹੜੇ ਦੋਸ਼ ਆ ਉਹ ਬਹੁਤ ਜ਼ਿਆਦਾ ਸਾਡੇ ਇਨ੍ਹਾਂ ਨੇਤਾਵਾਂ ਦੇ ਉੱਤੇ ਇਨ੍ਹਾਂ ਸਿਆਸੀ ਨੇਤਾਵਾਂ ਦੇ ਉੱਤੇ ਲੱਗ ਰਹੇ ਆ। ਸੋ ਕਾਫੀ ਜ਼ਿਆਦਾ ਨਿੰਦਣ ਯੋਗ ਨੇ ਜੀ ਇਹ ਦੋਸ਼। ਤੇ ਇਸ ਤੋਂ ਬਾਅਦ ਅਗਲੀ ਖ਼ਬਰ ਵੱਲ ਚੱਲੀਏ ਤਾਂ ਪਾਰਟੀ ਦੇ ਵਿੱਚ ਟਿਕਟ ਲੈਣ ਸੰਬੰਧੀ ਕਾਫੀ ਜ਼ਿਆਦਾ ਖਿੱਚੋਤਾਣ ਜਿਹੜੀ ਉਹ ਚੱਲ ਰਹੀ ਹੈ, ਸਾਰੇ ਜਾਣਦੇ ਆ ਜੀ ਆਪ ਦੇ ਵਿੱਚ। ਸੋ ਅੰਮ੍ਰਿਤਸਰ ਦੇ ਵਿੱਚ ਕਹਿੰਦੇ ਆਪ ਦੀ ਰੈਲੀ ਦੇ ਵਿੱਚ ਕਾਫੀ ਜਿਹੜਾ ਇਕੱਠ ਸੀ ਉਹ ਦੇਖਣ ਨੂੰ ਮਿਲਿਆ, ਪਰ ਪਾਰਟੀ ਦੇ ਵਿੱਚ ਆਪਸੀ ਜਿਹੜੀ ਖਿੱਚੋਤਾਣ ਹੈ ਜੀ ਉਹ ਟਿਕਟਾਂ ਦੇ ਲਈ ਅਜੇ ਵੀ ਬਰਕਰਾਰ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲੇਗਾ ਜੀ ਕਿ ਕੀ ਅਸਲ ਦੇ ਵਿੱਚ ਪਾਰਟੀ ਦਾ ਜਿਹੜਾ ਅਸਲ ਦੇ ਵਿੱਚ ਪੋਰਟਫੋਲੀਓ ਕੀ ਕਹਿ ਰਿਹਾ। ਤੇ ਹੋਰ ਜਿਹੜੀ ਅਹਿਮ ਖ਼ਬਰ ਇਹ ਹੈ ਜੀ ਕਿ ਮਾਝੇ ਤੇ ਦੁਆਬੇ ਨੂੰ ਕੈਂਸਰ ਜਿਹੜਾ ਉਹ ਨਿਕਲਣ ਲੱਗਾ। ਵੈਸੇ ਅਜੇ ਤੱਕ ਮਾਲਵੇ ਦੇ ਜਿਹੜੇ ਪਿੰਡ ਸੀ ਉਹ ਕੈਂਸਰ ਦੀ ਲਪੇਟ ਚ ਬਹੁਤ ਬੁਰੀ ਤਰ੍ਹਾਂ ਆਏ ਹੋਏ ਸੀਗੇ, ਪਰ ਕਾਫੀ ਤ੍ਰਾਸਦੀ ਵਾਲੀ ਕਾਫੀ ਦੁਖਦਾਈ ਖ਼ਬਰ ਇਹ ਹੈ ਕਿ ਹੁਣ ਮਾਝਾ ਤੇ ਦੁਆਬਾ ਜਿਹੜਾ ਜੀ ਉਹ ਵੀ ਕੈਂਸਰ ਦੀ ਲਪੇਟ ਦੇ ਵਿੱਚ ਹੌਲੀ ਹੌਲੀ ਆ ਰਿਹਾ ਤੇ ਇੱਕ ਪਾਸੇ ਖੁਦਕੁਸ਼ੀਆਂ ਤੇ ਦੂਸਰੇ ਪਾਸੇ ਨਸ਼ੇ ਦੀ ਸਮੱਸਿਆ ਦੇ ਨਾਲ ਜੂਝ ਰਿਹਾ ਜਿਹੜਾ ਪੰਜਾਬ ਹੈ ਜੀ ਉਹ ਕੈਂਸਰ ਦੀ ਨਾਮਰਾਦ ਬਿਮਾਰੀ ਦੇ ਨਾਲ ਵੀ ਜੂਝ ਰਿਹਾ। ਸੋ ਪਹਿਲਾਂ ਕੈਂਸਰ ਦੀ ਬਿਮਾਰੀ ਜਿਹੜੀ ਸੀ ਮਾਲਵਾ ਪੱਟੀ ਨੂੰ ਬੁਰੀ ਤਰ੍ਹਾਂ ਲਪੇਟ ਚ ਲੈ ਰਹੀ ਸੀ ਤੇ ਹੁਣ ਮਾਝੇ ਦੁਆਬੇ ਦੇ ਵਿਚ ਪੈਰ ਇਨ੍ਹਾਂ ਨੇ ਪਸਾਰ ਲਏ ਆ ਤੇ ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ 5 ਸਾਲਾਂ ਦੇ ਵਿਚ ਕੈਂਸਰ ਦੇ ਨਾਲ 33,318 ਮੌਤਾਂ ਹੋ ਚੁੱਕੀਆਂ ਤੇ ਅੰਮ੍ਰਿਤਸਰ ਚ ਸਭ ਤੋਂ ਜ਼ਿਆਦਾ ਮਰੀਜ਼ 4 ਸਾਲਾਂ ਤੋਂ 32,082 ਜਿਹੜੇ ਮਰੀਜ਼ ਨੇ ਉਹ ਇਲਾਜ ਕਰਵਾ ਰਹੇ ਨੇ ਤੇ ਲਗਾਤਾਰ ਜਿਹੜੀ ਇਹ ਗਿਣਤੀ ਆ ਉਹ ਵੱਧਦੀ ਜਾ ਰਹੀ ਹੈ। ਕਾਰਨ ਇਹ ਆ ਜੀ ਕਿ ਜਿਹੜੀਆਂ ਕੀਟਨਾਸ਼ਕ ਦਵਾਈਆਂ ਤੇ ਖਾਦਾਂ ਨੂੰ ਅੰਨੇ ਵਾਹ ਵਰਤਿਆ ਜਾ ਰਿਹਾ ਤੇ ਜ਼ਿੰਮੇਵਾਰ ਜਿਹੜੀਆਂ ਠਹਿਰਾਈਆਂ ਜਾ ਰਹੀਆਂ ਕਿਉਂਕਿ ਮਾਲਵਾ ਖੇਤਰ ਅੰਦਰ ਪਾਣੀ ਦੇ ਵਿਚ ਵੀ ਯੂਰੇਨੀਅਮ ਭਾਰੀ ਮਾਤਰਾ ਚ ਪਾਏ ਜਾਣਾ ਇਕ ਕਾਰਨ ਮੰਨਿਆ ਜਾ ਰਿਹਾ ਸੀ ਪਰ ਅਜੇ ਵੀ ਇਸ ਦੇ ਫੈਲਣ ਦੇ ਠੋਸ ਕਾਰਨਾਂ ਦਾ ਕਹਿੰਦੇ ਪਤਾ ਨਹੀਂ ਲੱਗ ਸਕਿਆ। ਪਰ ਜਿਹੜੇ ਮੁੱਖ ਕਾਰਨ ਇਹੀ ਮੰਨੇ ਜਾ ਰਹੇ ਕਿ ਜਿਹੜੀਆਂ ਕੀਟਨਾਸ਼ਕ ਦਵਾਈਆਂ ਜਾਂ ਖਾਦਾਂ ਜਿਹੜੀਆਂ ਜੀ ਉਹਨਾਂ ਦੀ ਅੰਨੇ ਵਾਹ ਵਰਤੋਂ ਜਿਹੜੀ ਆ ਉਹ ਕੈਂਸਰ ਨੂੰ ਕੈਂਸਰ ਵਰਗੀ ਨਾਮਰਾਦ ਬਿਮਾਰੀ ਨੂੰ ਜਨਮ ਦੇ ਰਹੀ ਹੈ। ਸੋ ਅੱਜ ਦੀਆਂ ਖਬਰਾਂ ਦੇ ਸਿਲਸਿਲੇ ਦੇ ਵਿਚ ਅੱਜ ਇੰਨਾ ਹੀ ਅਸੀਂ ਕੋਸ਼ਿਸ਼ ਕੀਤੀ ਜ਼ਰੂਰ ਸੀ ਕਿ ਅੱਜ ਸਾਡੇ ਨਾਲ ਮਿੰਟੂ ਬਰਾੜਹੁਰੀ ਪ੍ਰੋਗਰਾਮ ਚ ਸ਼ਾਮਲ ਹੁੰਦੇ ਪਰ ਕਿਉਂਕਿ ਉਹ ਆਪਣੀ ਕੈਨੇਡਾ ਫੇਰੀ ਤੇ ਨੇ ਅੱਜ ਕੱਲ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਉਹ ਹੁਣ ਸ਼ਿਰਕਤ ਨਹੀਂ ਕਰ ਸਕਣਗੇ ਤੇ ਮਾਫ਼ੀ ਚਾਹਾਂਗੇ ਜੀ। ਤੇ ਪ੍ਰੋਗਰਾਮ ਦਾ ਅਗਲਾ ਸਿਲਸਿਲਾ ਅਸੀਂ ਲੈ ਕੇ ਆ ਰਹੇ ਹਾਂ ਨੰਨੀ ਮੁੰਨੀ ਜਿਹੀ ਮਹਿਮਾਨ ਨੂੰ। ਸੋ ਨੰਨੀ ਮੁੰਨੀ ਮਹਿਮਾਨ ਸਮਰੀਨ ਕੌਰ ਨੂੰ ਅਸੀਂ ਪ੍ਰੋਗਰਾਮ ਦੇ ਇਸ ਸਿਲਸਿਲੇ ਦੇ ਵਿਚ ਤੁਹਾਡੇ ਨਾਲ ਰੂਬਰੂ ਕਰਾਉਣ ਜਾ ਰਹੇ ਹਾਂ ਕੁਝ ਪਲਾਂ ਦੇ ਵਿਚ। ਉਹ ਨੰਨੀ ਮੁੰਨੀ ਸਮਰੀਨ ਕੌਰ ਜਿਸ ਨੇ ਸਰਦਾਰ ਜੀ 2 ਦੇ ਵਿਚ ਬਾਲ ਕਲਾਕਾਰ ਦੇ ਰੂਪ ਦੇ ਵਿਚ ਆਪਣੀ ਭੂਮਿਕਾ ਜਿਹੜੀ ਉਹ ਨਿਭਾਈ ਹੈ ਤੇ ਤੁਸੀਂ ਸਾਰਿਆਂ ਨੇ ਪਸੰਦ ਕੀਤਾ ਹੈ ਉਸਨੂੰ। ਸੋ ਸਾਡੇ ਲਈ ਖੁਸ਼ੀ ਤੇ ਮਜ਼ੇ ਦੀ ਗੱਲ ਇਹ ਹੈ ਜੀ ਉਹ ਸਾਡੇ ਮੈਲਬਨ ਦੀ ਆ ਤੇ ਅਸੀਂ ਤੁਹਾਡੇ ਨਾਲ ਉਹਨੂੰ ਮਿਲਵਾਉਣ ਜਾ ਰਹੇ ਹਾਂ ਮੁਲਾਕਾਤ ਕਰਾਉਣ ਜਾ ਰਹੇ ਹਾਂ ਆਪਣੇ ਅਗਲੇ ਸਿਲਸਿਲੇ ਦੇ ਵਿਚ। ਫਿਲਹਾਲ ਪ੍ਰੋਗਰਾਮ ਦੇ ਵਿਚ ਲੈਣੇ ਆ ਇੱਕ ਬ੍ਰੇਕ ਤੇ ਉਸ ਤੋਂ ਬਾਅਦ ਸੁਣਦੇ ਹਾਂ ਜੀ ਸਾਡੇ ਦੋਸਤਾਂ ਵੱਲੋਂ ਫਰਮਾਇਸ਼ ਕੀਤਾ ਗੀਤ ਤੇ ਬਹੁਤ ਜਲਦੀ ਵਾਪਸ ਆਉਂਦੇ ਹਾਂ। ਤੁਸੀਂ ਇਸੇ ਤਰ੍ਹਾਂ ਬਣੇ ਰਹੋ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਆਸਟ੍ਰੇਲੀਆ ਪਰ ਚ ਟੈਕਸੇਸ਼ਨ ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰ ਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 0470430650, ਆਫਿਸ ਨੰਬਰ 1300886518, ਪਤਾ ਨੋਟ ਕਰੋ 168 ਮੈਨਰ ਲੇਕਸ ਬੁਲੇਵਾਰਡ ਬਿੰਦਮਵੇਲ ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au।
ਲੱਡੂ ਖਾਦੇ ਵੀ ਬਥੇਰੇ, ਲੱਡੂ ਵੰਡੇ ਵੀ ਬਥੇਰੇ, ਲੱਡੂ ਖਾਦੇ ਵੀ ਬਥੇਰੇ, ਲੱਡੂ ਵੰਡੇ ਵੀ ਬਥੇਰੇ, ਅੱਜ ਲੱਗ ਜੂ ਪਤਾ ਨੀ ਤੂੰ ਨੱਚ ਬਰਾਬਰ ਮੇਰੇ, ਅੱਜ ਲੱਗ ਜੂ ਪਤਾ ਨੀ ਤੂੰ ਨੱਚ ਬਰਾਬਰ ਮੇਰੇ, ਅੱਜ ਲੱਗ ਜੂ ਪਤਾ ਨੀ ਤੂੰ ਨੱਚ ਬਰਾਬਰ ਮੇਰੇ, ਅੱਜ ਲੱਗ ਜੂ ਪਤਾ। ਜੀ ਹਾਂ, ਹੋਪਰ ਕ੍ਰੋਸਿੰਗ ਵਿਖੇ ਪੈਣ ਜਾ ਰਿਹਾ ਛਣਕਾਟਾ ਮੁਟਿਆਰਾਂ ਦਾ। 17 ਜੁਲਾਈ ਦਿਨ ਐਤਵਾਰ ਨੂੰ ਐਨਕੋਰ ਇਵੈਂਟ ਸੈਂਟਰ, 80 ਡਾਇਰਮਟ ਰੋਡ, ਹੋਪਰ ਕ੍ਰੋਸਿੰਗ। ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ, ਜਿਸ ਵਿਚ ਹੋਵੇਗੀ ਮੇਲਣਾ ਦੇ ਗਿੱਧੇ ਦੀ ਪੇਸ਼ਕਾਰੀ। ਇਸ ਤੋਂ ਇਲਾਵਾ ਹੋਵੇਗਾ ਜੀ ਬਜ਼ੁਰਗ ਬੀਬੀਆਂ ਦਾ ਗਿੱਧਾ, ਮਲਵਈ ਗਿੱਧੇ ਤੋਂ ਇਲਾਵਾ ਹੋਵੇਗੀ ਪੇਸ਼ਕਾਰੀ ਬੱਚਿਆਂ ਦੀ ਤੇ ਨਾਲ ਹੀ ਨਾਲ ਹੱਸਣ ਹਸਾਉਣ ਲਈ ਕਾਮੇਡੀ ਸਕਿੱਟਸ ਹੋਣਗੀਆਂ। ਤੁਹਾਡੇ ਵਿਚੋਂ ਕੋਈ ਚੁਣੀ ਜਾਵੇਗੀ ਤੀਆਂ ਦੀ ਰਾਣੀ ਤੇ ਸ਼ੌਂਕਣ ਮੇਲੇ ਦੀ। ਇਸ ਤੋਂ ਇਲਾਵਾ ਖਾਣ ਪੀਣ ਦੀਆਂ ਹੋਣਗੀਆਂ ਭਾਂਤ ਭਾਂਤ ਦੀਆਂ ਦੁਕਾਨਾਂ, ਸੂਟਾਂ ਤੇ ਗਹਿਣਿਆਂ ਦੀਆਂ ਦੁਕਾਨਾਂ ਵੀ ਹੋਣਗੀਆਂ। ਤੁਸੀਂ ਸੰਪਰਕ ਕਰ ਸਕਦੇ ਹੋ ਵਧੇਰੇ ਜਾਣਕਾਰੀ ਲਈ ਨਿੰਮਾ ਖੜਾਦ ਨੂੰ, ਉਹਨਾਂ ਦੇ ਫੋਨ ਨੰਬਰ 0430-860-085 ਤੇ, ਜਾਂ ਫਿਰ ਜਸਪ੍ਰੀਤ ਬੈਨੀਪਾਲ ਨੂੰ, ਉਹਨਾਂ ਦੇ ਫੋਨ ਨੰਬਰ 0433-924-243 ਤੇ। ਕੇਵਲ ਤੇ ਕੇਵਲ ਔਰਤਾਂ ਲਈ ਛਣਕਾਟਾ ਮੁਟਿਆਰਾਂ ਦਾ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। www.migrationagentregistration.com Migration Agent Registration Number 0851410
हां भाई किद्दां तू इन्ना पतला किवें हो गया
मेरा कुलार वाले डॉक्टरा ने दूरबीन राय मिनी गैस्ट्रिक बाईपास कीता भाई
ते तैनू होर भी कोई फायदा होया ऑपरेशन दा
बड़ा फायदा होया भाई पहला मेनू साह बड़ा चढ़दा सी बहुता तुरया फिरया भी नहीं सी जांदा रात नू नींद नहीं सी आउंदी घराड़े वाजे रहंदे सी कई वारी तां दिन च ही सौ जांदा सां पर हुण इस ऑपरेशन तों बाद सारा कुछ ठीक हो गया भाई 60 किलो भार भी घट गया मेरा कमाल दी गल इह है कि मेरी शुगर भी नालों नाल ठीक हो गई
कमाल है इन्ना भार घट गया कोई कमजोरी तां महसूस नहीं हुंदी
ना भाई ना मैं खुराक भी वधिया खाना आ ते कमजोरी तां दूर दी गल है हुण तां मैं कुल मिला के खुशी खुश हां
कुलार हस्पताल मोटापे लई मिनी गैस्ट्रिक बाईपास दा इंडिया दा सब तों पहला हस्पताल है अपना वजन घटाउण लई तुसीं भी पता नोट कर लो कुलार हस्पताल जीटी रोड बीजा नेड़े खन्ना पंजाब इंडिया संपर्क नंबर 9878090001 9780 90001 वेबसाइट विजिट करो kularhospital.com
अकाउंटेंट स्मार्ट ग्लेन हंटली मेलबर्न मेलबर्न मेलबर्न
सारिया पर्सनल ते बिजनेस टैक्स रिटर्न ते हर तरह दा बिजनेस सेटअप ते बिजनेस नु लेके किसी भी तरह दी होवे सलाह भरोसे योग काम ते अपना दा एहसास होवे ता बड़ा सुकून मिलदा है जे गल साडे पैसे ते हिसाब किताब दी होवे ता पहुंच जावो ग्लेन हंटली मेलबर्न अकाउंटेंट स्मार्ट अकाउंटेंट रजिस्टर्ड टैक्स एजेंट बिजनेस सलाहकार संपर्क करो गुरसन सिंह कंदोला डायरेक्टर अकाउंटेंट स्मार्ट जां जसबीर कौर अते अकाउंटेंट स्मार्ट दी प्रोफेशनल टीम नो 03-9995-94-36 वधेरे जानकारी लई तुसी मेल भी कर सकदे हो admin@accountantsmart.com.au जां विजिट करो साडी वेबसाइट accountantsmart.com.au अकाउंटेंट स्मार्ट जी हां चंगी सलाह होवे चंगे सलाहकार
अपनी बिजनेस की तरक्की लई तुसी भी हरमन रेडियो दी सेवावां हासिल कर सकदे हो हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करने लई संपर्क करो ऋषि गुलाटी नूं जां ईमेल करो accounts@harmanradio.com जां harmanradio.com ते एडवर्टाइजमेंट सेक्शन विजिट करो
Bye.
जी दोस्तों स्वागत कर दे एक बार फिर तो ब्रेक तो बाद तुसी गीत सुन रहे सी जी दिलजीत दोसांझ दी आवाज दे विच सरदार जी 2 दे विचों ते एक गीत तुसी एंजॉय कीता ते हुण तुहाडी उडीक वी असी खत्म करन जा रहे हां क्योंकि मैं तुहाडे नाल वादा कीता सी कि अज असी एक छोटी जी प्यारी जी गुड़िया राणी जिने सरदार जी 2 दे विच एक बाल कलाकार वलों वजो एक अहम भूमिका निभाई सी सो अज ओ प्यारी जी गुड़िया समरीन कौर साडे नाल हरमन रेडियो ते फोन दे जरिए गलबात करन लई तैयार है सो शामिल हो चुकी है साडे नाल हरमन रेडियो ते असी उस प्यारी जी गुड़िया दा समरीन कौर दा स्वागत करदे हां हरमन रेडियो ते समरीन वेलकम ते बहुत बहुत स्वागत प्रोग्राम दे विच सत श्री अकाल हां जी समरीन किद्दां दा लग रहा गल करके
मैनूं वधिया लग रहा
ਵਧੀਆ ਲੱਗ ਰਿਹਾ ਜੀ ਤੇ ਸਾਨੂੰ ਵੀ ਤੁਹਾਡੇ ਨਾਲ ਗੱਲ ਕਰਕੇ ਬੜਾ ਵਧੀਆ ਲੱਗ ਰਿਹਾ ਕਿਉਂਕਿ ਜਿਨ੍ਹਾਂ ਨੇ ਮੈਨੂੰ ਲੱਗਦਾ ਕਿ ਸਰਦਾਰ ਜੀ 2 ਦੇਖੀ ਹੈ ਉਹਦੇ ਵਿੱਚ ਤੁਹਾਡਾ ਜਿਹੜਾ ਰੋਲ ਹੈ ਬੜਾ ਕਿਊਟ ਜਿਹਾ ਸੋ ਉਹ ਰੋਲ ਵੀ ਸਾਰਿਆਂ ਨੇ ਬੜਾ ਪਸੰਦ ਕੀਤਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੀ ਗੱਲਬਾਤ ਨੂੰ ਵੀ ਅੱਜ ਸਾਰੇ ਜਣੇ ਬਹੁਤ ਪਸੰਦ ਕਰਨਗੇ ਤੇ ਸਮਰੀਨ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਤੇ ਇੱਥੇ ਕਿੱਥੇ ਰਹਿ ਰਹੇ ਹੋ ਤੁਸੀਂ ਮੈਲਬਨ ਚ
ਅਸੀਂ ਤਾਮਨੇਟ ਵਿੱਚ ਰਹਿ ਰਹੇ ਹਾਂ ਔਰ ਮੇਰੇ ਪਰਿਵਾਰ ਵਿੱਚ ਮੇਰੇ ਮੰਮਾ ਮੇਰੇ ਪਾਪਾ ਔਰ ਮੇਰੀ ਇੱਕ ਛੋਟੀ ਸਿਸਟਰ ਹੈ
ਗੁੱਡ ਤੇ ਸਕੂਲਿੰਗ ਤੁਹਾਡੀ ਚੱਲ ਰਹੀ ਹੋਏਗੀ ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਹੋ ਕਿਹੜੇ ਸਕੂਲ ਚ ਪੜ੍ਹਦੇ ਹੋ
ਮੈਂ 3rd ਗ੍ਰੇਡ ਵਿੱਚ ਪੜ੍ਹਦੀ ਹਾਂ ਔਰ ਮੇਰੇ ਸਕੂਲ ਦਾ ਨਾਮ ਤਾਮਨੇਟ ਕਾਲਜ ਹੈ
ਜੀ ਸੋ 3rd ਗ੍ਰੇਡ ਦੇ ਵਿੱਚ ਇਸ ਵੇਲੇ ਤੁਸੀਂ ਪੜ੍ਹ ਰਹੇ ਹੋ ਤੇ ਇਹ ਛੋਟੀ ਜਿਹੀ ਗੁੜੀਆ ਜਿਹੜੀ ਹੈ ਸਾਡੀ ਜੀ ਤੇ ਇਸ ਵੱਡੇ ਪਰਦੇ ਦੇ ਉੱਤੇ ਬਿਗ ਸਕਰੀਨ ਦੇ ਉੱਤੇ ਸਰਦਾਰ ਜੀ 2 ਦੇ ਵਿੱਚ ਇੱਕ ਚਾਈਲਡ ਆਰਟਿਸਟ ਵਜੋਂ ਆਈ ਹੈ ਤੇ ਸਮਰੀਨ ਕਿੱਦਾਂ ਉਸ ਮੂਵੀ ਦੇ ਵਿੱਚ ਤੁਹਾਨੂੰ ਜਾਣ ਦਾ ਮੌਕਾ ਮਿਲਿਆ
ਮੈਂ ਆਡੀਸ਼ਨ ਤੇ ਗਈ ਸੀ ਕ੍ਰੈਗੀ ਬੋਨ ਵਿੱਚ ਔਰ ਉੱਥੇ ਉਹਨਾਂ ਨੇ ਮੈਨੂੰ ਸਿਲੈਕਟ ਕੀਤਾ
ਓਕੇ
ਔਰ ਫਿਰ ਉਹਨਾਂ
ਨੇ ਆਡੀਸ਼ਨ ਦੇ ਵਿੱਚ ਗੁੱਡ ਤੇ ਆਡੀਸ਼ਨ ਦੇ ਵਿੱਚ ਹੋਰ ਕਿੰਨੇ ਬੱਚੇ ਗਏ ਸਨ
ਬਹੁਤ ਸੀ
ਸੋ ਬਹੁਤ ਵਧੀਆ ਲੱਗਿਆ ਹੋਣਾ ਜਦੋਂ ਤੁਹਾਡੀ ਸਿਲੈਕਸ਼ਨ ਹੋਈ ਤੇ ਅਸੀਂ ਸਮਰੀਨ ਇਹ ਵੀ ਜ਼ਰੂਰ ਜਾਨਣਾ ਚਾਹਾਂਗੇ ਸਾਡੇ ਜਿਹੜੇ ਸਰੋਤੇ ਉਹ ਵੀ ਜਾਨਣਾ ਚਾਹਣਗੇ ਕਿ ਸਮਰੀਨ ਨੇ ਉਹ ਆਡੀਸ਼ਨ ਜਿਹੜੇ ਆ ਉਹਦੇ ਵਿੱਚ ਉਹ ਅਚੀਵ ਕੀਤਾ ਮੌਕਾ ਜਿਹੜਾ ਉਹ ਲਿਆ ਪਰ ਉਸ ਤੋਂ ਪਹਿਲਾਂ ਸਮਰੀਨ ਤੁਹਾਡਾ ਇੰਟਰਸਟ ਜਿਹੜਾ ਸੀ ਉਹ ਐਕਟਿੰਗ ਦੇ ਵਿੱਚ ਜਾਂ ਜਿਹੜੀਆਂ ਐਕਟੀਵਿਟੀਜ਼ ਜਿਵੇਂ ਤੁਸੀਂ ਸਕੂਲ ਪੜ੍ਹਦੇ ਹੋ ਤਾਂ ਸਕੂਲ ਦੇ ਵਿੱਚ ਵੀ ਬਹੁਤ ਸਾਰੀਆਂ ਐਕਟੀਵਿਟੀਜ਼ ਹੁੰਦੀਆਂ ਹੋਣਗੀਆਂ ਹਨਾ ਤੇ ਉਹਨਾਂ ਐਕਟੀਵਿਟੀਜ਼ ਚ ਸਭ ਤੋਂ ਜ਼ਿਆਦਾ ਜਿਹੜਾ ਤੁਸੀਂ ਕਿਸ ਚੀਜ਼ ਚ ਪਾਰਟਿਸਿਪੇਟ ਕਰਦੇ ਹੋ
ਮੇਰਾ ਫੇਵਰੇਟ ਆਰਟ ਐਂਡ ਕ੍ਰਾਫਟ ਹੈ ਔਰ ਆਰਟ ਐਂਡ ਕ੍ਰਾਫਟ ਐਂਡ ਇੰਗਲਿਸ਼
ਓਕੇ ਤੇ ਤੁਸੀਂ ਡਰਾਮਾ ਚ ਵੀ ਪਾਰਟਿਸਿਪੇਟ ਕਰਦੇ ਹੋ ਉੱਥੇ ਸਕੂਲ ਚ
ਨਹੀਂ
ਅੱਛਾ ਤੇ ਜਦੋਂ ਤੁਹਾਡਾ ਆਡੀਸ਼ਨ ਲਿਆ ਗਿਆ ਸੀਗਾ ਉੱਥੇ ਤੁਹਾਨੂੰ ਐਕਟ ਕਰਨ ਲਈ ਕਿਹਾ ਗਿਆ ਸੀ ਜਾਂ ਫਿਰ ਕੁਝ ਹੋਰ ਪੁਆਇੰਟਸ ਜਿਹੜੇ ਸੀ ਉਹ ਤੁਹਾਨੂੰ ਦਿੱਤੇ ਗਏ ਸੀ ਐਕਟਿੰਗ ਕਰਨ ਲਈ ਕਿਹਾ ਗਿਆ ਸੀ ਦੈਟਸ ਗੁੱਡ ਕਿ ਤੁਸੀਂ ਦੱਸਿਆ ਕਿ ਤੁਸੀਂ ਡਰਾਮਾ ਸਕੂਲ ਚ ਨਹੀਂ ਕਰਦੇ ਪਰ ਫਿਰ ਵੀ ਤੁਸੀਂ ਡਾਇਲੋਗਸ ਜਿਹੜੇ ਆ ਉਹ ਬਹੁਤ ਵਧੀਆ ਤਰ੍ਹਾਂ ਡਿਲੀਵਰ ਕੀਤੇ ਸੋ ਸਭ ਤੋਂ ਬੈਸਟ ਥਿੰਗ ਜਿਹੜੀ ਮੈਨੂੰ ਤੁਹਾਡੀ ਇਹ ਲੱਗੀ ਆ ਕਿ ਤੁਸੀਂ ਪੰਜਾਬੀ ਬੜੀ ਸੋਹਣੀ ਬੋਲੀ ਆ ਤੇ ਹੁਣ ਵੀ ਮੇਰੇ ਨਾਲ ਬਹੁਤ ਸੋਹਣੀ ਪੰਜਾਬੀ ਚ ਗੱਲ ਕਰ ਰਹੇ ਹੋ ਸੋ ਘਰ ਦੇ ਵਿੱਚ ਪੰਜਾਬੀ ਵਾਲਾ ਮਾਹੌਲ ਹੈ ਜਾਂ ਫਿਰ ਤੁਹਾਨੂੰ ਪੰਜਾਬੀ ਬੋਲਣਾ ਚੰਗਾ ਲੱਗਦਾ
ਮੈਨੂੰ ਪੰਜਾਬੀ ਬੋਲਣਾ ਚੰਗਾ ਲੱਗਦਾ ਹੈ ਔਰ ਘਰ ਵਿੱਚ ਵੀ ਅਸੀਂ ਪੰਜਾਬੀ ਬੋਲਦੇ ਹਾਂ
ਗੁੱਡ ਤੇ ਬਹੁਤ ਵਾਰ ਕੀ ਹੁੰਦਾ ਸਮਰੀਨ ਕਿ ਸਕੂਲ ਦੇ ਵਿੱਚ ਤੁਸੀਂ ਜਦੋਂ ਪੜ੍ਹਦੇ ਹੋ ਉੱਥੇ ਤੁਹਾਡੇ ਜਿਹੜੇ ਸਾਰੇ ਦੋਸਤ ਨੇ ਫਰੈਂਡਸ ਨੇ ਹਨਾ ਉਹਨਾਂ ਦੇ ਵਿੱਚ ਤੁਹਾਨੂੰ ਅੰਗਰੇਜ਼ੀ ਬੋਲਣੀ ਪੈਂਦੀ ਹੈ ਤੇ ਬਾਅਦ ਚ ਕੀ ਹੁੰਦਾ ਕਿ ਜਦੋਂ ਸਕੂਲ ਤੋਂ ਸਾਰਾ ਦਿਨ ਤੁਸੀਂ ਇੰਗਲਿਸ਼ ਬੋਲਦੇ ਆਉਂਦੇ ਹੋ ਤੇ ਘਰ ਦੇ ਵਿੱਚ ਵੀ ਤੁਹਾਨੂੰ ਉਹ ਆਦਤ ਬਾਰ ਬਾਰ ਪੈ ਜਾਂਦੀ ਹੈ ਕਿ ਤੁਸੀਂ ਪੰਜਾਬੀ ਦੀ ਜਗ੍ਹਾ ਤੁਸੀਂ ਅੰਗਰੇਜ਼ੀ ਨੂੰ ਜ਼ਿਆਦਾ ਈਜ਼ੀ ਲੈਂਦੇ ਹੋ ਹਨਾ ਤੇ ਤੁਹਾਨੂੰ ਕਈ ਵਾਰ ਏਦਾਂ ਦੀ ਪ੍ਰੋਬਲਮ ਆਉਂਦੀ ਹੈ ਕਿ ਨਹੀਂ?
ਹਾਂਜੀ ਕਦੀ ਕਦੀ।
ਹਾਂ ਠੀਕ ਹੈ। ਅੱਛਾ ਹੁਣ ਸਾਨੂੰ ਇਹ ਦੱਸੋ, ਆਪਾਂ ਮੂਵੀ ਦੀ ਗੱਲ ਹੁਣ ਕਰੀਏ ਕਿ ਮੂਵੀ ਦੇ ਵਿੱਚ ਤੁਹਾਨੂੰ ਮੌਕਾ ਮਿਲਿਆ ਹਨਾ ਤੇ ਜਦੋਂ ਸ਼ੂਟਿੰਗ ਚੱਲ ਰਹੀ ਸੀ ਕਿੱਦਾਂ ਦਾ ਲੱਗ ਰਿਹਾ ਸੀਗਾ ਤੇ ਤੁਹਾਡੇ ਮੂਵੀ ਦੇ ਬਾਰੇ ਕੀ ਐਕਸਪੀਰੀਅੰਸ ਰਹੇ ਸਾਡੇ ਸਰੋਤਿਆਂ ਦੇ ਨਾਲ, ਲਿਸਨਰਸ ਦੇ ਨਾਲ, ਪਲੀਜ਼ ਸ਼ੇਅਰ ਕਰੋ।
ਮੈਨੂੰ ਬਹੁਤ ਅੱਛਾ ਲੱਗਿਆ, ਬਹੁਤ ਵਧੀਆ ਐਕਸਪੀਰੀਅੰਸ ਸੀ ਕਿਉਂਕਿ ਮੈਂ ਇੰਨੇ ਵੱਡੇ ਐਕਟਰ ਨਾਲ ਕੰਮ ਕਰ ਰਹੀ ਸੀ ਪਹਿਲੀ ਵਾਰ ਔਰ ਮੈਨੂੰ ਬਹੁਤ ਮਜ਼ਾ ਆਇਆ, ਬਹੁਤ ਸਿੱਖਣ ਨੂੰ ਮਿਲਿਆ।
ਗੁੱਡ। ਤੇ ਸਮਰੀਨ, ਦਿਲਜੀਤ ਦੁਸਾਂਝ ਜਿਵੇਂ ਤੁਸੀਂ ਉਹਨਾਂ ਦੇ ਨਾਲ ਇਹ ਆਪਣੀ ਮੂਵੀ ਕੀਤੀ ਹੈ, ਉਸ ਤੋਂ ਪਹਿਲਾਂ ਤੁਸੀਂ ਦਿਲਜੀਤ ਦੁਸਾਂਝ ਦੀਆਂ ਮੂਵੀਜ਼ ਦੇਖਦੇ ਸੀ ਜਿਹੜੀਆਂ ਪਹਿਲਾਂ ਵੀ ਪੰਜਾਬੀ ਦੀਆਂ ਉਹਨਾਂ ਦੀਆਂ ਮੂਵੀਜ਼ ਆਈਆਂ ਹੋਈਆਂ?
ਹਾਂਜੀ ਬਹੁਤ ਸਾਰੀ।
ਠੀਕ ਹੈ। ਤੇ ਹੋਰ ਪੰਜਾਬੀ ਮੂਵੀਜ਼ ਦੇ ਵਿੱਚ ਕਿਹੜੇ ਐਕਟਰ ਨੂੰ ਸਮਰੀਨ ਜ਼ਿਆਦਾ ਪਸੰਦ ਕਰਦੀ ਹੈ?
ਦਿਲਜੀਤ ਦੁਸਾਂਝ।
ਹਾਂ ਠੀਕ ਹੈ, ਦਿਲਜੀਤ ਦੁਸਾਂਝ ਸਮਰੀਨ ਦੇ ਜਿਹੜੇ ਫੇਵਰੇਟ ਐਕਟਰ ਨੇ ਹਨਾ। ਜੇ ਮੈਂ ਆਪਣੀ ਬੇਟੀ ਦੀ ਗੱਲ ਕਰਾਂ ਤਾਂ ਉਹ ਪੰਜਾਬੀ ਮੂਵੀਜ਼ ਬੜੇ ਸ਼ੌਕ ਦੇ ਨਾਲ ਦੇਖਦੀ ਹੈ ਤੇ ਉਹ ਸਿਰਫ ਦੋ ਐਕਟਰ ਜਿਹੜੇ ਉਹਨਾਂ ਨੂੰ ਪਸੰਦ ਕਰਦੀ ਹੈ, ਇੱਕ ਦਿਲਜੀਤ ਦੁਸਾਂਝ ਤੇ ਇੱਕ ਅਮਰਿੰਦਰ ਗਿੱਲ। ਸੋ ਬੜੀ ਤੋਤਲੀ ਜਿਹੀ ਆਵਾਜ਼ ਦੇ ਵਿੱਚ ਉਹ ਕਹਿੰਦੀ ਹੁੰਦੀ ਅਮਰਿੰਦਰ ਗਿੱਲ। ਸੋ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਪਰਿਵਾਰ ਪੰਜਾਬੀ ਬੋਲਦੇ ਆ, ਜਿਹੜੇ ਪੰਜਾਬੀ ਫਿਲਮਾਂ ਦੇ ਨਾਲ ਪੰਜਾਬੀ ਸੰਗੀਤ ਦੇ ਨਾਲ ਲਗਾ ਰੱਖਦੇ ਆ ਲਗਾਓ, ਉਹਨਾਂ ਨੂੰ ਵਾਕਈ ਜਿਹੜੇ ਅੱਜ ਦੇ ਦੌਰ ਦੇ ਵਿੱਚ ਇਹ ਦੋਵੇਂ ਜਿਹੜੇ ਐਕਟਰ ਬਹੁਤ ਪਸੰਦ ਹੈ। ਤੇ ਜਦੋਂ ਤੁਸੀਂ ਦਿਲਜੀਤ ਦੇ ਨਾਲ ਇਹ ਮੂਵੀ ਦੇ ਵਿੱਚ ਆਪਣਾ ਰੋਲ ਜਿਹੜਾ ਸੀ ਉਹ ਕਰ ਰਹੇ ਸੀਗੇ ਤੇ ਉਹਨਾਂ ਦੇ ਨਾਲ ਤੁਹਾਨੂੰ ਗੱਲਬਾਤ ਕਰਨ ਦਾ ਵੀ ਮੌਕਾ ਮਿਲਿਆ, ਉਹਨਾਂ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ, ਕਿੱਦਾਂ ਦਾ ਲੱਗਿਆ ਦਿਲਜੀਤ ਦੇ ਨਾਲ ਕੰਮ ਕਰਕੇ?
ਮੈਂ ਬਹੁਤ ਇੰਜੋਏ ਕੀਤਾ, ਬਹੁਤ ਗੱਲਾਂ ਕੀਤੀਆਂ, ਬਹੁਤ ਮਸਤੀ ਕੀਤੀ।
ਸਾਨੂੰ ਕੋਈ ਆਪਣੀ ਮਸਤੀ ਵਾਲੀ ਕੋਈ ਗੱਲ ਸੁਣਾਓ ਕਿ ਜਿਹੜੀ ਤੁਹਾਨੂੰ ਵੀ ਬਹੁਤ ਪਸੰਦ ਹੋਵੇ ਜਦੋਂ ਤੁਸੀਂ ਸ਼ੂਟਿੰਗ ਕਰਦੇ ਸੀ।
ਉਹ ਮੇਰੀ ਵੀਡੀਓਜ਼ ਬਣਾ ਕੇ ਉੱਥੇ ਭੇਜ ਸੀ ਔਨ ਇੰਸਟਾਗ੍ਰਾਮ ਐਂਡ ਫੇਸਬੁੱਕ।
ਦੈਟਸ ਗੁੱਡ। ਸੋ ਸਾਡੀ ਇਹ ਛੋਟੀ ਜਿਹੀ ਗੁੜੀਆ ਜਿਹੜੀ ਆ ਦੇਖੋ ਜੀ ਫੇਮਸ ਹੋ ਗਈ ਆ, ਸੋ ਇੱਕ ਵੱਡੇ ਪਰਦੇ ਤੇ ਬਿਗ ਸਕਰੀਨ ਦੇ ਉੱਤੇ ਇਸ ਐਕਟਰ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਸੋ ਸਾਰੀ ਕਾਸਟ ਦੇ ਨਾਲ ਹੀ ਕੰਮ ਕਰਨ ਦਾ ਮੌਕਾ ਮਿਲਿਆ। ਸੋ ਸਮਰੀਨ, ਆਉਣ ਵਾਲੇ ਟਾਈਮ ਦੇ ਵਿੱਚ ਫਿਊਚਰ ਦੇ ਵਿੱਚ ਤੁਹਾਡਾ ਕੀ ਇੰਟਰਸਟ ਹੈ, ਕੀ ਮਤਲਬ ਕੀ ਬਣਨਾ ਕੀ ਚਾਹੁੰਦੇ ਹੋ ਤੁਸੀਂ ਅਸਲ ਚ?
ਡਾਕਟਰ।
ਓਕੇ, ਅੱਛਾ ਤੁਸੀਂ ਡਾਕਟਰ ਬਣਨਾ ਚਾਹੁੰਦੇ ਹੋ ਤੇ ਜਿਵੇਂ ਤੁਸੀਂ ਐਕਟਿੰਗ ਕੀਤੀ ਹੈ ਇਹਦੇ ਵਿੱਚ ਤੇ ਐਕਟਿੰਗ ਜਿਹੜੀ ਆ ਉਹਨੂੰ ਵੀ ਤੁਸੀਂ ਕੰਟੀਨਿਊ ਕਰੋਗੇ?
ਹਾਂਜੀ, ਅਗਰ ਮੇਰੇ ਪੇਰੈਂਟਸ ਅਲਾਓ ਕਰਨ।
ਦੈਟਸ ਗੁੱਡ। ਸੋ ਬਹੁਤ ਵਧੀਆ, ਮੈਨੂੰ ਬੜੀ ਪਿਆਰੀ ਗੱਲ ਲੱਗੀ ਕਿ ਅਗਰ ਮੇਰੇ ਪੇਰੈਂਟਸ ਅਲਾਓ ਕਰਨਗੇ, ਕਿਉਂਕਿ ਸਭ ਤੋਂ ਵੱਡੀ ਗੱਲ ਸਰੋਤੇ ਹੋ ਇਹ ਹੈ ਕਿ ਸਾਡੇ ਪੰਜਾਬ ਦਾ ਸੱਭਿਆਚਾਰ ਇਹ ਆ ਹਨਾ। ਸੋ ਇਸ ਪਰਿਵਾਰ ਨੂੰ ਮੈਂ ਵਧਾਈ ਦਿੰਨੀ ਆ, ਸਮਰੀਨ ਦੇ ਪੇਰੈਂਟਸ ਨੂੰ ਮੈਂ ਵਧਾਈ ਦਿੰਨੀ ਆ ਕਿ ਉਹਨਾਂ ਨੇ ਬੱਚੇ ਨੂੰ ਇਹੋ ਜਿਹੇ ਸੰਸਕਾਰ ਦਿੱਤੇ ਹੋਏ ਆ ਔਰ ਉਹਨਾਂ ਨੇ ਪੰਜਾਬੀ ਦੇ ਨਾਲ ਕਿਸ ਤਰ੍ਹਾਂ ਜੋੜ ਕੇ ਰੱਖਿਆ ਹੋਇਆ ਇਹ ਸਾਡੀ ਛੋਟੀ ਜਿਹੀ ਗੁੜੀਆ ਨੂੰ। ਇਹ ਤੁਸੀਂ ਆਪ ਭਲੀ ਭਾਂਤ ਜਾਣ ਸਕਦੇ ਹੋ, ਉਸ ਦੀਆਂ ਗੱਲਾਂ ਨੂੰ ਤੁਸੀਂ ਸੁਣ ਸਕਦੇ ਹੋ ਬੜੇ ਆਰਾਮ ਦੇ ਨਾਲ, ਬੜੀ ਪਿਆਰੀ ਜਿਹੀ ਪੰਜਾਬੀ ਦੇ ਵਿੱਚ ਗੱਲ ਕਰ ਰਹੀ ਹੈ। ਸੋ ਨਾਲ ਹੀ ਨਾਲ ਉਹਦਾ ਇਹ ਜਵਾਬ ਜਿਹੜਾ ਜੀ ਉਹ ਲਾਜਵਾਬ ਹੈ ਕਿ ਜੇ ਮੇਰੇ ਪੇਰੈਂਟਸ ਅਲਾਓ ਕਰਨਗੇ ਤਾਂ ਉਹ ਜ਼ਰੂਰ ਐਕਟਿੰਗ ਜਿਹੜੀ ਆ ਉਹ ਵੀ ਕੰਟੀਨਿਊ ਕਰੇਗੀ। ਸੋ ਬਹੁਤ ਪਿਆਰੀਆਂ ਲੱਗ ਰਹੀਆਂ ਤੁਹਾਡੀਆਂ ਗੱਲਾਂ, ਬੜਾ ਮਜ਼ਾ ਆ ਰਿਹਾ ਸਮਰਿੰਦ ਸਾਨੂੰ ਵੀ ਤੁਹਾਡੇ ਨਾਲ ਗੱਲਾਂ ਕਰਕੇ। ਸੋ ਤੁਹਾਨੂੰ ਜਿਵੇਂ ਤੁਸੀਂ ਉਹ ਕਿਰਦਾਰ ਕੀਤਾ ਸ਼ਾਈਨੀ ਦਾ ਕਿਰਦਾਰ ਸੀ ਤੁਹਾਡਾ ਹਨਾ, ਤੇ ਉਸ ਕਿਰਦਾਰ ਨੂੰ ਉਸ ਰੋਲ ਨੂੰ ਤੁਸੀਂ ਕਿੱਦਾਂ ਦੇਖਦੇ ਆ ਕਿ ਜਿਹੜੀ ਸਮਰੀਨ ਆ ਉਹ ਅਸਲ ਦੇ ਵਿੱਚ ਸ਼ਾਈਨੀ ਹੀ ਸੀ ਜਾਂ ਸ਼ਾਈਨੀ ਜਿਹੜੀ ਆ ਉਹ ਸਮਰੀਨ ਤੋਂ ਅਲੱਗ ਸੀ?
ਦੋਨੋਂ ਮਿਲਦੀਆਂ ਜੁਲਦੀਆਂ ਨੇ।
ਠੀਕ ਹੈ ਅੱਛਾ ਸ਼ਾਈਨੀ ਜਿਹੜੀ ਸੀ ਉਹ ਅਸਲ ਦੇ ਵਿੱਚ ਸਮਰੀਨ ਹੀ ਹੈ ਕਿਉਂਕਿ ਸਮਰੀਨ ਜਿਹੜੀ ਹੈ ਉਹ ਸ਼ਾਈਨੀ ਵਾਂਗੂ ਹੀ ਹੈ ਹਨਾ ਸੋ ਦੋਨੋ ਮਿਕਸਅਪ ਦੋਨਾਂ ਦਾ ਸੀਗਾ ਤੇ ਬੜਾ ਪਿਆਰਾ ਜਿਹੜਾ ਕਿਰਦਾਰ ਹੈ ਉਹ ਉਹਦੇ ਵਿੱਚ ਤੁਸੀਂ ਨਿਭਾਇਆ ਹੁਣ ਸਾਡੇ ਸਰੋਤਿਆਂ ਨੂੰ ਹੁਣ ਇਹ ਵੀ ਜ਼ਰੂਰ ਦੱਸੋ ਕਿ ਵੈਸੇ ਤੁਹਾਡੀਆਂ ਹੋਬੀਜ਼ ਕੀ ਨੇ ਜਦੋਂ ਤੁਸੀਂ ਵਿਹਲੇ ਹੁੰਦੇ ਹੋ ਅੱਜ ਕੱਲ੍ਹ ਛੁੱਟੀਆਂ ਚੱਲ ਰਹੀਆਂ ਹਨਾ ਤੇ ਜਦੋਂ ਤੁਸੀਂ ਵਿਹਲੇ ਹੁੰਦੇ ਹੋ ਕੀ ਹੋਬੀਜ਼ ਨੇ ਤੁਹਾਡੀਆਂ ਕੀ ਇੰਟਰਸਟ ਨੇ ਕੀ ਕਰਨ ਦੇ ਵਿੱਚ ਮਜ਼ਾ ਆਉਂਦਾ
ਮੈਨੂੰ ਬਹੁਤ ਮਜ਼ਾ ਆਉਂਦਾ ਹੈ ਆਰਟਸ ਐਂਡ ਕਰਾਫਟਸ ਕਰਨ ਵਿੱਚ ਰੀਡਿੰਗ ਇੰਗਲਿਸ਼
ਐਂਡ ਵਾਚਿੰਗ ਮੂਵੀਜ਼ ਬੁੱਕਸ ਰੀਡ ਕਰਦੇ ਹੋ ਫਿਰ ਗੁੱਡ
ਹਾਂਜੀ
ਬਹੁਤ ਚੰਗਾ ਲੱਗਿਆ ਸਮਰੀਨ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਤੇ ਸਪੈਸ਼ਲੀ ਮੈਂ ਥੈਂਕਸ ਕਰੂੰਗੀ ਤੁਹਾਡੇ ਪੇਰੈਂਟਸ ਨੂੰ ਜਿਨ੍ਹਾਂ ਨੇ ਛੋਟੀ ਜਿਹੀ ਉਮਰ ਦੇ ਵਿੱਚ ਤੁਹਾਨੂੰ ਇਸ ਕਦਰ ਸੰਸਕਾਰ ਜਿਹੜੇ ਆ ਉਹ ਦਿੱਤੇ ਆ ਤੇ ਨਾਲ ਹੀ ਨਾਲ ਹੁਣ ਸਾਡੇ ਕੋਲ ਜਾਂਦੇ ਜਾਂਦੇ ਸਿਰਫ ਇੱਕੋ ਹੀ ਸਵਾਲ ਹੈ ਕਿ ਸਾਡੇ ਜਿਹੜੇ ਲਿਸਨਰਸ ਆ ਜਿਹੜੇ ਤੁਹਾਨੂੰ ਸੁਣ ਰਹੇ ਆ ਇਸ ਵੇਲੇ ਤੁਸੀਂ ਉਹਨਾਂ ਦੇ ਲਈ ਕੀ ਕਹਿ ਕੇ ਜਾਣਾ ਚਾਹੋਗੇ
ਮੈਂ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਪਲੀਜ਼ ਮੂਵੀ ਦੇਖਿਓ ਬਹੁਤ ਬਹੁਤ ਵਧੀਆ ਮੂਵੀ ਹੈ ਤੁਸੀਂ ਬਹੁਤ ਇੰਜੋਏ ਕਰੋਗੇ ਪਲੀਜ਼ ਦੇਖਿਓ ਸਰਦਾਰ ਜੀ ਟੂ
ਜੀ ਤੇ ਬਿਲਕੁਲ ਜੀ ਹਾਲ ਹੀ ਚ ਰਿਲੀਜ਼ ਹੋਈ ਹੈ ਸਰਦਾਰ ਜੀ ਟੂ ਮੂਵੀ ਤੇ ਬੜਾ ਮਜ਼ਾ ਆਇਆ ਛੋਟੇ ਛੋਟੇ ਬੱਚਿਆਂ ਦਾ ਜਿਹੜਾ ਕਿਰਦਾਰ ਆ ਉਹਦੇ ਵਿੱਚ ਦੇਖ ਕੇ ਸੋ ਅਸੀਂ ਆਉਣ ਵਾਲੇ ਸਮੇਂ ਚ ਕੋਸ਼ਿਸ਼ ਕਰਾਂਗੇ ਕਿ ਇੱਕ ਹੋਰ ਸਿਡਨੀ ਬੇਸਡ ਜਿਹੜਾ ਬੱਚਾ ਉਹ ਵੀ ਇਸ ਫਿਲਮ ਦੇ ਵਿੱਚ ਬਾਲ ਕਲਾਕਾਰ ਵਜੋਂ ਸਾਹਮਣੇ ਆਇਆ ਸੋ ਸਾਡੇ ਆਸਟ੍ਰੇਲੀਆ ਦੀ ਜਿਹੜੀ ਨਵੀਂ ਪਨੀਰੀ ਆ ਉਹ ਪੰਜਾਬੀ ਫਿਲਮਾਂ ਦੇ ਵਿੱਚ ਛੋਟੇ ਛੋਟੇ ਬੱਚਿਆਂ ਦੇ ਰੋਲ ਦੇ ਵਿੱਚ ਬਾਲ ਕਲਾਕਾਰਾਂ ਦੇ ਰੂਪ ਦੇ ਵਿੱਚ ਚਮਕ ਰਹੀ ਆ ਸ਼ਾਈਨ ਕਰ ਰਹੀ ਆ ਅਸੀਂ ਇਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਵੀ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੜੇ ਬੱਚੇ ਬੱਚੀਆਂ ਜੀ ਉਹ ਆਪਣਾ ਨਾਮ ਜਿਹੜਾ ਰੁਸ਼ਨਾਉਣ ਆਪਣੇ ਪੇਰੈਂਟਸ ਦਾ ਨਾਮ ਰੁਸ਼ਨਾਉਣ ਅਸੀਂ ਇਹ ਕਾਮਨਾ ਕਰਦੇ ਹਾਂ ਸੋ ਸਮਰੀਨ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ
ਤੁਹਾਨੂੰ ਵੀ ਬਹੁਤ ਸ਼ੁਕਰੀਆ ਮੇਰੇ ਨਾਲ ਗੱਲ ਕਰਨ ਲਈ ਮੈਨੂੰ ਬਹੁਤ ਮਜ਼ਾ ਆਇਆ ਅੱਜ ਬਹੁਤ ਖੁਸ਼ੀ ਹੋਈ
ਜੀ ਤੇ ਸਾਨੂੰ ਵੀ ਬਹੁਤ ਮਜ਼ਾ ਆਇਆ ਬਹੁਤ ਬਹੁਤ ਖੁਸ਼ੀ ਸਾਨੂੰ ਵੀ ਹੋਈ ਹੈ ਸਾਡੇ ਸਰੋਤੇ ਜਿਹੜੇ ਲਿਸਨਰ ਸੁਣ ਰਹੇ ਨੇ ਸਾਨੂੰ ਮੈਨੂੰ ਲੱਗਦਾ ਕਿ ਉਹਨਾਂ ਨੂੰ ਵੀ ਸਮਰੀਨ ਨਾਲ ਗੱਲਬਾਤ ਕਰਕੇ ਬਹੁਤ ਖੁਸ਼ੀ ਹੋਈ ਹੋਣੀ ਹੈ ਜਿਨ੍ਹਾਂ ਨੇ ਮੂਵੀ ਦੇਖੀ ਹੈ ਜੀ ਉਹਨਾਂ ਨੂੰ ਤਾਂ ਹੋਰ ਵੀ ਮਜ਼ਾ ਆਇਆ ਹੋਣਾ ਕਿਉਂਕਿ ਉਹਨਾਂ ਨੇ ਤਾਂ ਸਮਰੀਨ ਨੂੰ ਦੇਖ ਲਿਆ ਹੁਣ ਹਨਾ ਤੇ ਜਿਨ੍ਹਾਂ ਨੇ ਨਹੀਂ ਦੇਖੀ ਸਮਰੀਨ ਨੇ ਉਹਨਾਂ ਨੂੰ ਕਿਹਾ ਜੀ ਕਿ ਜ਼ਰੂਰ ਫਿਲਮ ਦੇਖੋ ਮੂਵੀ ਦੇਖੋ ਜਾ ਕੇ ਤੇ ਜਿਹੜਾ ਮੂਵੀ ਦੇ ਵਿੱਚ ਪੂਰਾ ਪੂਰਾ ਮਜ਼ਾ ਤੁਸੀਂ ਸਾਰੇ ਇੰਜੋਏ ਕਰੋਗੇ ਸੋ ਸਮਰੀਨ ਬਹੁਤ ਬਹੁਤ ਸ਼ੁਕਰੀਆ ਗੋਡ ਬਲੈਸ ਯੂ
ਥੈਂਕ ਯੂ
ਯੂ ਵੈਲਕਮ ਸੋ ਦੋਸਤੋ ਇਹ ਸੀ ਜੀ ਸਮਰੀਨ ਕੌਰ ਸਤਿ ਸ੍ਰੀ ਅਕਾਲ ਸੋ ਇਹ ਸੀ ਜੀ ਸਮਰੀਨ ਕੌਰ ਸਾਡੇ ਨਾਲ ਗੱਲ ਕਰ ਰਹੀ ਸੀ ਛੋਟੀ ਜਿਹੀ ਬੱਚੀ ਸੋ ਮੈਲਬਨ ਦੇ ਟਾਰਨੇਟ ਇਲਾਕੇ ਚੋਂ ਆ ਬੜੀ ਮਜ਼ੇਦਾਰ ਗੱਲ ਹੈ ਜੀ ਕਿ ਸਾਡੇ ਆਪਣੇ ਇਲਾਕੇ ਦੇ ਵਿੱਚੋਂ ਇਸ ਲੜਕੀ ਨੇ ਧੂਮਾਂ ਪਾਤੀਆਂ ਫਿਰ ਸਰਦਾਰ ਜੀ ਟੂ ਦੇ ਵਿੱਚ ਆਪਣੀ ਅਦਾਕਾਰੀ ਦੇ ਨਾਲ ਤੇ ਜਿਵੇਂ ਉਹਨੇ ਦੱਸਿਆ ਕਿ ਉਹਨੂੰ ਡਾਇਲੋਗਸ ਮਿਲੇ ਸੀ ਤੇ ਬਹੁਤ ਸਾਰੇ ਬੱਚਿਆਂ ਦੇ ਵਿੱਚੋਂ ਉਹਨੂੰ ਸਿਲੈਕਟ ਕੀਤਾ ਗਿਆ ਆਡੀਸ਼ਨ ਦੇ ਵਿੱਚ ਤੇ ਅਸੀਂ ਦੁਆ ਕਰਦੇ ਹਾਂ ਜੀ ਕਿ ਇਹੋ ਜਿਹੜੇ ਬੱਚੇ ਆ ਜਿਹੜੇ ਵਾਕਈ ਅੱਗੇ ਆਉਣ ਦੇ ਲਈ ਹੌਸਲਾ ਰੱਖਦੇ ਨੇ ਹਨਾ ਚਾਹੇ ਉਹ ਅਦਾਕਾਰੀ ਦਾ ਖੇਤਰ ਹੈ ਚਾਹੇ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੇ ਅੰਦਰ ਕਲਾ ਹੈ ਕਿਸੇ ਵੀ ਤਰ੍ਹਾਂ ਦੀ ਪ੍ਰਤਿਭਾ ਉਹਨਾਂ ਦੇ ਅੰਦਰ ਹੈ ਉਹ ਜ਼ਰੂਰ ਉਸ ਮੌਕੇ ਦਾ ਪੂਰਾ ਫਾਇਦਾ ਉਠਾਉਣ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੇਰੈਂਟਸ ਜਿਹੜੇ ਆ ਜ਼ਰੂਰ ਪਛਾਣਨ ਆਪਣੇ ਬੱਚਿਆਂ ਦੇ ਅੰਦਰ ਛੁਪੇ ਹੋਏ ਹੁਨਰ ਨੂੰ ਤਾਂ ਕਿ ਉਸ ਹੁਨਰ ਨੂੰ ਪਛਾਣ ਕੇ ਉਹ ਉਸ ਮੌਕੇ ਦਾ ਜਿਹੜਾ ਪੂਰਾ ਪੂਰਾ ਲਾਹਾ ਆ ਉਹ ਦੇ ਸਕਣ ਸੋ ਇਹ ਸੀ ਜੀ ਸਾਡੀ ਅੱਜ ਦੀ ਮਹਿਮਾਨ ਤੇ ਪ੍ਰੋਗਰਾਮ ਨੂੰ ਹੁਣ ਅੱਗੇ ਵਧਾਉਣੇ ਆ ਪਹਿਲਾਂ ਤਾਂ ਇੱਕ ਗੀਤ ਸੁਣਦੇ ਆ ਸਾਡੇ ਸਰੋਤਿਆਂ ਨੇ ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ ਇੱਕ ਗੀਤ ਸੁਣਨਾ ਚਾਹਿਆ ਸੀ ਅਰਦਾਸ ਕਰਾਂ ਸੋ ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਆ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ ਤੇ ਅਗਲੇ ਸਿਲਸਿਲੇ ਤੱਕ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਜੁੜੇ ਰਹੋ ਫਿਲਹਾਲ ਗੀਤ
ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ
ਨਾਨਕ ਲਈ ਤੇ ਆਏ
ਫਿਰ ਅੰਗਦ ਗੁਰ ਤੈ ਅਮਰਦਾਸ
ਹੋਈ ਸਹਾਈ
ਹਰ ਗੋਬਿੰਦ ਨਾਮ
ਸਿਮਰੋ ਸ੍ਰੀ ਹਰਿ ਰਾਮ
ਸ੍ਰੀ ਹਰਿ ਕ੍ਰਿਸ਼ਨ ਧਿਆਇਐ
ਜਿੱਥੇ ਸਭ ਦੁੱਖ ਜਾਏ
ਤੇਗ ਬਹਾਦਰ ਸਿਮਰਿਐ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਜੀ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸੌਗਾਤ ਮਿਲੇ ਸਫਲਾ ਹੋ ਜਨਮ ਹਮਾਰਾ ਹੋ ਜਾਵੇ ਦੂਰ
ਦਿਆਰਾ
ਸਫਲਾ ਹੋ ਜਨਮ ਹਮਾਰਾ ਸਭ ਛੱਡ ਕੇ ਜਗਤ ਪਸਾਰਾ ਬਸ ਮਿਲ ਜਾ ਤੇਰਾ ਸਹਾਰਾ ਮੇਰੇ ਪ੍ਰੀਤ ਮਾਂ ਜੀਓ
ਜੀ ਦੋਸਤੋ ਨਛੱਤਰ ਗਿੱਲ ਹੋਰਾਂ ਦੀ ਆਵਾਜ਼ ਚ ਤੁਸੀਂ ਸੁਣ ਰਹੇ ਸੀ ਜੀ ਗੀਤ ਅਰਦਾਸ ਕਰਾਂ ਸਾਡੇ ਸਰੋਤਿਆਂ ਨੇ ਫਰਮਾਇਸ਼ ਕੀਤੀ ਸੀ ਜੀ ਤੇ ਹੁਣ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿਚ ਮੈਂ ਮੈਲਬਨ ਤੋਂ ਅਮਰਦੀਪ ਕੌਰ ਤੇ ਮੇਰੇ ਨਾਲ ਪਟਿਆਲਾ ਸਟੂਡੀਓ ਤੋਂ ਜਿਹੜੀ ਟੈਕਨੀਕਲ ਸਪੋਰਟ ਹੈ ਜੀ ਉਹ ਦੇ ਰਹੇ ਨੇ ਸਰਬਜੀਤ ਸਿੰਘ ਹੋਰੀ ਅਕਸਰ ਮੈਂ ਉਨ੍ਹਾਂ ਦਾ ਜ਼ਿਕਰ ਸ਼ੁਰੂਆਤ ਚ ਕਰਨਾ ਭੁੱਲ ਜਾਂਦੀ ਹਾਂ ਪਰ ਬਿਲਕੁਲ ਉਹ ਹਮੇਸ਼ਾ ਮੇਰੇ ਨਾਲ ਹੁੰਦੇ ਨੇ ਤੇ ਸਾਨੂੰ ਟੈਕਨੀਕਲ ਸਪੋਰਟ ਜਿਹੜੀ ਹੈ ਜੀ ਯਾਨੀ ਕਿ ਜਿਹੜਾ ਅੱਜ ਦਾ ਪ੍ਰੋਗਰਾਮ ਚੱਲ ਰਿਹਾ ਉਹਦੀ ਪੂਰੀ ਦੀ ਪੂਰੀ ਜਿਹੜੀ ਜ਼ਿੰਮੇਵਾਰੀ ਅਸਲ ਦੇ ਵਿਚ ਉਹ ਉਨ੍ਹਾਂ ਦੇ ਹੱਥ ਹੁੰਦੀ ਹੈ ਸੋ ਇੱਕ ਵਾਰ ਫਿਰ ਅਸੀਂ ਦੋਵੇਂ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿਚ ਤੇ ਜਿਹੜੇ ਦੋਸਤਾਂ ਨੇ ਸਾਡੇ ਨਾਲ ਸਾਂਝ ਪਾਈ ਹੈ ਜੀ ਟੈਲੀਗ੍ਰਾਮ ਦੇ ਜ਼ਰੀਏ ਉਨ੍ਹਾਂ ਨੂੰ ਵੀ ਜੀ ਆਇਆ ਤੇ ਜਿਨ੍ਹਾਂ ਨੇ ਈਮੇਲ ਦੇ ਜ਼ਰੀਏ ਪਾਈ ਹੈ ਅਸੀਂ ਉਨ੍ਹਾਂ ਨੂੰ ਵੀ ਜੀ ਆਇਆ ਕਹਿੰਦੇ ਹਾਂ ਤੇ ਸਾਡੇ ਨਾਲ ਗੁਰਮੇਜ ਸਿੰਘ ਸੋਖਲ ਹੁਰੀ ਸ਼ਾਮਲ ਹੋਏ ਸੀ ਪ੍ਰੋਗਰਾਮ ਦੇ ਵਿਚ ਤੇ ਇਨ੍ਹਾਂ ਨੇ ਬਿਲਕੁਲ ਜਦੋਂ ਮੈਂ ਖਬਰਾਂ ਜਿਹੜੀਆਂ ਸੀ ਉਸ ਸਿਲਸਿਲੇ ਚ ਸ਼ੇਅਰ ਕਰ ਰਹੀ ਸੀ ਤੇ ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਬਾਰੇ ਅਸੀਂ ਗੱਲ ਕਰ ਰਹੇ ਸੀ ਕਿ ਉਹਦਾ ਜਿਹੜਾ ਦੈਂਤ ਹੈ ਜੀ ਉਹ ਮਾਲਵੇ ਤੋਂ ਬਾਅਦ ਹੁਣ ਮਾਝੇ ਤੇ ਦੁਆਬੇ ਨੂੰ ਆਪਣੀ ਲਪੇਟ ਦੇ ਵਿਚ ਲੈ ਰਿਹਾ ਸੀ ਇਸ ਬਾਬਤ ਇਕ ਖ਼ਬਰ ਉਨ੍ਹਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਕਿ ਕੈਂਸਰ ਦੇ ਦੈਂਤ ਨੇ ਮਾਸੂਮ ਬੱਚੀ ਪੱਲਵ ਪ੍ਰੀਤ ਕੌਰ ਸੋਖਲ ਨੂੰ ਨਿਗਲਿਆ ਸੋ ਬਹੁਤ ਦੁਖਦਾਈ ਘਟਨਾ ਜੀ ਇੱਕ ਛੋਟੇ ਛੋਟੇ ਬੱਚੇ ਜਦੋਂ ਇਹੋ ਜਿਹੀਆਂ ਬਿਮਾਰੀਆਂ ਦੀ ਲਪੇਟ ਦੇ ਵਿਚ ਆਉਂਦੇ ਆ ਦੇਖੋ ਵੈਸੇ ਤਾਂ ਕਿਸੇ ਦਾ ਵੀ ਇਹੋ ਜਿਹੀਆਂ ਜਿਹੜੀਆਂ ਮਾਰੂ ਬਿਮਾਰੀਆਂ ਨੇ ਉਸ ਦੀ ਲਪੇਟ ਦੇ ਵਿਚ ਆਉਣਾ ਸਾਡੇ ਲਈ ਬਹੁਤ ਵੱਡੀ ਇੱਕ ਚੁਣੌਤੀ ਬਣਦੀ ਜਾ ਰਹੀ ਹੈ ਪੰਜਾਬ ਦੇ ਵਿਚ ਸੋ ਇਹ ਛੋਟੀ ਜਿਹੀ ਉਮਰ ਦੀ ਬੱਚੀ ਜਿਹੜੀ ਹੈ ਪਵਲਪ੍ਰੀਤ ਸੋਖਲ ਜੇਠੂਵਾਲ ਤੇ ਕੈਬਨਿਟ ਮੰਤਰੀ ਨੇ ਪਵਲਪ੍ਰੀਤ ਦੀ ਮੌਤ ਸੋਖਲ ਜੇਠੂਵਾਲ ਦੀ ਪੋਤਰੀ ਤੇ ਮਨਜੀਤ ਸਿੰਘ ਸੋਖਲ ਦੀ ਪੁੱਤਰੀ ਪੱਲਵਪ੍ਰੀਤ ਕੌਰ ਜੋ 5 ਸਾਲ ਦੀ ਜੋ ਕਿ ਪਿਛਲੇ ਕਰੀਬ 2 ਮਹੀਨੇ ਤੋਂ ਬਿਮਾਰ ਕਹਿੰਦੇ ਚੱਲਦੀ ਆ ਰਹੀ ਸੀ ਕੁਝ ਦਿਨ ਪਹਿਲਾਂ ਡਾਕਟਰਾਂ ਪਾਸੋਂ ਉਸਦੀ ਜਾਂਚ ਕਰਾਉਣ ਉਪਰੰਤ ਉਸਦੇ ਖੂਨ ਚ ਕੈਂਸਰ ਦੇ ਤੱਤ ਪਾਏ ਗਏ ਤੇ ਜਿਹੜੀ ਕਿ ਡਾਕਟਰਾਂ ਅਨੁਸਾਰ ਆਖਰੀ ਸਟੇਜ ਤੇ ਆ ਚੁੱਕੀ ਸੀ ਆਖਿਰਕਾਰ ਇਹ ਮਾਸੂਮ ਬੱਚੀ ਜ਼ਿੰਦਗੀ ਮੌਤ ਦੀ ਲੜਾਈ ਲੜਦੀ ਜ਼ਿੰਦਗੀ ਤੋਂ ਹਾਰ ਗਈ ਪੱਲਵਪ੍ਰੀਤ ਕੌਰ ਸੁਖਲ ਦਾ ਜਿਹੜਾ ਜੀ ਉਹ ਸੰਸਕਾਰ ਹੋ ਚੁੱਕਿਆ। ਪਰ ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਜਦੋਂ ਛੋਟੇ ਛੋਟੇ ਬੱਚੇ ਉਹ ਇਸ ਲਪੇਟ ਦੇ ਵਿਚ ਆ ਰਹੇ ਆ ਤੇ ਸਰਕਾਰਾਂ ਜਿਹੜੀਆਂ ਜੀ ਉਹਨਾਂ ਨੂੰ ਬਹੁਤ ਜ਼ਰੂਰੀ ਆ ਕਿ ਉਹ ਛੇਤੀ ਤੋਂ ਛੇਤੀ ਜਿਹੜੇ ਕਦਮ ਆ ਉਹ ਚੁੱਕਣ ਕੇ ਬਿਮਾਰੀ ਦੇ ਜਿਹੜੇ ਕਾਰਨ ਆ। ਜੇਕਰ ਅਸੀਂ ਜਾਣਦੇ ਹਾਂ ਜੀ ਕਿ ਖਾਦਾਂ ਜਾਂ ਫਿਰ ਇਹੋ ਜਿਹੇ ਕੀਟਨਾਸ਼ਕ ਜੇ ਸਾਡੇ ਲਈ ਇਹ ਬਿਮਾਰੀਆਂ ਦਾ ਕਾਰਨ ਬਣ ਰਹੇ ਆ ਤੇ ਉਹਨਾਂ ਦੀ ਵਰਤੋਂ ਜਿਹੜੀ ਆ ਉਹਨਾਂ ਦੀ ਮਿਕਦਾਰ ਜਿਹੜੀ ਆ ਉਹ ਨਿਸ਼ਚਿਤ ਕੀਤੀ ਜਾਣੀ ਜ਼ਰੂਰੀ ਆ ਤੇ ਨਾਲ ਹੀ ਨਾਲ ਜਿਹੜੇ ਸਾਡੇ ਪਾਣੀ ਗੰਦਲੇ ਹੋ ਰਹੇ ਆ ਉਹਨਾਂ ਨੂੰ ਵੀ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਤੇ ਸਰਕਾਰਾਂ ਦੀ ਇਹ ਇੱਕ ਅਹਿਮ ਜ਼ਿੰਮੇਵਾਰੀ ਬਣਦੀ ਆ ਕਿ ਉਹ ਇਸ ਮਾਮਲੇ ਦੇ ਵਿੱਚ ਖਾਸ ਧਿਆਨ ਦੇਣ। ਸੋ ਗੁਰਮੇਜ ਸਿੰਘ ਜੀ ਸਾਡੇ ਨਾਲ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਧੰਨਵਾਦ। ਸੁਖਦੀਪ ਸਿੰਘ ਅੱਗੇ ਸਾਡੇ ਨਾਲ ਜੁੜੇ ਨੇ, ਗੁੱਡ ਮਾਰਨਿੰਗ ਬੁਲਾ ਰਹੇ ਨੇ ਸਾਡੇ ਵੱਲੋਂ, ਵੈਰੀ ਗੁੱਡ ਮਾਰਨਿੰਗ ਸੁਖਦੀਪ ਜੀ। ਤੇ ਇਸ ਤੋਂ ਬਾਅਦ ਸਾਡੇ ਨਾਲ ਅੱਗੇ ਜਗਤਾਰ ਸਿੰਘ ਗਿੱਲ ਢੁੱਡੀਕੇ ਵਾਲੇ ਹਾਂਗਕਾਂਗ ਵਾਲੇ ਫੇਰ ਤੋਂ ਜੁੜੇ ਨੇ ਤੇ ਉਹਨਾਂ ਨੇ ਇੱਕ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਜੀ। ਕਹਿੰਦੇ ਬੁੱਟਰ ਐਸੋਸੀਏਟਸ ਤੇ ਸਤਰੰਗ ਐਂਟਰਟੇਨਮੈਂਟਸ ਹਾਂਗਕਾਂਗ ਦੇ ਵਿੱਚ ਲੈ ਕੇ ਆ ਰਹੇ ਨੇ ਜੀ ਮੇਲਾ ਤੀਆਂ ਦਾ। ਸੋ 20 ਅਗਸਤ ਨੂੰ ਇਹ ਮੇਲਾ ਜੀ ਹਾਂਗਕਾਂਗ ਦੇ ਵਿੱਚ ਲੱਗਣਾ, ਤੀਆਂ ਦਾ 12 ਵਜੇ ਦੁਪਹਿਰੇ ਸ਼ੁਰੂ ਹੋਣਾ ਜੀ। ਤੇ ਇਹਨਾਂ ਨੇ ਜਾਣਕਾਰੀ ਦਿੱਤੀ ਆ ਕਿ ਕਲੱਬ 1 ਜਿਹੜੀ ਵੈਨਿਊ ਆ ਤੇ 18 ਫਾਰਮ ਰੋਡ ਤੇ ਇਸ ਬਾਬਤ ਹੋਰ ਜੇ ਤੁਸੀਂ ਜਾਣਕਾਰੀ ਜਿਹੜੀ ਆ ਉਹ ਲੈਣੀ ਹੋਵੇ ਤਾਂ ਸਾਡੇ ਜਿਹੜੇ ਨੰਬਰ ਨੇ ਕਹਿੰਦੇ ਜੀ ਤੁਸੀਂ ਯੂਜ਼ ਕਰ ਸਕਦੇ ਹਾਂ। ਵਟਸਐਪ ਨੰਬਰ ਹੈਗਾ ਜੀ 6494987777, ਇਹਨਾਂ ਤੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ ਟਿਕਟਾਂ ਜਾਂ ਹੋਰ ਸੰਬੰਧਿਤ ਜਿਹੜੀ ਜਾਣਕਾਰੀ ਜੇ ਤੁਸੀਂ ਲੈਣਾ ਚਾਹੋ। ਸੋ ਹਾਂਗਕਾਂਗ ਦੇ ਵਿੱਚ ਮੇਲਾ ਤੀਆਂ ਦਾ 20 ਅਗਸਤ 2016 ਨੂੰ ਹੋਣ ਜਾ ਰਿਹਾ। ਸੋ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੀ ਸਾਂਝ ਪਾਉਣ ਦੇ ਲਈ ਸਾਡੇ ਨਾਲ। ਤੇ ਇਸ ਤੋਂ ਬਾਅਦ ਸਾਡੇ ਨਾਲ ਵੀਰਪਾਲ ਹੰਜਰਾ ਹੁਰੀ ਸਾਡੇ ਨਾਲ ਜੁੜੇ ਨੇ। ਸੋ ਬਿਲਕੁਲ ਜੀ, ਦੇਖੋ ਤੁਸੀਂ ਮੇਰਾ ਵੀ ਧਿਆਨ ਦਵਾਤਾ, ਮੈਂ ਪ੍ਰੋਗਰਾਮ ਕਰਨ ਚ ਇੰਨੀ ਮਸ਼ਰੂਫ ਹੋ ਗਈ ਸੀ ਕਿ ਮੇਰੇ ਦਿਮਾਗ ਚੋਂ ਨਿਕਲ ਗਿਆ। ਪਰ ਮੈਂ ਵਧਾਈਆਂ ਜਿਹੜੀਆਂ ਜ਼ਰੂਰ ਸਰਬਜੀਤ ਭਾਜੀ ਨੂੰ ਸਵੇਰੇ ਸਵੇਰੇ ਫੇਸਬੁੱਕ ਦੇ ਜ਼ਰੀਏ ਭੇਜ ਦਿੱਤੀਆਂ, ਪਰ ਦੇਖੋ ਹੁਣ ਜਦੋਂ ਅਸੀਂ ਪ੍ਰੋਗਰਾਮ ਚ ਇਕੱਠੇ ਹੋਏ ਤਾਂ ਮੇਰੇ ਦਿਮਾਗ ਚੋਂ ਇਹ ਗੱਲ ਨਿਕਲ ਗਈ। ਸੋ ਵੀਰਪਾਲ ਹੰਜਰਾ ਹੋਰਾਂ ਨੇ ਧਿਆਨ ਦਵਾਇਆ, ਹੈਪੀ ਬਰਥਡੇ ਟੂ ਸਰਬਜੀਤ ਜੀ ਕਹਿੰਦੇ। ਸੋ ਬਹੁਤ ਬਹੁਤ ਵਧਾਈਆਂ ਸਰਬਜੀਤ ਜੀ, ਸਾਡੇ ਵੱਲੋਂ ਵੀ ਤੁਹਾਨੂੰ ਯਾਨੀ ਕਿ ਸਾਡੇ ਹਰਮਨ ਰੇਡੀਓ ਪਰਿਵਾਰ ਦੇ ਇੱਕ ਮੈਂਬਰ ਦਾ ਅੱਜ ਜਨਮ ਦਿਨ ਹੈ ਜੀ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਸਰਬਜੀਤ ਹੋਣਾ ਦੇ ਇਸ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋਈਏ। ਸੋ ਬਹੁਤ ਬਹੁਤ ਤੁਹਾਨੂੰ ਜਨਮ ਦਿਨ ਮੁਬਾਰਕ ਸਾਰੇ ਹਰਮਨ ਪਰਿਵਾਰ ਵੱਲੋਂ। ਸੋ ਸਾਡਾ ਪਰਿਵਾਰ ਜਿਹੜਾ ਜੀ ਸਿਰਫ ਕੁਸ਼ਕ ਲੋਕਾਂ ਦਾ ਸਮੂਹ ਨਹੀਂ, ਸਗੋਂ ਬਹੁਤ ਵੱਡਾ ਪਰਿਵਾਰ ਹੈ। ਸੋ ਇਹ ਜਿਹੜਾ ਜਨਮ ਦਿਨ ਹੈ ਜੀ, ਚਾਹੇ ਕੈਨੇਡਾ, ਚਾਹੇ ਅਮੈਰੀਕਾ, ਚਾਹੇ ਇੰਗਲੈਂਡ, ਜਿੱਥੋਂ ਵੀ ਸਾਡੇ ਦੋਸਤ ਸੁਣ ਰਹੇ ਨੇ, ਸੋ ਉਹਨਾਂ ਦੀਆਂ ਸਾਰਿਆਂ ਦੀਆਂ ਜਿਹੜੀਆਂ ਦੁਆਵਾਂ, ਉਹਨਾਂ ਦਾ ਸਾਰਿਆਂ ਦਾ ਜਿਹੜਾ ਪਿਆਰ ਹੈ ਜੀ, ਉਹ ਸਰਬਜੀਤ ਸਿੰਘ ਹੋਰਾਂ ਤੱਕ ਪਹੁੰਚਦਾ ਤੁਹਾਡੀਆਂ ਈਮੇਲਸ ਦੇ ਰੂਪ ਦੇ ਵਿੱਚ, ਤੁਹਾਡੇ ਸੁਨੇਹਿਆਂ ਦੇ ਰੂਪ ਦੇ ਵਿੱਚ। ਤੇ ਅਸੀਂ ਦੁਆ ਕਰਦੇ ਹਾਂ ਜੀ ਕਿ ਸਰਬਜੀਤ ਸਿੰਘ ਹੋਰੀ ਆਪਣੀ ਜ਼ਿੰਦਗੀ ਦੇ ਜਿਹੜੇ ਆਉਣ ਵਾਲੇ ਸਾਲ ਆ ਉਹ ਵੀ ਖੁਸ਼ੀਆਂ ਖੇੜਿਆਂ ਭਰਪੂਰ ਮਾਨਣ ਤੇ ਸਿਹਤਮੰਦ ਜ਼ਿੰਦਗੀ ਜਿਹੜੀ ਆ ਉਹਦੇ ਲਈ ਦੁਆ ਕਰਦੇ ਹਾਂ। ਤੇ ਇਸ ਦੇ ਨਾਲ ਹੀ ਦੋਸਤੋ, ਅੱਜ ਜਿਹੜਾ ਅਗਲਾ ਸਿਲਸਿਲਾ ਅਸੀਂ ਲੈ ਕੇ ਆ ਰਹੇ ਹਾਂ, ਜਿਵੇਂ ਅਸੀਂ ਦੱਸਿਆ ਸੀ ਕਿ ਅੱਜ ਟੈਕਸ ਬਾਬਤ ਅਸੀਂ ਜਿਹੜੀ ਜਾਣਕਾਰੀ ਦਿੰਦੇ ਹੁੰਦੇ ਹਾਂ, ਉਸ ਜਾਣਕਾਰੀ ਦੇ ਤਹਿਤ ਸਾਡੇ ਨਾਲ ਪ੍ਰੋਗਰਾਮ ਦੇ ਸਿਲਸਿਲੇ ਦੇ ਵਿੱਚ ਜੁੜਨ ਜਾ ਰਹੇ ਨੇ ਜੀ ਸੁਖਵਿੰਦਰ ਜੱਜ ਹੁਰੀ। ਸੋ ਅੱਜ ਦਾ ਉਹਨਾਂ ਦਾ ਗੱਲਬਾਤ ਕਰਨ ਦਾ ਵਿਸ਼ਾ ਜਿਹੜਾ ਜੀ ਉਹ ਡਿਡਕਸ਼ਨਸ ਆ। ਪਰ ਸਾਡੇ ਨਾਲ ਕੁਛ ਦੋਸਤ ਜੁੜੇ ਨੇ ਜਿਨ੍ਹਾਂ ਨੇ ਕੁਛ ਜਾਣਕਾਰੀ ਜਿਹੜੀ ਉਹ ਲੈਣੀ ਚਾਹੀਏ। ਸੋ ਸ਼ਰਨ ਉੱਪਲ ਨੇ ਸਾਡੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਕੁਛ ਸਵਾਲ ਭੇਜੇ ਸੀਗੇ। ਸੋ ਸਵਾਲ ਜਿਹੜੇ ਉਹ ਜ਼ਰੂਰ ਅਸੀਂ ਸੁਖਵਿੰਦਰ ਜੱਜ ਹੋਰਾਂ ਦੇ ਨਾਲ ਸਾਂਝੇ ਕਰਾਂਗੇ। ਫਿਲਹਾਲ ਛੋਟਾ ਜਿਹਾ ਇੱਕ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਸੁਖਵਿੰਦਰ ਜੱਜ ਹੋਰਾਂ ਦੇ ਨਾਲ। जी दोस्तों रणजीत बावा दी आवाज च तुसी गीत सुन रहे सी जी ते गीतों बाद एक बार फिर स्वागत करदे आं साडे दोस्तां दा जिन्हां ने प्रोग्राम दे विच शामिल होना कीता ते नाल ही नाल जिहड़े दोस्त सुन रहे ने पर शामिल नहीं हो पा रहे उन्हां दा भी बहुत बहुत स्वागत है जी ते प्रोग्राम दे विच हुण सिलसिला लैके आ रहे हैं जी साडे मैक्स मार्जिन अकाउंटेंट्स तो जिहड़े डायरेक्टर सुखविंदर जज हुरी ने उन्हां दे नाल टैक्स एक्सपर्ट जेडे साडे ने उना दे नाल ए सिलसिला लेके आ रहे हैं ते इस सिलसिले तहत वैसे जेड़ा आज दा साडा गलबात करन दा विषय जी ओ डिडक्शंस ने सो टैक्स सीजन चल रहा है असी सारे जानदे हां कि सारे जेडे लोक ने भावे साडे भाईचारे दे ने साडे भाईचारे तो बाहरले ने सारे इस वेले कोशिश दे विच हुंदे आ कि जदों असी टैक्स फाइल करना ते की टैक्स दे विच क्लेम हो सकदा की फाइल करना है असी की नहीं क्लेम हो सकदा ओ जानकारी जेड़ी आ जरूरी ਲੈਣੀ ਹਨਾ ਸੋ ਇਸ ਬਾਬਤ ਸਾਨੂੰ ਬਹੁਤ ਵਧੀਆ ਤਰ੍ਹਾਂ ਜਾਣਕਾਰੀ ਜਿਹੜੀ ਆ ਦਿੰਦੇ ਆ ਸਾਡੇ ਟੈਕਸ ਐਕਸਪਰਟ ਸੁਖਵਿੰਦਰ ਜੱਜ ਹੁਰੀ ਜਿਨ੍ਹਾਂ ਦਾ ਇਸ਼ਤਿਹਾਰ ਵੀ ਤੁਸੀਂ ਸਾਡੇ ਰੇਡੀਓ ਦੇ ਉੱਤੇ ਸੁਣਦੇ ਹੋ ਮੈਕਸ ਮਾਰਜਿਨ ਅਕਾਊਂਟੈਂਟਸ ਦਾ ਤੇ ਹੁਣ ਇਸ ਵੇਲੇ ਉਹ ਸਾਡੇ ਨਾਲ ਸਾਂਝ ਪਾ ਰਹੇ ਨੇ ਜੀ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਤੇ ਬਹੁਤ ਬਹੁਤ ਸਵਾਗਤ ਸੁਖਵਿੰਦਰ ਜੀ ਸਤਿ ਸ੍ਰੀ ਅਕਾਲ
ਅਮਰਦੀਪ ਜੀ ਤੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਤੇ ਸੁਖਵਿੰਦਰ ਜੀ ਸਾਡੇ ਨਾਲ ਅਸੀਂ ਜਿਹੜਾ ਅੱਜ ਦਾ ਵਿਸ਼ਾ ਉਹ ਸ਼ੁਰੂ ਕਰਨ ਤੋਂ ਪਹਿਲਾਂ ਕੁਛ ਦੋਸਤ ਜੁੜੇ ਆ ਜੀ ਉਹਨਾਂ ਨੇ ਕੋਈ ਜਾਣਕਾਰੀ ਲੈਣੀ ਚਾਹੀ ਆ ਤੇ ਮੈਂ ਚਾਹੁੰਦੀ ਹਾਂ ਕਿ ਅੱਜ ਅਸੀਂ ਆਪਣਾ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਦੇ ਜਿਹੜੇ ਸਵਾਲ ਆ ਉਹ ਜ਼ਰੂਰ ਲੈ ਲਈਏ ਤੇ ਉਸ ਤੋਂ ਬਾਅਦ ਅਸੀਂ ਕੰਟੀਨਿਊ ਕਰਦੇ ਹਾਂ ਆਪਣਾ ਟੌਪਿਕ ਹਨਾ
ਹਾਂਜੀ
ਜੀ ਸਾਡੇ ਨਾਲ ਸ਼ਰਨ ਉੱਪਲ ਹੁਰੀ ਜੁੜੇ ਆ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਸਾਡੇ ਨਾਲ ਜੁੜ ਚੁੱਕੇ ਸੀਗੇ ਤੇ ਉਹਨਾਂ ਨੇ ਇਨਫਾਰਮੇਸ਼ਨ ਮੰਗੀ ਆ ਜੀ ਕਹਿੰਦੇ ਪਲੀਜ਼ ਗਿਵ ਸਮ ਇਨਫਾਰਮੇਸ਼ਨ ਅਬਾਊਟ ਐਕਸਪੈਂਸਿਸ ਵੀ ਕੈਨ ਕਲੇਮ ਫਾਰ ਊਬਰ ਐਂਡ ਗੈਟ ਕਲੇਮਸ ਔਨ ਊਬਰ ਐਕਸਪੈਂਸਿਸ ਕਹਿੰਦੇ ਜਿੱਦਾਂ ਫਿਊਲ ਆ ਵਾਟਰ ਆ ਮੇਨਟੇਨੈਂਸ ਆ ਹਨਾ ਇਹਦੇ ਬਾਰੇ ਚ ਤੇ ਕਹਿੰਦੇ ਆਈ ਆਲਸੋ ਹੈਵ ਪੇਡ ਇੰਸ਼ੋਰੈਂਸ ਕਲੇਮ ਆਫ $650 ਲਾਸਟ ਈਅਰ ਸੋ ਇਹਦੇ ਬਾਬਤ ਉਹਨਾਂ ਨੇ ਜਾਣਕਾਰੀ ਲੈਣੀ ਚਾਹੀ ਆ
ਹਾਂਜੀ ਬਹੁਤ ਵਧੀਆ ਕੁਐਸਚਨ ਸ਼ਰਨ ਜੀ ਦਾ ਤੇ ਕਿਉਂਕਿ ਬੜਾ ਹੀ ਮਗਦਾ ਹੋਇਆ ਮਸਲਾ ਵਾ ਉਬਰ ਦਾ ਜਿਵੇਂ ਪਤਾ ਕਿ ਵਿਕਟੋਰੀਆ ਵਿਚ ਵੀ ਲੀਗਲਾਈਜ਼ ਹੋ ਰਹੀ ਆ ਉਬਰ ਬਾਕੀ ਸਟੇਟਸ ਦੇ ਵਿਚ ਵੀ ਕਾਫੀ ਇਸ ਦਾ ਕੰਮ ਵੱਧ ਰਿਹਾ ਵਾ ਸੋ ਆਪਣੇ ਜਿਹੜੇ ਕਹਿ ਲੋ ਕਿ ਸਰੋਤੇ ਨੇ ਉਹ ਵੀ ਕਾਫੀ ਇਸ ਦੇ ਵਿਚ ਜਿਹੜੇ ਇਨਵੋਲਵ ਨੇ ਉਹਨਾਂ ਬਾਰੇ ਮਤਲਬ ਕਾਫੀ ਸਾਨੂੰ ਵੀ ਕੁਐਸਚਨ ਆਉਂਦੇ ਨੇ ਸੋ ਉਬਰ ਦਾ ਮਤਲਬ ਐਸ ਸੱਚ ਕਹਿ ਲੋ ਕਿ ਇਹ ਫੁੱਲ ਟਾਈਮ ਤੁਸੀਂ ਜਿਹੜੀ ਆਪਦੀ ਪ੍ਰਾਈਵੇਟ ਕਾਰ ਯੂਜ ਕਰਦੇ ਹੋ ਤੁਸੀਂ ਟੈਕਸੀ ਚਲਾਉਣ ਵਾਸਤੇ ਨਾਰਮਲੀ ਜਿਹੜੇ ਆ ਕਿ ਵੀਕੈਂਡਸ ਤੇ ਹੀ ਕਰਦੇ ਆ ਕੰਮ ਜੇ ਫੁੱਲ ਟਾਈਮ ਵੀ ਕਈ ਕਰਦੇ ਨੇ ਕਿ ਮਤਲਬ ਪੰਜ ਤੋਂ ਛੇ ਦਿਨ ਸੋ ਜਿਵੇਂ ਦੱਸਿਆ ਕਿ ਇਹ ਪ੍ਰਾਈਵੇਟ ਕਾਰ ਆ ਸੋ ਜੇ ਪ੍ਰਾਈਵੇਟ ਕਾਰ ਤੁਸੀਂ ਕੰਮ ਵਾਸਤੇ ਯੂਜ ਕਰਦੇ ਹੋ ਤਾਂ ਟੈਕਸ ਆਫਿਸ ਉਹਦੇ ਵਾਸਤੇ ਪਰੂਫ ਮੰਗਦਾ ਕਿ ਤੁਹਾਡੀ ਜਿਹੜੀ ਵਰਕ ਰਿਲੇਟਡ ਕਿੰਨੀ ਤੁਸੀਂ ਯੂਜ ਕਰ ਰਹੇ ਹੋ ਉਸ ਵਹੀਕਲ ਨੂੰ ਜੇ ਨਾਰਮਲ ਟੈਕਸੀ ਹੋਵੇ ਜਿਵੇਂ ਯੈਲੋ ਕੈਬ ਜਾਂ ਸਿਲਵਰ ਟੋਪ ਜਾਂ ਹੋਰ ਕੋਈ ਵੀ ਟੈਕਸੀ ਜਿਹੜੀ ਨਾਰਮਲ ਆ ਉਹ ਤੁਹਾਨੂੰ ਪਤਾ ਕਿ 100% ਜਿਹੜਾ ਉਹਦਾ ਵਹੀਕਲ ਆ ਉਹ ਕੰਮ ਵਾਸਤੇ ਹੀ ਆ ਟੈਕਸੀ ਵਾਸਤੇ ਹੀ ਆ ਪਰ ਜਿਹੜੀਆਂ ਪ੍ਰਾਈਵੇਟ ਕਾਰ ਤੁਸੀਂ ਯੂਜ ਕਰਦੇ ਹੋ ਕੰਮ ਵਾਸਤੇ ਉਸ ਨੂੰ ਮਤਲਬ ਪਰੂਫ ਕਰਨ ਵਾਸਤੇ ਧਿਆਨ ਦੇਣ ਕਿ ਲੋਗ ਬੁੱਕ ਮੇਨਟੇਨ ਕਰਨੀ ਪੈਂਦੀ ਆ ਸੋ ਕਿਤੋਂ ਵੀ ਤੁਸੀਂ ਆਫਿਸ ਵਰਕ ਨਾਲ ਕਿਸੇ ਵੀ ਸਟੇਸ਼ਨਰੀ ਬੁੱਕ ਤੋਂ $4-5 ਦੀ ਲੋਗ ਬੁੱਕ ਆਉਂਦੀ ਆ ਮਿਨੀਮਮ 3 ਮਹੀਨੇ ਦੀ ਤੁਹਾਨੂੰ ਲੋਗ ਬੁੱਕ ਮੇਨਟੇਨ ਕਰਨੀ ਪਏਗੀ ਸੋ ਲੋਗ ਬੁੱਕ ਤੋਂ ਤੁਹਾਡੇ ਮਤਲਬ ਪ੍ਰਪੋਰਸ਼ਨ ਆ ਜਾਂਦਾ ਕਿ ਪ੍ਰਾਈਵੇਟ ਵਰਸਿਸ ਜਿਹੜਾ ਬਿਜ਼ਨਸ ਲਈ ਯੂਜ਼ ਹੋ ਰਿਹਾ ਵਾ ਸੋ ਉਹਦੀ ਤੁਹਾਡੀ ਰੇਸ਼ੋ ਆ ਜਾਂਦੀ ਹੈ ਕਿ 50% ਤੁਸੀਂ ਯੂਜ਼ ਕਰ ਰਹੇ ਹੋ 40% ਕਰ ਰਹੇ ਹੋ ਸੋ ਜਦੋਂ ਤੁਹਾਡੇ ਉਹ ਬੇਸਿਸ ਆ ਜਾਂਦਾ ਕਿ 40% ਤੁਹਾਡੀ ਕਾਰ ਜਿਹੜੀ ਆ ਉਹ ਉਬਰ ਦੇ ਕੰਮ ਵਾਸਤੇ ਯੂਜ਼ ਹੋ ਰਹੀ ਆ ਸੋ ਉਬਰ ਦੇ ਰਿਲੇਟਡ ਜਿੰਨੇ ਵੀ ਖਰਚੇ ਨੇ ਉਹ ਖਰਚਿਆਂ ਦੇ ਵਿੱਚ ਜਿਵੇਂ ਫਿਊਲ ਹੋ ਗਿਆ ਤੁਹਾਡਾ ਰਿਪੇਅਰ ਮੇਨਟੇਨੈਂਸ ਹੋ ਗਈ ਇੰਸ਼ੋਰੈਂਸ ਹੋ ਗਈ ਜਾਂ ਹੋਰ ਵੀ ਕੋਈ ਤੁਸੀਂ ਜਿਹੜੇ ਖਰਚੇ ਕਰਦੇ ਹੋ ਕਾਰ ਦੀ ਜਿਹੜਾ ਡੈਪਰੀਸੀਏਸ਼ਨ ਆ ਕਿਉਂਕਿ ਕਾਰ ਦੀ ਜਿਹੜੀ ਵੈਲਿਊ ਵੀ ਘਟਦੀ ਆ ਉਹ ਉਸੇ ਲੋਗ ਬੁੱਕ ਦੀ ਪਰਸੈਂਟੇਜ ਦੇ ਹਿਸਾਬ ਦੇ ਨਾਲ ਹੀ ਉਹ ਸਾਰਾ ਓਨੇ ਪਰਸੈਂਟੇਜ ਤੁਸੀਂ ਕਰ ਸਕਦੇ ਹੋ ਦੂਜੀ ਗੱਲ ਉਹਨਾਂ ਨੇ ਕਹੀ ਸੀ ਕਿ ਪਿੱਛੇ ਜੇ ਉਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਸੋ ਇੰਸ਼ੋਰੈਂਸ ਕਲੇਮ ਲਈ ਉਹਨਾਂ ਨੂੰ ਜਿਹੜਾ ਪੇ ਕਰਨਾ ਪਿਆ ਆਪਣਾ ਜਿਹੜਾ ਮੇਰੇ ਖਿਆਲ ਐਕਸੈਸ ਪੇ ਕੀਤੀ ਆ ਸੋ ਐਕਸੈਸ ਟੈਕਸ ਡਿਡਕਟੀਬਲ ਨਹੀਂ ਹੁੰਦਾ ਨਾਰਮਲੀ ਇੰਸ਼ੋਰੈਂਸ ਜਿਹੜਾ ਪ੍ਰੀਮੀਅਮ ਤੁਸੀਂ ਪੇ ਕਰਦੇ ਹੋ ਉਹ ਟੈਕਸ ਡਿਡਕਟੀਬਲ ਆ ਹਾਂਜੀ
ਅੱਛਾ ਜੀ ਸੋ ਮੈਨੂੰ ਲੱਗਦਾ ਸ਼ਰਨ ਉੱਪਲ ਜੀ ਤੁਹਾਡਾ ਜਿਹੜਾ ਜਵਾਬ ਹੈ ਸਵਾਲ ਦਾ ਤੁਹਾਨੂੰ ਮਿਲ ਗਿਆ ਹੋਣਾ ਤੇ ਇਸ ਤੋਂ ਇਲਾਵਾ ਵੀ ਜੇ ਤੁਸੀਂ ਕੋਈ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ ਸੁਖਵਿੰਦਰ ਹੋਰਾਂ ਤੋਂ ਤੁਸੀਂ ਚਲਦੇ ਪ੍ਰੋਗਰਾਮ ਦੇ ਵਿੱਚ ਵੀ ਆਪਣਾ ਜਿਹੜਾ ਸੁਨੇਹਾ ਜੀ ਉਹ ਭੇਜ ਸਕਦੇ ਹੋ ਈਮੇਲ ਦੇ ਰਾਹੀਂ ਵੀ request@harmanradio.com ਜਾਂ ਫਿਰ ਸਾਡਾ ਟੈਲੀਗ੍ਰਾਮ ਨੰਬਰ ਹੈ 9175080144489 ਹਨਾ ਚਲਦੇ ਪ੍ਰੋਗਰਾਮ ਚ ਤੁਸੀਂ ਆਪਣਾ ਕੋਈ ਵੀ ਸਵਾਲ ਸਰੋਤੇ ਹੋ ਤੁਸੀਂ ਵੀ ਸਾਨੂੰ ਭੇਜ ਸਕਦੇ ਹੋ ਤੇ ਹੁਣ ਆਪਾਂ ਆਉਂਦੇ ਹਾਂ ਸੁਖਵਿੰਦਰ ਜੀ ਆਪਣੇ ਵਿਸ਼ੇ ਵੱਲ ਸੋ ਡਿਡਕਸ਼ਨ ਦੇ ਉੱਤੇ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਵੀ ਜਾਣਕਾਰੀ ਜਿਹੜੀ ਸੀ ਉਹ ਸਰੋਤਿਆਂ ਨੂੰ ਦਿੱਤੀ ਸੀਗੀ ਸੋ ਉਸੇ ਟੋਪਿਕ ਨੂੰ ਅਸੀਂ ਅੱਗੇ ਵਧਾਉਂਦੇ ਹਾਂ ਤੇ ਅੱਗੇ ਵਧਦਿਆਂ ਹੋਇਆਂ ਅਸੀਂ ਜ਼ਰੂਰ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਾਂਝ ਪਾਓ ਕਿ ਹੋਰ ਕਿਹੜੀਆਂ ਕੈਟਾਗਰੀਜ਼ ਆ ਜਿਨ੍ਹਾਂ ਨੂੰ ਅਸੀਂ ਡਿਡਕਸ਼ਨਸ ਦੇ ਵਿੱਚ ਲੈ ਕੇ ਆ ਸਕਦੇ ਹਾਂ ਕਲੇਮ ਕਰ ਸਕਦੇ ਹਾਂ ਜੀ
ਹਾਂਜੀ ਹਾਂਜੀ ਅਮਰਦੀਪ ਜੀ ਜਿਵੇਂ ਆਪਾਂ ਪਿਛਲੇ ਐਪੀਸੋਡ ਚ ਵੀ ਗੱਲ ਕੀਤੀ ਸੀ ਕਿ ਜਿਵੇਂ ਹੁਣ ਟੈਕਸ ਦਾ ਟਾਈਮ ਆ ਸਾਰਿਆਂ ਨੇ ਜਿਹੜੇ ਸਰੋਤੇ ਸੁਣ ਰਹੇ ਨੇ ਉਹਨਾਂ ਨੇ ਆਪਣੀਆਂ ਟੈਕਸ ਰਿਟਰਨਸ ਕਰਵਾਉਣੀਆਂ ਨਾ ਸੋ ਜਿਹੜੀਆਂ ਇਹ ਡਿਡਕਸ਼ਨਸ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਜਿਹੜੇ ਇੰਡੀਵਿਜੁਅਲ ਟੈਕਸ ਪੇਅਰ ਨੇ ਜਿਹੜੇ ਆਪਣੇ TF1 ਦੇ ਜਾਂ ਆਪਣੇ ABN ਦੇ ਉੱਤੇ ਜਿਹੜੇ ਕੰਮ ਕਰਦੇ ਨੇ ਉਹਨਾਂ ਡਿਡਕਸ਼ਨਸ ਬਾਰੇ ਹੀ ਆਪਾਂ ਇਹ ਗੱਲ ਜੋ ਅੱਜ ਦਾ ਵਿਸ਼ਾ ਉਹ ਹੈ ਸੋ ਆਪਾਂ ਕੰਟੀਨਿਊ ਕਰਦੇ ਹਾਂ ਕਿ ਹੋਰ ਕਿਹੜੀਆਂ ਡਿਡਕਸ਼ਨਸ ਨੇ ਅਗਲੀ ਜਿਹੜੀ ਡਿਡਕਸ਼ਨ ਮੇਨ ਜਿਹੜੀਆਂ ਆਪਣਾ ਡਿਡਕਸ਼ਨ ਦੀ ਲਿਸਟ ਤਾਂ ਬਹੁਤ ਵੱਡੀ ਆ ਪਰ ਸਾਰਾ ਕੁਛ ਜਿਵੇਂ ਕਿ ਆਪਣੇ ਕੋਲ ਬਹੁਤ ਲਿਮਿਟਿਡ ਟਾਈਮ ਹੁੰਦਾ ਰੇਡੀਓ ਦੇ ਉੱਤੇ ਸੋ ਪਰ ਮੇਨਲੀ ਜਿਹੜੀਆਂ ਮੋਸਟ ਆਫ ਦਾ ਟੈਕਸ ਪੇਅਰ ਜਿਹੜੇ ਕਲੇਮ ਕਰਦੇ ਨੇ ਸੋ ਉਹ ਅਸੀਂ ਡਿਡਕਸ਼ਨ ਦੀ ਮੇਨਲੀ 4-5 ਜਿਹੜੀਆਂ ਲਿਸਟ ਲੈ ਕੇ ਆਏ ਆ ਸੋ ਡਿਡਕਸ਼ਨ ਹੈ ਜਿਹੜੀ ਕੰਪਿਊਟਰ ਐਂਡ ਸੋਫਟਵੇਅਰ ਸੋ ਜਿਹੜੇ ਟੈਕਸ ਪੇਅਰ ਜਾਂ ਸਰੋਤੇ ਆਪਣੀ ਜੋਬ ਦੇ ਵਿੱਚ ਜਾਂ ਆਪਣਾ ਕੋਈ ਬਿਜਨਸ ਸਾਈਡ ਬਿਜਨਸ ਜਿਹੜਾ ਆਪਣੇ ABN ਤੇ ਕਰ ਰਹੇ ਨੇ ਜੇ ਉਸ ਜੋਬ ਨੂੰ ਕਰਨ ਵਾਸਤੇ ਜਾਂ ਬਿਜਨਸ ਨੂੰ ਕਰਨ ਵਾਸਤੇ ਜੇ ਤੁਸੀਂ ਕੰਪਿਊਟਰ ਯੂਜ ਕਰਦੇ ਹੋ ਜਾਂ ਉਹਨਾਂ ਤੇ ਜਿਹੜੇ ਸੋਫਟਵੇਅਰ ਤੁਸੀਂ ਡਾਊਨਲੋਡ ਕੀਤੇ ਹੋਏ ਆ ਉਹ ਵੀ ਟੈਕਸ ਡਿਡਕਟੇਬਲ ਹੁੰਦੇ ਨੇ ਪਰ ਤੈਨੂੰ ਪਤਾ ਕਿ ਜਦੋਂ ਤੁਸੀਂ ਕੰਪਿਊਟਰ ਲੈਣੇ ਹੋ ਸੋ ਨਾਰਮਲੀ ਪ੍ਰਾਈਵੇਟ ਪਰਪਸ ਵਾਸਤੇ ਵੀ ਯੂਜ ਕਰਦੇ ਹੋ ਸੋ ਬਿਜਨਸ ਵਾਸਤੇ ਵੀ ਯੂਜ ਕਰਦੇ ਹੋ ਸੋ ਰੇਸ਼ੋ ਤੁਹਾਨੂੰ ਦੱਸਣੀ ਪੈਂਦੀ ਹੈ ਕਿ 40% ਤੁਹਾਡਾ ਬਿਜਨਸ ਵਾਸਤੇ ਆ ਜਾਂ 50% ਤੁਹਾਡਾ ਪ੍ਰਾਈਵੇਟ ਯੂਜ ਲਈ ਆ ਸੋ ਜਿਹੜਾ ਇਨਕਮ ਪ੍ਰੋਡਿਊਸਿੰਗ ਐਕਟੀਵਿਟੀ ਵਾਸਤੇ ਹੀ ਜਿਹੜਾ ਤੁਸੀਂ ਯੂਜ ਕਰ ਰਹੇ ਹੋ ਉਹਨਾਂ ਹੀ ਤੁਸੀਂ ਕਲੇਮ ਕਰ ਸਕਦੇ ਹੋ 100% ਨਹੀਂ ਕਲੇਮ ਕਰ ਸਕਦੇ ਹਾਂ ਕੁਛ ਇੱਕ ਜਿਹੜੇ ਸਰੋਤੇ ਜਾਂ ਟੈਕਸ ਪੇਅਰ ਜਿਨ੍ਹਾਂ ਦੀਆਂ ਜੋਬਸ ਏਦਾਂ ਦੀਆਂ ਨੇ ਕਿ ਉਹ ਮੰਨ ਲਓ ਕਿ IT ਪ੍ਰੋਫੈਸ਼ਨਲਸ ਨੇ ਜਾਂ ਜਿਹੜੇ ਸਾਰਾ ਦਿਨ ਹੀ ਆਪਣੇ ਕੰਪਿਊਟਰ ਤੇ ਕਰਦੇ ਨੇ ਜੋ 100% ਹੀ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੇ ਕੰਮ ਵਾਸਤੇ ਆ ਸੋ ਉਹਨਾਂ ਦੇ ਕੇਸ ਤੇ 100% ਵੀ ਡਿਡਕਟੇਬਲ ਆ ਸੋ ਜੇ ਮੰਨ ਲਓ ਕਿ ਕੰਪਿਊਟਰ ਦੀ ਜਾਂ ਸੋਫਟਵੇਅਰ ਦੀ ਵੈਲਿਊ $300 ਜਾਂ ਉਸ ਤੋਂ ਘੱਟ ਹੋਵੇ ਪੂਰੀ ਦੀ ਪੂਰੀ ਤੁਸੀਂ ਡਿਡਕਸ਼ਨ 1 ਸਾਲ ਚ ਹੀ ਕਲੇਮ ਕਰ ਸਕਦੇ ਹੋ ਜੇ ਤੁਸੀਂ ਸੋਫਟਵੇਅਰ ਡਾਊਨਲੋਡ ਕੀਤੇ ਨੇ ਜੇ ਉਹਨਾਂ ਦੀ ਵੈਲਿਊ $300 ਤੋਂ ਉੱਪਰ ਹੋਵੇ ਤਾਂ 2.5 ਸਾਲਾਂ ਦੇ ਵਿੱਚ ਉਹਨਾਂ ਨੂੰ ਰਾਈਟ ਆਫ ਕਰਨਾ ਪੈਂਦਾ ਸੋ ਡੈਪਰੀਸੀਏਟ ਕਰਕੇ ਉਹਨਾਂ ਨੂੰ ਜਿਹੜੇ ਸੋਫਟਵੇਅਰਸ ਨੇ 1 ਸਾਲ ਦੇ ਵਿੱਚ ਨਹੀਂ ਕਰਦੇ ਕਿਉਂਕਿ ਕੈਪੀਟਲ ਨੇਚਰ ਦੇ ਹੋ ਜਾਂਦੇ ਨੇ ਉਹ ਵਾਲੇ ਖਰਚੇ ਸੋ ਇਹ ਮੇਨ ਡਿਡਕਸ਼ਨ ਆ ਜਿਹੜੇ ਮੋਸਟ ਆਫ ਦਾ ਜਿਹੜੇ ਪ੍ਰੋਫੈਸ਼ਨਲਸ ਨੇ ਜਾਂ ਹੋਰ ਜਿਹੜੇ ਇਹ ਆਪਣੇ ਇਕਵਿਪਮੈਂਟ ਯੂਜ ਕਰਦੇ ਨੇ ਕੰਪਿਊਟਰ ਸੋ ਉਹ ਕਲੇਮ ਕਰ ਸਕਦੇ ਨੇ ਇਸ ਚੀਜ਼ ਦਾ ਉਹਨਾਂ ਨੂੰ ਫਾਇਦਾ ਹੋ ਸਕਦਾ ਵਾ ਟੈਕਸ ਦੀ ਕਟੌਤੀ ਦੇ ਵਿੱਚ ਅਗਲੀ ਜਿਹੜੀ ਅਮਰਦੀਪ ਜੀ ਡਿਡਕਸ਼ਨ ਹੈ ਮਤਲਬ ਬੜੀ ਇੰਪੋਰਟੈਂਟ ਡਿਡਕਸ਼ਨ ਹੈ ਮੋਸਟ ਆਫ ਦਾ ਟੈਕਸ ਪੇਅਰਸ ਮਤਲਬ ਕਰਦੇ ਨੇ ਮੇਨਲੀ ਖਾਸ ਕਰ ਫਿਰ ਜਿਹੜੇ ਪ੍ਰੋਫੈਸ਼ਨਲਸ ਆਉਂਦੇ ਨੇ ਉਹ ਹੈ ਜੇ ਤੁਸੀਂ ਕੰਮ ਦੇ ਪ੍ਰਤੀ ਕੋਈ ਵੀ ਕਾਨਫਰੰਸ ਸੈਮੀਨਾਰ ਜਾਂ ਟ੍ਰੇਨਿੰਗ ਕੋਰਸਿਸ ਕਰਦੇ ਹੋ ਸੋ ਜੇ ਇਹਨਾਂ ਵਾਸਤੇ ਤੁਸੀਂ ਖਰਚੇ ਕੀਤੇ ਆ ਸੋ ਜੇ ਇਹ ਕਾਨਫਰੰਸ ਜਾਂ ਕੋਈ ਵੀ ਸੈਮੀਨਾਰ ਹੋਵੇ ਜਿਵੇਂ ਅਸੀਂ ਅਕਾਊਂਟੈਂਟਸ ਹਾਂ ਸੋ ਸਾਨੂੰ ਸੈਮੀਨਾਰ ਲਾਉਣੇ ਪੈਂਦੇ ਆਪਣੀ ਸਕਿੱਲ ਅਪਡੇਟ ਕਰਨ ਵਾਸਤੇ ਵੀ ਕੀ ਨਵੀਆਂ
ਚੇਂਜਿਸ
ਜਾਂ ਹੋਰ ਤੁਸੀਂ ਕਿਸੇ ਵੀ ਟ੍ਰੇਡ ਦੇ ਵਿੱਚ ਹੋ ਸੋ ਆਪਣੀ ਕੋਈ ਨਵੀਂ ਟੈਕਨੋਲੋਜੀ ਆਈ ਆ ਜਾਂ ਆਪਣੀ ਜਿਹੜੀ ਕਰੰਟ ਸਕਿੱਲ ਆ ਤੁਸੀਂ ਉਹਨੂੰ ਅਪਡੇਟ ਕਰਨਾ ਵਾ ਉਸ ਵਾਸਤੇ ਕੋਈ ਵੀ ਜੇ ਇੱਦਾਂ ਦੇ ਖਰਚੇ ਕੀਤੇ ਆ ਕਿ ਤੁਸੀਂ ਕਾਨਫਰੰਸ ਲਾਈ ਆ ਜਾਂ ਕਿਤੇ ਕੋਈ ਕਿਸੇ ਨੇ ਸੈਮੀਨਾਰ ਆਰਗਨਾਈਜ਼ ਕੀਤਾ ਕਿਸੇ ਟੇਫ ਨੇ ਨਾ ਜਾਂ ਹੋਰ ਕਿਸੇ ਬੋਡੀ ਨੇ ਜਾਂ ਅਦਰਵਾਈਜ਼ ਉਦੋਂ ਤੁਸੀਂ ਕੋਈ ਹਾਂਜੀ ਜੇ ਕੋਈ ਟ੍ਰੇਨਿੰਗ ਕੋਰਸ ਕਰਦੇ ਹੋ ਉਹਦੇ ਵਾਸਤੇ ਜਿਹੜੇ ਤੁਹਾਡੇ ਖਰਚੇ ਨੇ ਉਹ 100% ਟੈਕਸ ਡਿਡਕਟੇਬਲ ਨੇ ਸੋ ਪਰ ਇਸ ਚੀਜ਼ ਦਾ ਖਿਆਲ ਰੱਖਿਆ ਜਾਵੇ ਕਿ ਇਹ ਵਾਲੀਆਂ ਜਿਹੜੇ ਖਰਚੇ ਨੇ ਇਹ ਤੁਹਾਡੇ ਇੰਪਲੋਇਮੈਂਟ ਦੇ ਰਿਲੇਟਡ ਹੋਣੇ ਚਾਹੀਦੇ ਆ ਤਾਂ ਕਿ ਉਹਦੇ ਜਿਹੜੀ ਕਰੰਟ ਤੁਹਾਡਾ ਇੰਪਲੋਇਮੈਂਟ ਆ ਉਹਦੇ ਵਿੱਚ ਸਕਿੱਲ ਅੱਗੇ ਵਧਾਉਣ ਇਸ ਦੀ ਸੋ ਬੜੀ ਇੰਪੋਰਟੈਂਟ ਡਿਡਕਸ਼ਨ ਹੈ ਵਾਲੀ ਫੇਰ
ਅਗਲੀ ਅਮਰਦੀਪ ਜੀ ਜੀ ਸੁਖਵਿੰਦਰ ਜੀ ਵੈਸੇ ਤਾਂ ਬਹੁਤ ਵਧੀਆ ਤੁਸੀਂ ਇਹ ਸਾਨੂੰ ਜਾਣਕਾਰੀ ਜਿਹੜੀ ਆ ਉਹ ਦੇ ਰਹੇ ਹੋ। ਵੈਸੇ ਹਰ ਮੈਨੂੰ ਲੱਗਦਾ ਕਿ ਸਰੋਤਾ ਜੇਕਰ ਕੋਈ ਜੋਬ ਕਰ ਰਿਹਾ ਉਹ ਜੋਬ ਦੇ ਨਾਲ ਰਿਲੇਟਡ ਵੀ ਆਪਣੇ ਆਪ ਨੂੰ ਅਪਡੇਟ ਕਰਦਾ ਹੈ ਨਾ, ਤੇ ਜੇ ਕੋਈ ਆਪਣੇ ਟ੍ਰੇਡ ਦੇ ਵਿੱਚ ਹੈ ਤੇ ਆਪਣੇ ਪ੍ਰੋਫੈਸ਼ਨ ਦੇ ਅਨੁਸਾਰ ਉਹ ਆਪਣੇ ਆਪ ਨੂੰ ਆਪਣੀ ਜਿਹੜੀ ਜਿਹੜੀ ਉਹਨਾਂ ਦੀ ਸਟੱਡੀ ਹੈ ਉਹਦੇ ਵਿੱਚ ਉਹ ਅਪਡੇਟ ਕਰਨ ਦੀ ਕੋਸ਼ਿਸ਼ ਦੇ ਵਿੱਚ ਹੁੰਦਾ। ਸੋ ਮੈਨੂੰ ਲੱਗਦਾ ਕਿ ਜ਼ਰੂਰ ਇਹ ਜਿਹੜੇ ਕੋਰਸਿਸ ਆ ਜਾਂ ਫਿਰ ਜਿਹੜੇ ਸੈਮੀਨਾਰ ਜਾਂ ਕਾਨਫਰੰਸ ਆ, ਜੇਕਰ ਸਰੋਤਿਆਂ ਦੀ ਜਾਣਕਾਰੀ ਦੇ ਵਿੱਚ ਨਾ ਹੋਵੇ ਤਾਂ ਉਹਨਾਂ ਨੂੰ ਜ਼ਰੂਰ ਫਾਇਦਾ ਹੋਊਗਾ ਕਿ 100% ਡਿਡਕਟੇਬਲ ਹੈਗੇ ਆ ਤੇ ਉਹਨਾਂ ਨੂੰ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਕੋਰਸ ਜਾਂ ਉਹਨਾਂ ਨੂੰ ਟ੍ਰੇਨਿੰਗ ਕੋਰਸਿਸ ਦੀ ਲੋੜ ਹੈਗੀ ਆ ਤੇ ਉਹ ਕਰ ਸਕਦੇ ਆ ਤੇ ਉਹਦੇ ਲਈ ਇਹ ਕਲੇਮ ਵੀ ਹੋ ਜਾਣੇ ਆ ਹਨਾ। ਤੇ ਅੱਗੇ ਸੁਖਵਿੰਦਰ ਜੀ ਅਸੀਂ ਜਾਣਨਾ ਚਾਹਾਂਗੇ ਜਿਵੇਂ ਟੂਲਸ ਆ ਜਾਂ ਜਿਵੇਂ ਪਲਾਂਟਸ ਆ ਜਾਂ ਇਕਿਪਮੈਂਟਸ ਆ, ਇਹਨਾਂ ਦੇ ਬਾਰੇ ਚ ਸਾਨੂੰ ਥੋੜਾ ਜਿਹਾ ਦੱਸੋ ਕਿ ਇਹ ਡਿਡਕਟੇਬਲ ਹੁੰਦੇ ਆ ਜਾਂ ਫਿਰ ਜੇ ਹੁੰਦੇ ਆ ਤਾਂ ਫਿਰ ਕਿਸ ਢੰਗ ਦੇ ਨਾਲ ਇਹਨਾਂ ਨੂੰ ਜਿਹੜਾ ਆਪਾਂ ਕਲੇਮ ਕਰ ਸਕਦੇ ਆ।
ਹਾਂਜੀ, ਬਹੁਤ ਹੀ ਵਧੀਆ ਕੁਐਸਚਨ ਆ ਤੁਹਾਡਾ ਅਮਰਦੀਪ ਜੀ। ਜਿਵੇਂ ਟੂਲਸ, ਇਕਵਿਪਮੈਂਟ ਜਾਂ ਪਲਾਂਟ, ਖਾਸ ਕਰਕੇ ਜਿਹੜੇ ਆਪਣੇ ਭਰਾ ਜਾਂ ਭੈਣਾਂ ਟ੍ਰੇਡਸ ਦੇ ਵਿੱਚ ਨੇ, ਤੁਹਾਨੂੰ ਪਤਾ ਕਿ ਜੇ ਟ੍ਰੇਡਸਮੈਨ ਹੋ ਤਾਂ ਤੁਹਾਨੂੰ ਉਹ ਕੰਮ ਕਰਨ ਵਾਸਤੇ ਜਿਵੇਂ ਇਲੈਕਟ੍ਰੀਸ਼ਨ ਜਾਂ ਪਲੰਬਰ ਜਾਂ ਹੋਰ ਕੋਈ ਵੀ ਟ੍ਰੇਡ ਆਪਣਾ ਰੈਫਰੀਜਰੇਟਰ ਮਕੈਨਿਕਸ ਨੇ, ਉਹਨਾਂ ਨੂੰ ਸਾਰੇ ਟੂਲਸ ਲੈਣੇ ਪੈਂਦੇ ਆਪਣਾ ਕੰਮ ਕਰਨ ਵਾਸਤੇ। ਸੋ ਜੇ ਉਹ ਟੂਲਸ ਬਾਏ ਕਰਦੇ ਨੇ ਜਾਂ ਕੋਈ ਵੀ ਇਕਵਿਪਮੈਂਟ ਬਾਏ ਕਰਦੇ ਨੇ, ਸੋ ਜੇ ਉਹਨਾਂ ਦੀ ਵੈਲਿਊ $300 ਤੋਂ ਥੱਲੇ ਆ ਤਾਂ 100% ਉਸੇ ਸਾਲ ਦੇ ਵਿੱਚ ਹੀ ਤੁਸੀਂ ਉਹਨਾਂ ਨੂੰ ਰਾਈਟ ਆਫ ਕਰ ਸਕਦੇ ਹੋ, ਦੈਟਸ ਟੈਕਸ ਡਿਡਕਟੇਬਲ ਨੇ। ਸੋ ਨੋਰਮਲੀ ਰੂਲ ਕੀ ਹੁੰਦਾ ਕਿ ਜੇ ਕੋਈ ਆਈਟਮ ਤੁਸੀਂ ਜੇ ਕੋਈ ਖਰਚਾ ਕਰਦੇ ਹੋ $300 ਤੋਂ ਉੱਪਰ ਜੇ ਉਹਦੀ ਵੈਲਿਊ ਹੋਵੇ ਤੇ ਉਹ ਕੈਪੀਟਲ ਇਨ ਨੇਚਰ ਹੁੰਦਾ। ਸੋ ਕੈਪੀਟਲ ਕੀ ਜਿਹੜਾ ਉਹਦਾ ਫਾਇਦਾ ਵਾ, ਮਤਲਬ ਇਨਕਮ ਪ੍ਰੋਡਿਊਸ ਕਰਨ ਵਾਸਤੇ, ਉਹ ਇੱਕ ਸਾਲ ਚ ਨਹੀਂ ਅਗਲੇ 2-3 ਸਾਲਾਂ ਜਿੰਨੀ ਉਸ ਟੂਲ ਦੀ ਲਾਈਫ ਆ ਉਸ ਦੇ ਵਿੱਚ ਉਹਨਾਂ ਨੇ ਤੁਸੀਂ ਉਸ ਚੀਜ਼ ਦਾ ਫਾਇਦਾ ਲੈਣਾ। ਸੋ ਉਸੇ ਹਿਸਾਬ ਨਾਲ ਉਹਦੀ ਜਿਹੜੀ ਵੈਲਿਊ ਵੀ ਘੱਟਦੀ ਆ ਜਿਹਨੂੰ ਕਿ ਡੈਪਰੀਸੀਏਸ਼ਨ ਕਹਿੰਦੇ ਨੇ। ਸੋ ਜੇ ਇਹਨਾਂ ਟੂਲਸ ਜਾਂ ਇਕਵਿਪਮੈਂਟ ਦੀ ਵੈਲਿਊ $300 ਤੋਂ ਉੱਪਰ ਹੋਵੇ ਤਾਂ ਉਹ ਓਵਰ ਏ ਪੀਰੀਅਡ ਆਫ ਟਾਈਮ ਡਿਪੈਂਡਿੰਗ ਅਪੋਨ ਕਿ ਉਹਨਾਂ ਟੂਲਸ ਦੀ ਲਾਈਫ ਕਿੰਨੇ ਸਾਲ ਆ, 2 ਸਾਲ ਆ, 4 ਸਾਲ ਆ, ਆਪਣਾ ਨੋਰਮਲੀ ਇਹ ਅਕਾਊਂਟੈਂਟਸ ਨੂੰ ਪਤਾ ਹੁੰਦਾ ਇਸ ਬਾਰੇ ਸਾਰਾ ਜਦੋਂ ਉਹ ਡੈਪਰੀਸੀਏਸ਼ਨ ਕਲੇਮ ਕਰਦੇ ਨੇ। ਸੋ ਪਰ ਇਹਦੇ ਬਾਰੇ ਜਾਣਕਾਰੀ ਰੱਖੋ ਕਿ ਇਹ ਚੀਜ਼ਾਂ ਮਤਲਬ ਡੈਪਰੀਸੀਏਸ਼ਨ ਕੀ ਚੀਜ਼ ਹੁੰਦੀਆਂ ਨੂੰ ਕਿਵੇਂ ਤੁਸੀਂ ਰਾਈਟ ਆਫ ਕਰਨਾ, ਤਾਂ ਕਿ ਜੇ ਤੁਹਾਨੂੰ ਜਾਣਕਾਰੀ ਆ ਉਹਦੇ ਵਾਸਤੇ ਪ੍ਰੋਪਰ ਤੁਸੀਂ ਆਪਣੇ ਜਿਹੜੇ ਬਾਏ ਕੀਤੇ ਨੇ ਰਸੀਦਾਂ ਸੰਭਾਲ ਕੇ ਰੱਖੋ ਖਰਚਿਆਂ ਦਾ, ਕਿਉਂਕਿ ਇਹਨਾਂ ਚੀਜ਼ਾਂ ਨੇ ਐਟ ਦ ਐਂਡ ਆਫ ਜਦੋਂ ਤੁਸੀਂ ਟੈਕਸ ਰਿਟਰਨ ਕਰਨੀ ਆ ਇਹ ਸਾਰੇ ਚੀਜ਼ਾਂ ਜਦੋਂ ਤੁਸੀਂ ਕਲੇਮ ਕਰੋਗੇ, ਸੋ ਟੈਕਸ ਦੇ ਵਿੱਚ ਤਾਂ ਹੀ ਕਟੌਤੀ ਹੋਣੀ ਆ। ਸੋ ਇਸ ਕਰਕੇ ਇਹ ਜਿਹੜਾ ਡੈਪਰੀਸੀਏਸ਼ਨ ਆ ਬਹੁਤ ਜ਼ਰੂਰੀ ਆ। ਹੁਣ ਜਿਵੇਂ ਦੱਸਿਆ ਕਿ ਕਈ ਜਿਵੇਂ ਪਹਿਲਾਂ ਵੀ ਕਵਰ ਕੀਤਾ ਕਿ ਪ੍ਰੋਫੈਸ਼ਨਲਸ ਨੇ ਜੇ ਉਹ ਲੈਪਟਾਪ ਉਹਨਾਂ ਦਾ ਰਿਕੁਆਇਰ ਆ, ਮਤਲਬ ਉਹ ਵੀ ਇੱਕ ਤਰ੍ਹਾਂ ਦਾ ਟੂਲ ਹੀ ਆ, ਸੋ ਉਹ ਵੀ ਕਲੇਮ ਕਰ ਸਕਦੇ ਨੇ ਜੇ ਉਹ ਕੰਮ ਵਾਸਤੇ ਯੂਜ਼ ਕਰਦੇ ਨੇ। ਸੋ ਬੜੀ ਇੰਪੋਰਟੈਂਟ ਡਿਡਕਸ਼ਨ ਹੈ ਇਹ ਵਾਲੀ। ਸੋ ਉਸ ਤੋਂ ਅਗਲੀ ਅਮਰਦੀਪ ਜੀ ਗੱਲ ਕਰਦੇ ਆ ਕਿ ਜਿਹੜੇ ਭੈਣ ਭਰਾ ਆਪਣੇ ਘਰਾਂ ਚੋਂ ਕੰਮ ਕਰਦੇ ਨੇ, ਸੋ ਜੇ ਘਰੋਂ ਕੰਮ ਕਰਦੇ ਨੇ, ਘਰੇ ਤੁਸੀਂ ਆਫਿਸ ਸੈਟਅਪ ਕੀਤਾ ਹੋਇਆ, ਸੋ ਉਹਦੇ ਵਾਸਤੇ ਇੱਕ ਆਪਣਾ ਖਰਚਾ ਹੁੰਦਾ ਜਿਹਨੂੰ ਕਹਿੰਦੇ ਨੇ ਹੋਮ ਆਫਿਸ ਐਕਸਪੈਂਸਿਸ। ਸੋ ਜਿਹੜੇ ਭੈਣ ਭਰਾ ਘਰਾਂ ਚੋਂ ਕੰਮ ਕਰਦੇ ਨੇ ਉਸ ਵਾਸਤੇ ਤੁਸੀਂ ਨੋਰਮਲੀ ਕਿੰਨਾ ਏਰੀਆ ਤੁਸੀਂ ਯੂਜ਼ ਕਰਦੇ ਹੋ ਜਾਂ ਕਿੰਨੇ ਘੰਟੇ ਮਤਲਬ ਤੁਸੀਂ ਘਰੋਂ ਕੰਮ ਕਰਦੇ ਹੋ, ਨੋਰਮਲੀ ਫਲੋਰ ਏਰੀਆ ਦੇ ਹਿਸਾਬ ਨਾਲ ਇਹ ਖਰਚੇ ਕੈਲਕੂਲੇਟ ਕੀਤੇ ਜਾਂਦੇ ਨੇ। ਵੀ ਜੇ ਤੁਹਾਡਾ ਮੰਨ ਲਓ ਕਿ 100% 100 ਗਜ਼ ਦਾ ਘਰ ਆ, 10% ਤੁਸੀਂ ਉਸ ਤੇ ਆਪਦਾ ਪ੍ਰੋਪਰ ਆਫਿਸ ਸੈਟਅਪ ਕੀਤਾ ਹੋਇਆ, ਸੋ ਨੋਰਮਲੀ 1/10 ਜਿਹੜਾ ਤੁਹਾਡਾ ਫਲੋਰ ਏਰੀਆ ਵਾ ਉਹ ਤੁਸੀਂ ਕੰਮ ਵਾਸਤੇ ਯੂਜ਼ ਕਰ ਰਹੇ ਹੋ। ਸੋ ਉਹਨੇ 1/10 ਜਿਹੜੇ ਇਸ ਘਰ ਦੇ ਤੁਹਾਡੇ ਯੂਟਿਲਿਟੀ ਬਿਲਸ ਨੇ ਜਾਂ ਤੁਹਾਡਾ ਰੇਟ ਨੇ ਜਾਂ ਆਪਣਾ ਇਲੈਕਟ੍ਰੀਸਿਟੀ ਗੈਸ ਆ ਉਹ ਕਲੇਮ ਕਰ ਸਕਦੇ ਹੋ। ਜੇ ਤੁਸੀਂ ਪ੍ਰੋਪਰ ਆਪਣਾ ਰੈਂਟ ਵੀ ਕਲੇਮ, ਹਾਂਜੀ ਰੈਂਟ ਵੀ ਕਲੇਮ ਕਰ ਸਕਦੇ ਹੋ, ਤੇ ਪਰ ਜੇ ਤੁਹਾਡਾ ਘਰ ਆਪਣਾ ਵਾ, ਜੇ ਤੁਸੀਂ ਜਿਹੜਾ ਲੋਨ ਪੇ ਕਰ ਰਹੇ ਹੋ, ਜਿਹੜਾ ਇੰਟਰਸਟ ਉੱਤੇ ਪੇ ਕਰ ਰਹੇ ਹੋ, ਉਹ ਵੀ ਕਲੇਮ ਕਰ ਸਕਦੇ ਹੋ। ਪਰ ਡਾਊਨ ਦਾ ਟਰੈਕ ਜਦੋਂ ਉਸ ਘਰ ਨੂੰ ਤੁਸੀਂ ਵੇਚਦੇ ਹੋ ਤਾਂ ਉਹ ਚ ਇੱਕ ਚੀਜ਼ ਆ ਜਾਂਦੀ ਹੈ ਕਿ ਕੈਪੀਟਲ ਗੇਨ ਟੈਕਸ ਫਿਰ ਪੇ ਕਰਨਾ ਪੈਂਦਾ ਵਾ, ਸੋ ਕਿ ਜੇ ਇੱਕ ਅਲਾਈਦਾ ਤਰ੍ਹਾਂ ਦਾ ਇੱਕ ਟੈਕਸ ਆ, ਮਤਲਬ ਕਾਫੀ ਕੰਪਲੈਕਸ ਏਰੀਆ ਵਾ। ਸੋ ਨੋਰਮਲੀ ਯਾਦ ਰੱਖੋ ਕਿ ਜੇ ਘਰੋਂ ਕੰਮ ਕਰਦੇ ਹੋ ਸੋ ਘਰ ਦੇ ਖਰਚੇ ਵੀ ਕਲੇਮ ਕੀਤੇ ਜਾ ਸਕਦੇ ਨੇ। ਸੋ ਜੇ ਤੁਸੀਂ ਪ੍ਰੋਪਰ ਰਿਕਾਰਡ ਕੀਪਿੰਗ ਨਹੀਂ ਕੀਤੀ ਤਾਂ ਨੋਰਮਲੀ ਜਿਹੜੇ ਤੁਸੀਂ ਜਿਹੜਾ ਟੈਕਸ ਆਫਿਸ ਅਲਾਓ ਕਰਦਾ ਵਾ 34 ਸੈਂਟ ਫੋਰ ਐਵਰੀ ਆਰ, ਮਤਲਬ ਪਰ ਆਰ ਦੇ ਹਿਸਾਬ ਨਾਲ ਤੁਸੀਂ ਖਰਚੇ ਕਲੇਮ ਕਰ ਸਕਦੇ ਹੋ। ਸੋ ਜੇ ਮੰਨ ਲਓ ਕਿ ਜੇ ਤੁਸੀਂ ਘਰੋਂ ਕਿਸੇ ਨੇ 100 ਘੰਟੇ ਪੂਰੇ ਸਾਲ ਦੇ ਵਿੱਚ ਕੰਮ ਕੀਤਾ ਸੋ 34 ਸੈਂਟ ਦੇ ਹਿਸਾਬ ਨਾਲ ਤੁਸੀਂ ਉਹ ਖਰਚੇ ਪਾ ਸਕਦੇ ਹੋ ਜੇ ਕੋਈ ਪ੍ਰੋਪਰ ਰਿਕਾਰਡ ਕੀਪਿੰਗ ਤੁਸੀਂ ਨਹੀਂ ਰੱਖੀ ਜਾਂ ਜ਼ਿਆਦਾ ਕਲੇਮ ਕਰਨੇ ਵਾਸਤੇ ਕਹਾਂਗਾ ਕਿ ਪ੍ਰੋਪਰ ਉਸਦੀ ਰਿਕਾਰਡ ਕੀਪਿੰਗ ਰੱਖੋ ਤਾਂ ਕਿ ਤੁਸੀਂ ਪ੍ਰੋਪਰ ਵੇ ਨਾਲ ਉਹ ਚੀਜ਼ਾਂ ਕਲੇਮ ਕਰ ਸਕੋ। ਅਗਲੀ ਜਿਹੜੀ ਡਿਡਕਸ਼ਨ
ਜੀ, ਮੈਂ ਇੱਕ ਜ਼ਰੂਰ ਇਹਦੇ ਨਾਲ ਰਲਦਾ ਇੱਕ ਸਵਾਲ ਜਿਹੜਾ ਉਹ ਜ਼ਰੂਰ ਤੁਹਾਨੂੰ ਪੁੱਛਣਾ ਚਾਹਾਂਗੀ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜੇ ਤੁਸੀਂ ਘਰੋਂ ਕੰਮ ਕਰ ਰਹੇ ਹੋ ਤੇ ਕਈ ਵਾਰ ਇਹ ਹੁੰਦਾ ਕਿ ਤੁਹਾਡਾ ਜਿਸ ਤਰ੍ਹਾਂ ਦਾ ਕੰਮ ਹੈ ਉਹ ਤੁਸੀਂ ਬਾਹਰ ਵੀ ਕਰ ਰਹੇ ਹੋ ਤੇ ਤੁਹਾਨੂੰ ਘਰ ਤੋਂ ਵੀ ਕਰਨਾ ਪੈਂਦਾ ਹੈ ਹਨਾ। ਸੋ ਦੋਵੇਂ ਥਾਵਾਂ ਤੋਂ ਤੁਹਾਨੂੰ ਉਹ ਆਪਣਾ ਕੰਮ ਜਿਹੜਾ ਉਹ ਚਲਾਉਣਾ ਪੈਂਦਾ। ਜਿਵੇਂ ਕੁਛ ਪ੍ਰੋਫੈਸ਼ਨਲਸ ਨੇ ਜਿਵੇਂ ਟ੍ਰੇਡਸ ਤੁਸੀਂ ਲਾ ਲਓ ਹਨਾ, ਉਹਦੇ ਵਿੱਚ ਜਿਹੜਾ ਤੁਸੀਂ ਦੇਖੋ ਜਿਹੜਾ ਮੈਨੂਅਲ ਕੰਮ ਆ ਉਹ ਉੱਥੇ ਜਾ ਕੇ ਕੀਤਾ ਜਾਂਦਾ ਹੈ ਨਾ, ਜਿਹੜੀਆਂ ਸਾਈਟਸ ਨੇ। ਪਰ ਉਸ ਤੋਂ ਬਾਅਦ ਉਹਦੇ ਨਾਲ ਹੋਰ ਜੁੜਿਆ ਹੋਇਆ ਜਿਹੜਾ ਕੰਮ ਹੈ ਜਿਵੇਂ ਕੋਈ ਇੰਸਪੈਕਸ਼ਨਸ ਵਗੈਰਾ ਜਿਹੜੀਆਂ ਉਹ ਅਸੀਂ ਪਹਿਲਾਂ ਰੈਡੀ ਕਰਨੀਆਂ ਨੇ ਜਾਂ ਕੁਛ ਮਤਲਬ ਜਿਹੜਾ ਨਾਲ ਪੇਪਰ ਵਰਕ ਜਿਹੜਾ ਉਹ ਵੀ ਜੁੜਿਆ ਹੁੰਦਾ ਹੈ ਨਾ। ਨਾਲ ਫਿਰ ਹੁੰਦਾ ਕਿ ਬਹੁਤ ਸਾਰਾ ਜਿਹੜਾ ਮਟੀਰੀਅਲ ਆ ਜਿਹੜਾ ਉਹ ਵੀ ਯੂਜ਼ ਹੁੰਦਾ। ਸੋ ਉਹ ਮਟੀਰੀਅਲ ਦੇ ਲਈ ਤੁਹਾਨੂੰ ਸਟੋਰੇਜ ਚਾਹੀਦੀ ਹੁੰਦੀ ਆ। ਸੋ ਕਈ ਵਾਰ ਹੁੰਦਾ ਕਿ ਇਹੋ ਜਿਹੇ ਕੰਮਾਂ ਦੇ ਲਈ ਗਰਾਜ ਜਿਹੜਾ ਆ ਉਹ ਯੂਜ਼ ਕੀਤਾ ਜਾਂਦਾ ਤੇ ਨਾਲ ਹੀ ਨਾਲ ਇੱਕ ਆਫਿਸ ਜਿਹੜਾ ਆ ਉਹ ਜ਼ਰੂਰ ਇਹੋ ਜਿਹੇ ਕੰਮਾਂ ਦੇ ਲਈ ਘਰ ਦੇ ਵਿੱਚ ਬਣਾਇਆ ਜਾਂਦਾ। ਸੋ ਉਸ ਹਿਸਾਬ ਦੇ ਨਾਲ ਫਿਰ ਜੇ ਘਰ ਤੋਂ ਕੋਈ ਇਹੋ ਜਿਹਾ ਕੰਮ ਚੱਲ ਰਿਹਾ ਤੇ ਨਾਲ ਹੀ ਨਾਲ ਬਾਹਰ ਵੀ ਉਹ ਕੰਮ ਜਿਹੜਾ ਚੱਲ ਰਿਹਾ ਤੇ ਉਸ ਤਰ੍ਹਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਡਿਡਕਸ਼ਨ ਆ ਉਹ ਅਸੀਂ ਕਰ ਸਕਦੇ ਹਾਂ। ਜਿੱਦਾਂ ਇਸ ਮਾਮਲੇ ਦੇ ਵਿੱਚ ਘਰ ਦਾ ਕਿੰਨਾ ਪਾਰਟ ਜਿਹੜਾ ਆ ਉਹ ਕਲੇਮ ਹੋਊਗਾ ਤੇ ਕਿਸ ਤਰ੍ਹਾਂ ਹੋਊਗਾ।
ਹਾਂਜੀ ਨਹੀਂ, ਬਹੁਤ ਹੀ ਵਧੀਆ ਕੁਐਸਚਨਸ ਤੁਸੀਂ ਪੁੱਛਿਆ ਅਮਰਦੀਪ ਜੀ। ਹੁਣ ਜਿਵੇਂ ਤੁਸੀਂ ਦੱਸਿਆ ਕਿ ਕੁਛ ਕੰਮ ਤੁਹਾਨੂੰ ਬਾਹਰ ਵੀ ਜਾ ਕੇ ਫੀਲਡ ਚ ਵੀ ਕਰਨਾ ਪੈਂਦਾ, ਸੋ ਜੋ ਫੀਲਡ ਚ ਤੁਸੀਂ ਕੰਮ ਕਰਦੇ ਹੋ ਜਿਹੜੇ ਉਸ ਕੰਮ ਦੇ ਪ੍ਰਤੀ ਜਿਹੜੇ ਵੀ ਤੁਹਾਡੇ ਖਰਚੇ ਹੋਏ ਨੇ ਸੋ ਉਹ ਤਾਂ ਟੈਕਸ ਡਿਡਕਟੇਬਲ ਹੋਣੇ ਨੀ। ਮਤਲਬ ਜਿਵੇਂ ਮੈਂ ਦੂਸਰੇ ਖਰਚਿਆਂ ਦੀ ਗੱਲ ਕੀਤੀ ਆ ਜਾਂ ਜਿਵੇਂ ਪਹਿਲਾਂ ਜਿਵੇਂ ਆਪਾਂ ਕਵਰ ਕਰ ਰਹੇ ਸੀਗੇ, ਪਰ ਉਸ ਕੰਮ ਨੂੰ ਕਰਨ ਵਾਸਤੇ ਜਿਵੇਂ ਹੁਣ ਤੁਸੀਂ ਘਰੇ ਵੀ ਆਫਿਸ ਸੈਟਅਪ ਕੀਤਾ ਹੋਇਆ, ਉਥੋਂ ਜਿਹੜਾ ਇਨਵਾਇਸਿੰਗ ਜਾਂ ਐਡਮਿਨਿਸਟ੍ਰੇਸ਼ਨ ਦਾ ਕੰਮ ਤੁਸੀਂ ਕਰਦੇ ਹੋ, ਬਾਹਰ ਫੀਲਡ ਚ ਕੰਮ ਕਰਿਆ ਜਾਂਦਾ ਪਰ ਘਰੇ ਆ ਕੇ ਮਤਲਬ ਤੁਹਾਨੂੰ ਟਾਈਮ ਲਾਉਣਾ ਪੈਂਦਾ ਵਾ, ਉਸ ਵਾਸਤੇ ਦੋ ਚੀਜ਼ਾਂ ਨੇ। ਇੱਕ ਤਾਂ ਤੁਹਾਡਾ ਟੋਟਲ ਫਲੋਰ ਏਰੀਆ ਜਿਵੇਂ ਮੈਂ ਦੱਸਿਆ ਕਿ ਕਿੰਨਾ ਵਾ ਘਰ ਦਾ, ਤੇ ਜਿਹੜਾ ਤੁਸੀਂ ਆਫਿਸ ਸੈਟਅਪ ਕੀਤਾ ਹੋਇਆ ਵਾ ਉਸ ਦਾ ਮਤਲਬ ਤੁਸੀਂ ਏਰੀਆ ਕਿੰਨਾ ਵਾ। ਸੋ ਟੋਟਲ ਫਲੋਰ ਏਰੀਆ ਦੀ ਤੁਹਾਡੀ ਰੇਸ਼ੋ ਕੱਢਣੀ ਪੈਂਦੀ ਹੈ ਕਿ 10% ਜੇ ਤੁਹਾਡਾ ਘਰ ਦਾ ਮਤਲਬ ਜਿਹੜਾ ਆਫਿਸ ਵਾਸਤੇ ਜਾਂ ਕੰਮ ਤੇ ਤੁਸੀਂ ਏਰੀਆ ਯੂਜ਼ ਕਰ ਰਹੇ ਹੋ, ਸੋ ਘਰ ਦੇ ਜਿੰਨੇ ਵੀ ਖਰਚੇ ਨੇ ਉਹ ਤੁਸੀਂ ਉਸ ਦੇ ਹਿਸਾਬ ਨਾਲ 10% ਦੇ ਹਿਸਾਬ ਨਾਲ ਕਲੇਮ ਕਰ ਸਕਦੇ ਹੋ। ਦੂਸਰਾ ਇਹ ਹੁੰਦਾ ਕਿ ਜੇ ਆਰਥ ਘੰਟੇ ਕਿੰਨੇ ਤੁਸੀਂ ਘਰੇ ਕੰਮ ਘਰੋਂ ਕੰਮ ਕਰਦੇ ਹੋ, ਸੋ ਜਿਵੇਂ ਮੈਂ ਦੱਸਿਆ ਕਿ ਸੈਂਟਸ ਪਰ ਕਿਲੋਮੀਟਰ ਵਾਲਾ ਜਿਹੜਾ ਮੈਥਡ ਆ ਜੇ ਇਹ ਰਿਕਾਰਡ ਕੀਪਿੰਗ ਪ੍ਰੋਪਰ ਨਹੀਂ ਕਰਦੇ, ਸੋ ਘੰਟਿਆਂ ਦਾ ਹਿਸਾਬ ਰੱਖੋ ਕਿ ਪੂਰੇ ਸਾਲ ਦੇ ਵਿੱਚ ਨਾਰਮਲ ਔਨ ਐਨ ਐਵਰੇਜ ਤੁਸੀਂ ਕਿੰਨੇ ਘੰਟੇ ਘਰੋਂ ਕੰਮ ਕਰਦੇ ਹੋ। ਸੋ ਉਹਦੇ ਵਾਸਤੇ ਟੈਕਸ ਆਫਿਸ ਨੇ ਸਿੱਧਾ ਜਿਹਾ ਰੱਖਿਆ ਹੋਇਆ ਕਿ ਹਰੇਕ ਘੰਟੇ ਦਾ 34 ਸੈਂਟ ਤੁਸੀਂ ਕਲੇਮ ਕਰ ਸਕਦੇ ਹੋ। ਸੋ ਇਹ ਵਾਲੇ ਦੋ ਮੈਥਡਸ ਨੇ ਜਿਨ੍ਹਾਂ ਦੇ ਮਤਲਬ ਵੀ ਜਿਨ੍ਹਾਂ ਦੇ ਬੇਸਿਸ ਤੇ ਤੁਸੀਂ ਇਹ ਚੀਜ਼ਾਂ ਕਲੇਮ ਕਰ ਸਕਦੇ ਹੋ। ਅਗਲੀ ਆਪਣਾ ਅਮਰਦੀਪ ਜੀ ਕੁਇਕਲੀ ਵੱਧਦੇ ਆ ਗੱਲ ਜਿਹੜੀ ਇੰਟਰਨੈਟ ਐਂਡ ਟੈਲੀਫੋਨ ਐਕਸਪੈਂਸਿਸ। ਸੋ ਤੁਹਾਨੂੰ ਪਤਾ ਕਿ ਕੋਈ ਵੀ ਤੁਸੀਂ ਜੇ ਕੰਮ ਕਰਦੇ ਹੋ ਉਸ ਵਾਸਤੇ ਇੰਟਰਨੈਟ ਤੋਂ ਬਿਨਾਂ ਤਾਂ ਅੱਜਕੱਲ ਕਹਿ ਲਓ ਕਿ ਲਾਈਫ ਹੀ ਨਹੀਂ ਆ। ਸੋ ਜੇ ਇੰਟਰਨੈਟ ਤੁਸੀਂ ਈਮੇਲ ਚੈੱਕ ਕਰਦੇ ਹੋ ਜਾਂ ਕੰਮ ਵਾਸਤੇ ਯੂਜ਼ ਕਰਦੇ ਹੋ, ਸੋ ਨਾਰਮਲੀ 15-20% ਜੇ ਤੁਹਾਡਾ ਨਾਰਮਲੀ ਇਹ ਖਰਚੇ ਹੁੰਦੇ ਨੇ ਜਿਵੇਂ ਟੋਟਲ ਬਿੱਲ ਤੁਹਾਡਾ ਆਉਂਦਾ ਵਾ, ਸੋ ਉਹ ਵੀ ਤੁਸੀਂ ਕਲੇਮ ਕਰ ਸਕਦੇ ਹੋ। ਟੈਲੀਫੋਨ ਵੀ ਤੁਸੀਂ ਕਲੇਮ ਕਰ ਸਕਦੇ ਹੋ ਜਿਹੜਾ ਆਪਣਾ ਤੁਹਾਡਾ ਕੰਮ ਵਾਸਤੇ ਜੇ ਕਾਲਸ ਕਰਦੇ ਹੋ, ਸੋ ਜੇ ਉਹਦਾ ਮਤਲਬ ਮੰਨ ਲਓ ਕਿ 10-15-20% ਜਿੰਨੀ ਵੀ ਤੁਹਾਡੀ ਨਾਰਮਲੀ ਯੂਟੀਲਿਟੀ ਹੈ ਕੰਮ ਦੇ ਪ੍ਰਤੀ, ਸੋ ਇਹ ਚੀਜ਼ਾਂ ਵੀ ਕਰ ਸਕਦੇ ਹੋ। ਅਗਲੀ ਜਿਹੜੀ ਹੈ ਜੇ ਤੁਸੀਂ ਕੋਈ ਯੂਨੀਅਨ ਦੇ ਮੈਂਬਰ ਹੋ, ਸੋ ਜੇ ਯੂਨੀਅਨ ਫੀਸ ਪੇ ਕਰਦੇ ਹੋ ਉਹ ਵੀ 100% ਟੈਕਸ ਡਿਡਕਟੇਬਲ ਹੁੰਦੀ ਆ। ਸੋ ਪਲੱਸ ਜੇ ਕਿਸੇ ਪ੍ਰੋਫੈਸ਼ਨਲ ਹਾਂਜੀ ਜੇ ਕਿਸੇ ਪ੍ਰੋਫੈਸ਼ਨਲ ਐਸੋਸੀਏਸ਼ਨ ਦੇ ਮੈਂਬਰ ਹੋ ਤੁਸੀਂ, ਜਿਵੇਂ ਅਸੀਂ ਅਕਾਊਂਟੈਂਟਸ ਹਾਂ, ਸੋ ਅਸੀਂ ਡਿਫਰੈਂਟ ਡਿਫਰੈਂਟ ਆਪਣਾ ਟੈਕਸ ਏਜੰਟਸ ਹਾਂ ਜਿਵੇਂ, ਜਾਂ CPA ਦੇ ਮੈਂਬਰ ਹਾਂ, ਜਾਂ ਕੋਈ ਡਾਕਟਰ ਆ ਉਹਦੇ ਐਸੋਸੀਏਸ਼ਨ ਦੇ ਕਈਆਂ ਦੇ ਮੈਂਬਰ ਨੇ, ਸੋ ਕੋਈ ਵੀ ਕਿਸੇ ਵੀ ਐਸੋਸੀਏਸ਼ਨ ਦੇ ਮੈਂਬਰੋਂ ਦੀ ਫੀ ਪੇ ਕਰ ਰਹੇ ਹੋ ਤੁਸੀਂ ਉਹ ਵੀ 100% ਟੈਕਸ ਡਿਡਕਟੇਬਲ ਹੁੰਦੀ ਆ। ਦੋ ਚੀਜ਼ਾਂ ਜਿਹੜੀਆਂ ਸਭ ਤੋਂ ਇੰਪੋਰਟੈਂਟ ਮਤਲਬ ਜਿਹੜੀਆਂ ਡਿਡਕਸ਼ਨਸ ਨੇ ਉਹ ਨੇ, ਸਭ ਤੋਂ ਪਹਿਲਾਂ ਹੈ ਟਰੈਵਲ ਐਕਸਪੈਂਸਿਸ ਜੋ ਕਿ ਮੋਟਰ ਵਹੀਕਲ ਐਕਸਪੈਂਸਿਸ ਆ। ਸੋ ਇਹ ਬਹੁਤ ਇੰਪੋਰਟੈਂਟ ਹੈ ਜੇ ਕੰਮ ਵਾਸਤੇ ਤੁਸੀਂ ਆਪਣਾ ਵਹੀਕਲ ਯੂਜ਼ ਕਰਦੇ ਹੋ, ਸੋ ਮਤਲਬ ਕੰਮ ਵਾਸਤੇ ਤਾਂ ਮੈਂ ਥੋੜਾ ਜਿਹਾ ਮੈਂ ਕਲੈਰਿਟੀ ਦੇ ਦੇਵਾਂ ਕਿ ਜੇ ਤੁਸੀਂ ਘਰੋਂ ਕੰਮ ਤੇ ਜਾਂਦੇ ਹੋ ਤਾਂ ਕੰਮ ਤੋਂ ਵਾਪਸ ਘਰੇ ਆਉਂਦੇ ਹੋ ਉਹ ਟੈਕਸ ਡਿਡਕਟੇਬਲ ਨਹੀਂ ਹੁੰਦਾ ਜੇ ਆਪਣੀ ਕਾਰ ਤੁਸੀਂ ਯੂਜ਼ ਕਰ ਰਹੇ ਹੋ। ਹਾਂ ਜੇ ਤੁਸੀਂ ਕੰਮ ਤੇ ਪਹੁੰਚਦੇ ਹੋ ਤਾਂ ਹਾਂਜੀ ਕਿਉਂਕਿ ਬਹੁਤ ਇੰਪੋਰਟੈਂਟ
ਹਾਂਜੀ
ਟੈਕਸਪੇਅਰਸ ਨੂੰ ਇਸ ਬਾਰੇ ਨੌਲੇਜ ਨਹੀਂ ਹੁੰਦੀਗੀ ਸੋ ਕਿਉਂਕਿ ਸਭ ਤੋਂ ਵੱਡੀ ਡਿਡਕਸ਼ਨ ਇਹ ਕਲੇਮ ਹੁੰਦੀ ਆ। ਸੋ ਪਰ ਜੇ ਤੁਸੀਂ ਜੋਬ ਤੇ ਪਹੁੰਚ ਗਏ ਹੋ ਫੇਰ ਤੁਸੀਂ ਟਰੈਵਲ ਅਰਾਊਂਡ ਕਰਦੇ ਹੋ ਆਪਣਾ ਵਹੀਕਲ ਯੂਜ਼ ਕਰਦਿਆਂ ਹੋਇਆ ਫੇਰ ਤੁਸੀਂ ਉਹ ਵਾਲਾ ਜਿੰਨਾ ਡਿਸਟੈਂਸ ਤੁਸੀਂ ਟਰੈਵਲ ਕੀਤਾ ਉਹ ਕਲੇਮ ਕਰ ਸਕਦੇ ਹੋ। ਜੇ ਤੁਹਾਡੀਆਂ ਦੋ ਜੋਬਾਂ ਵਾ ਇੱਕ ਜੋਬ ਫਿਨਿਸ਼ ਹੋਈ ਆ ਸਟ੍ਰੇਟ ਅਵੇ ਦੂਜੀ ਜੋਬ ਤੇ ਜਾਂਦੇ ਹੋ ਉਹ ਜਿਹੜਾ ਇਨ ਬਿਟਵੀਨ ਡਿਸਟੈਂਸ ਆ ਤੁਹਾਡਾ ਦੋ ਜੋਬਸ ਦਾ ਉਹ ਵੀ ਮਤਲਬ ਤੁਸੀਂ ਟਰੈਵਲ ਐਕਸਪੈਂਸਿਸ ਕਰ ਸਕਦੇ ਹੋ। ਹਾਂਜੀ ਸੋ ਟੈਕਸ ਆਫਿਸ ਨੇ ਪਹਿਲਾਂ ਚਾਰ ਮੈਥਡਸ ਹੁੰਦੇ ਸੀਗੇ ਜਿਹੜੇ ਇਹ ਕਾਰ ਦੇ ਐਕਸਪੈਂਸਿਸ ਕੈਲਕੂਲੇਟ ਕਰਦੇ ਉਹਨਾਂ ਨੂੰ ਸਿੰਪਲੀਫਾਈਡ ਕਰਕੇ ਹੁਣ ਦੋ ਮੈਥਡਸ ਨੇ ਜਾਂ ਤਾਂ ਲੌਗ ਬੁੱਕ ਮੈਥਡ ਜਿਵੇਂ ਮੈਂ ਪਹਿਲਾਂ ਦੱਸਿਆ ਤੁਹਾਨੂੰ ਆਪਣਾ ਉਬਰ ਦੇ ਬਾਰੇ ਸੀ ਉਹ ਸੇਮ ਮੈਥਡ ਅਪਲਾਈ ਹੁੰਦਾ ਇੱਥੇ ਵੀ ਜਾਂ ਮੈਕਸੀਮਮ 5000 ਕਿਲੋਮੀਟਰ ਤੁਸੀਂ ਮਤਲਬ ਕਲੇਮ ਕਰ ਸਕਦੇ ਹੋ ਇੱਕ ਸਾਲ ਚ ਜੋ ਕਿ ਐਵਰੀ ਕਿਲੋਮੀਟਰ ਦੀ ਤੁਹਾਨੂੰ 66 ਸੈਂਟ ਦੀ ਡਿਡਕਸ਼ਨ ਮਿਲਦੀ ਆ। ਸੋ ਇਹ ਬਹੁਤ ਇੰਪੋਰਟੈਂਟ ਆ। ਸੋ ਅਗਲਾ ਆਪਣਾ ਕਿਉਂਕਿ ਟਾਈਮ ਆਪਣੇ ਕੋਲ ਬਹੁਤ ਘੱਟ ਆ ਕੁਇਕਲੀ ਮੈਂ ਲਾਸਟ ਜਿਹੜੀ ਡਿਡਕਸ਼ਨ ਆ ਉਹ ਹੈ ਸੈਲਫ ਐਜੂਕੇਸ਼ਨ ਜੇ ਤੁਸੀਂ ਕੋਸਟ ਆ ਤੁਹਾਡੀ ਆਪਣੀ ਸਕਿੱਲ ਵਧਾਉਣ ਵਾਸਤੇ ਜੇ ਤੁਸੀਂ ਉਸ ਤੇ ਰੈਲੇਵੈਂਟ ਤੁਸੀਂ ਕੋਈ ਅੱਗੇ ਹੋਰ ਸਟੱਡੀ ਕਰ ਰਹੇ ਹੋ ਸੈਲਫ ਐਜੂਕੇਸ਼ਨ ਕਰ ਰਹੇ ਹੋ ਸੋ ਉਸ ਮਤਲਬ ਜਿਹੜੀ ਰੈਲੇਵੈਂਟ ਟੂ ਫੀਲਡ ਹੋਵੇ ਕਿ ਜਿਹੜੀ ਕਰੰਟ ਜੋਬ ਆ ਉਸ ਦੀ ਅੱਗੇ ਜੇ ਤੁਸੀਂ ਲੱਗਦਾ ਕਿ ਉਹ ਕੋਰਸ ਕਰਕੇ ਤੁਹਾਡੀ ਅੱਗੇ ਤਰੱਕੀ ਹੋ ਜਾਏਗੀ ਜਾਂ ਇਨਕਮ ਪ੍ਰੋਡਿਊਸਿੰਗ ਤੁਹਾਡੀ ਜਿਹੜੀ ਕੈਪੇਬਿਲਿਟੀ ਵੱਧ ਜਾਏਗੀ ਉਸ ਵਾਸਤੇ ਜਿਹੜੇ ਖਰਚੇ ਤੁਸੀਂ ਜੇ ਐਜੂਕੇਸ਼ਨ ਵਾਸਤੇ ਕੀਤੇ ਨੇ ਉਹ ਵੀ ਟੈਕਸ ਡਿਡਕਟੇਬਲ ਹੁੰਦੇ ਨੇ। ਸੋ ਇਹ ਮੇਨ ਸੀਗੀਆਂ ਜਿਹੜੀਆਂ ਡਿਡਕਸ਼ਨ। ਸੋ ਆਪਣਾ ਬਾਕੀ ਜਿਵੇਂ ਕਿ ਟਾਈਮ ਆਪਣੇ ਕੋਲ ਬਹੁਤ ਘੱਟ ਆ ਸੀ ਜੇ ਕੋਈ ਕੁਐਸਚਨ ਆਏ ਹੋਣ
ਸੁਖਿੰਦਰ ਜੀ
ਲੈ ਸਕਦੇ ਆ।
ਸਵਾਲ ਸਾਡੇ ਕੋਲ ਅਜੇ ਤੱਕ ਪਹੁੰਚੇ ਨਹੀਂ ਆ ਪਰ ਤੁਸੀਂ ਜਾਂਦੇ ਜਾਂਦੇ ਪਲੀਜ਼ ਨਾਲ ਸਾਡੇ ਸਰੋਤਿਆਂ ਨੂੰ ਇਹ ਵੀ ਦੱਸ ਕੇ ਜਾਓ ਕਿ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਅਸੀਂ ਕਲੇਮ ਨਹੀਂ ਕਰ ਸਕਦੇ। ਤੁਸੀਂ ਥੋੜੀ ਜਿਹੀ ਇਹਦੇ ਤੇ ਵਿਚਾਰ ਜੀ ਪਵਾ ਦਿਓ ਜਾਂਦੇ ਜਾਂਦੇ ਨਾ।
ਹਾਂਜੀ ਸੋ ਨੋਰਮਲੀ ਇਹ ਤਾਂ ਦੱਸਦਾ ਕਿ ਜਿਹੜੇ ਜਿਹੜੇ ਆਪਾਂ ਕਲੇਮ ਕਰ ਸਕਦੇ ਸੀ ਪਰ ਨੋਰਮਲੀ ਟੈਕਸ ਆਪਣਾ ਕਹਿ ਲਓ ਕਿ ਸਰੋਤਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਖਰਚੇ ਹੋਏ ਨੇ ਇਹਨਾਂ ਦੀ ਕੀ ਟ੍ਰੀਟਮੈਂਟ ਹੁੰਦੀ ਹੈ ਕਲੇਮ ਕਰ ਸਕਦੇ ਕਿ ਨਹੀਂ ਕਰ ਸਕਦੇ। ਸੋ ਨੋਰਮਲੀ ਜਿਵੇਂ ਕੋਈ ਵੀ ਖਰਚਾ ਜੇ ਐਂਟਰਟੇਨਮੈਂਟ ਐਕਸਪੈਂਸਿਸ ਆ ਤੁਹਾਡੇ ਕੋਈ ਜੇ ਤੁਸੀਂ ਪਾਰਟੀ ਕਰਦੇ ਹੋ ਜਾਂ ਕੁਛ ਵੀ ਏਦਾਂ ਦਾ ਐਂਟਰਟੇਨਮੈਂਟ ਬਾਹਰ ਖਾਣਾ ਪੀਣਾ ਆਪਣਾ ਜੋਬ ਤੇ ਹੋ ਪਰ ਬਾਹਰ ਐਂਟਰਟੇਨ ਵਾਸਤੇ ਕੋਈ ਵੀ ਐਕਟੀਵਿਟੀ ਆ ਸੋ ਨੋਰਮਲੀ ਇਹ ਟੈਕਸ ਡਿਡਕਟੇਬਲ ਨਹੀਂ ਹੁੰਦੇ ਇਹ ਵਾਲੇ ਖਰਚੇ ਪ੍ਰਾਈਵੇਟ ਇਨ ਨੇਚਰ ਹੁੰਦੇ ਆ।
ਜਿਵੇਂ ਅਸੀਂ ਐਂਟਰਟੇਨਮੈਂਟ ਐਕਸਪੈਂਸਿਸ ਦੀ ਗੱਲ ਕੀਤੀ ਆ ਬਹੁਤ ਵਾਰ ਕੀ ਹੁੰਦਾ ਕਿ ਜਿਵੇਂ ਤੁਸੀਂ ਆਪਣਾ ਕੋਈ ਬਿਜ਼ਨਸ ਰਨ ਕਰ ਰਹੇ ਹੋ ਤੁਸੀਂ ਆਪਣੇ ਇੰਪਲੋਈ ਜਿਹੜੇ ਆ ਉਹਨਾਂ ਦੇ ਲਈ ਸਪੈਸ਼ਲ ਕੋਈ ਡੇ ਜਿਵੇਂ ਅਸੀਂ ਕ੍ਰਿਸਮਸ ਦੇਖਦੇ ਹਾਂ ਨਿਊ ਈਅਰ ਦੇਖਦੇ ਹਾਂ ਇਹੋ ਜਿਹੀਆਂ ਕੋਈ ਪਾਰਟੀਜ਼ ਆਰਗੇਨਾਈਜ਼ ਕਰਦੇ ਹੋ ਬਿਜ਼ਨਸ ਵੱਲੋਂ ਸੋ ਕੀ ਉਹ ਵੀ ਐਂਟਰਟੇਨਮੈਂਟ ਐਕਸਪੈਂਸਿਸ ਚ ਗਿਣੀਆਂ ਜਾਣਗੀਆਂ ਤੇ ਕਲੇਮ ਨਹੀਂ ਹੋ ਸਕਦੀਆਂ ਹਨਾ।
ਹਾਂਜੀ ਨਹੀਂ ਨਹੀਂ ਉਹ ਐਂਟਰਟੇਨਮੈਂਟ ਚ ਮੰਨੀਆਂ ਜਾਣਗੀਆਂ ਪਰ ਕਿਉਂਕਿ ਉਹ ਬਿਜ਼ਨਸ ਜਿਹੜਾ ਕਰ ਰਿਹਾ ਵਾ ਇੰਪਲਾਈ ਨੂੰ ਮੋਟੀਵੇਟ ਕਰਨ ਵਾਸਤੇ ਆ ਇੱਕ ਤਰ੍ਹਾਂ ਦੀ ਇਨਕਮ ਪ੍ਰੋਡਿਊਸਿੰਗ ਐਕਟੀਵਿਟੀ ਵਾਸਤੇ ਹੀ ਇਹ ਹੋ ਰਿਹਾ ਵਾ। ਜੇ ਤੁਸੀਂ ਉਹਦਾ ਨੇਚਰ ਆਫ ਵਰਕ ਪ੍ਰਾਈਵੇਟ ਨਹੀਂ ਆ ਮਤਲਬ ਬਿਜ਼ਨਸ ਵਾਸਤੇ ਤੁਸੀਂ ਉਹ ਖਰਚੇ ਕੀਤੇ ਨੇ ਜੇ ਮੰਨ ਲਓ ਤੁਹਾਡਾ ਕੋਈ ਨੇਚਰ ਆਫ ਇੰਪਲਾਇਮੈਂਟ ਆ ਤੁਸੀਂ ਆਪਣੇ ਕਲਾਇੰਟ ਨੂੰ ਬਾਹਰ ਲੰਚ ਤੇ ਲਿਜਾ ਰਹੇ ਹੋ ਤੁਸੀਂ ਨਿਊ ਨੋਰਮਲ ਬਿਜ਼ਨਸ ਆ ਹਾਂਜੀ ਤਾਂ ਤੁਹਾਨੂੰ ਲੱਗਦਾ ਕਿ ਕੋਈ ਵਧੀਆ ਨੈਗੋਸ਼ੀਏਟ ਚੱਲ ਰਹੀ ਆ ਸੋ ਉਹ ਵਾਲਾ ਤਰ੍ਹਾਂ ਮਤਲਬ ਹੈਲਪ ਕਰ ਰਿਹਾ ਕਿ ਇਨਕਮ ਪ੍ਰੋਡਿਊਸਿੰਗ ਐਕਟੀਵਿਟੀ ਚ ਆ ਉਸ ਕੇਸ ਚ ਇਹ ਵਾਲੇ ਐਂਟਰਟੇਨਮੈਂਟ ਐਕਸਪੈਂਸਿਸ ਟੈਕਸ ਡਿਡਕਟੇਬਲ ਹੁੰਦੇ ਨੇ ਪਰ ਮੈਂ ਗੱਲ ਕਰ ਰਹੀ ਸੀ ਜੇ ਪ੍ਰਾਈਵੇਟ ਉਦਾਂ ਤੁਸੀਂ ਬਾਹਰ ਆਪਣੇ ਫਰੈਂਡ ਨਾਲ ਚਲ ਗਏ ਹੋ ਕਿਤੇ ਲੰਚ ਤੇ ਬੈਠੇ ਹੋ ਤਾਂ ਖਰਚੇ ਕਰ ਦਿੱਤੇ ਕਿ ਨਹੀਂ ਮੈਂ ਬਾਹਰ ਲੰਚ ਕੀਤਾ ਜਾਂ ਕੁਛ ਵੀ ਆ ਬਾਹਰ ਜਾਂ ਹੋਲੀਡੇਜ਼ ਤੇ ਚਲ ਗਏ ਹੋ ਉੱਥੇ ਜਾ ਕੇ ਕੋਈ ਵੀ ਤੁਸੀਂ ਐਕਟੀਵਿਟੀ ਕੀਤੀ ਉਸ ਇੱਕ ਤਰ੍ਹਾਂ ਦੇ ਆਪਣੇ ਆਪ ਨੂੰ ਐਂਟਰਟੇਨ ਕਰਨ ਵਾਸਤੇ ਖਰਚੇ ਕੀਤੇ ਨੇ ਉਹ ਜਿਹੜੇ ਪ੍ਰਾਈਵੇਟ ਨੇਚਰ ਨੇ ਉਹ ਟੈਕਸ ਡਿਡਕਟੇਬਲ ਨਹੀਂ ਹੁੰਦੇ।
ਜੀ
ਹਾਂਜੀ ਹੋਰ ਕੁਇਕਲੀ ਤਿੰਨ ਚਾਰ ਜਿਹੜੀਆਂ ਹੋਰ ਆਈਟਮਸ ਨੇ ਮੈਂ ਦੱਸ ਦੇਵਾਂ ਜੇ ਫਾਈਨਸ ਜੇ ਕਿਸੇ ਵੀ ਕੋਰਟ ਨੇ ਜਾਂ ਕਿਸੇ ਵੀ ਅੰਡਰ ਕਾਮਨਵੈਲਥ ਗੌਰਮੈਂਟ ਜਾਂ ਸਟੇਟ ਜਾਂ ਟੈਰੀਟਰੀ ਗੌਰਮੈਂਟ ਨੇ ਤੁਹਾਨੂੰ ਜੇ ਕੋਈ ਫਾਈਨਸ ਲਾਏ ਨੇ ਉਹ ਫਾਈਨਸ ਵੀ ਟੈਕਸ ਡਿਡਕਟੇਬਲ ਨਹੀਂ ਹੁੰਦੇ। ਸੋ ਉਸ ਤੋਂ ਅਗਲੀ ਹੈ ਖਾਸ ਕਰਕੇ ਜਿਹੜੇ ਬੱਚੇ ਯੂਨੀਵਰਸਿਟੀ ਚ ਪੜ੍ਹਦੇ ਨੇ ਜਿਹਨਾਂ ਨੂੰ ਪਤਾ ਕਿ ਉਹਨਾਂ ਨੂੰ ਇੱਥੇ ਦਾ ਇੱਕ ਤਰ੍ਹਾਂ ਦਾ ਅੱਗੇ ਪੜ੍ਹਾਈ ਕਰਨ ਵਾਸਤੇ ਗੌਰਮੈਂਟ ਲੋਨ ਵੀ ਦਿੰਦੀ ਆ ਜੋ ਕਿ ਦੋ ਤਰ੍ਹਾਂ ਦੇ ਨੇ ਹੈਕਸ ਜਾਂ ਹੈਲਪ ਕਰਕੇ ਲੋਨ ਮਿਲਦੇ ਨੇ। ਸੋ ਜਿਹੜੀਆਂ ਹਾਇਰ ਕੁਆਲੀਫਿਕੇਸ਼ਨ ਯੂਨੀਵਰਸਿਟੀਜ਼ ਦੀਆਂ ਜਿਹੜੀਆਂ ਮਤਲਬ ਇੱਕ ਤਰ੍ਹਾਂ ਦਾ ਗੌਰਮੈਂਟ ਲੋਨ ਦਿੰਦੀ ਆ ਸੋ ਉਹ ਤੁਹਾਡੀ ਫੀਸ ਤੁਸੀਂ ਉਹਦੇ ਥਰੂ ਭਰਦੇ ਹੋ। ਸੋ ਜਦੋਂ ਇੰਪਲਾਇਮੈਂਟ ਤੁਹਾਡਾ ਸ਼ੁਰੂ ਹੋ ਜਾਂਦਾ ਤਾਂ ਟੈਕਸ ਦੇ ਵਿੱਚੋਂ ਉਹਦੀ ਪਰਸੈਂਟੇਜ ਤੁਹਾਡੀ ਆਪਣੇ ਆਪ ਕੈਲਕੂਲੇਟ ਹੁੰਦੀ ਹੈ ਕਿਉਂਕਿ ਉਹ ਲੋਨ ਨੂੰ ਪੇ ਆਫ ਕਰਨਾ ਹੁੰਦਾ। ਸੋ ਜਿਹੜੇ ਉਹ ਖਰਚਾ ਤੁਸੀਂ ਦੇ ਰਹੇ ਹੋ ਉਹ ਵੀ ਟੈਕਸ ਡਿਡਕਟੇਬਲ ਨਹੀਂ ਹੁੰਦਾ ਕਿਉਂਕਿ ਉਹ ਤੁਸੀਂ ਇੱਕ ਲੋਨ ਹੀ ਪੇ ਆਫ ਕਰ ਰਹੇ ਹੋ ਜਿਹੜਾ ਤੁਸੀਂ ਆਪਣੀ ਐਜੂਕੇਸ਼ਨ ਵਾਸਤੇ ਲਿਆ ਸੀਗਾ। ਬਾਕੀ ਜੇ ਕੋਈ ਸੋਸ਼ਲ ਫੰਕਸ਼ਨ ਤੁਸੀਂ ਕਰ ਰਹੇ ਹੋ ਆਪਣੇ ਆਪ ਨੂੰ ਮਤਲਬ ਕਹਿ ਲਓ ਨੋਰਮਲੀ ਆਪਣੇ ਫਰੈਂਡਸ ਚ ਜਾਂ ਓਦਾਂ ਕੋਈ ਵੀ ਮਤਲਬ ਗੈਟ ਟੂਗੈਦਰ ਆ ਤੁਹਾਡੀ ਉਹ ਵੀ ਪ੍ਰਾਈਵੇਟ ਇਨ ਨੇਚਰ ਆ ਉਹ ਵੀ ਟੈਕਸ ਡਿਡਕਟੇਬਲ ਨਹੀਂ ਹੈ ਕਿਉਂਕਿ ਇਨਕਮ ਪ੍ਰੋਡਿਊਸਿੰਗ ਵਾਸਤੇ ਤੁਹਾਡਾ ਕੋਈ ਉਹ ਹੈਲਪ ਨਹੀਂ ਕਰਦਾ। ਜੇ ਵੈਕਸੀਨੇਸ਼ਨ
ਦਾ ਬਹੁਤ ਰਿਵਾਜ ਹੈ। ਇੱਥੇ ਇੱਕ ਹੋਰ ਸੁਖਵਿੰਦਰ ਜੀ ਸਵਾਲ ਮੈਂ ਪੁੱਛਣਾ ਚਾਹਾਂਗੀ, ਮੇਰੇ ਦਿਮਾਗ ਦੇ ਵਿੱਚ ਇੱਕਦਮ ਆਇਆ, ਜਿਹੜੇ ਬਿਜ਼ਨਸ ਆਪਾਂ ਚਲਾ ਰਹੇ ਹਾਂ ਹਨਾ, ਮੇ ਬੀ ਸਾਡੀ ਕੋਈ ਕੰਪਨੀ ਆ, ਸੋ ਉਸ ਕੰਪਨੀ ਵੱਲੋਂ ਜੇ ਕੋਈ ਇਵੈਂਟ ਜਿਵੇਂ ਕੋਈ ਸੋਸ਼ਲ ਇਵੈਂਟ ਜਿਹੜਾ ਆ ਉਹ ਸਪੋਂਸਰ ਕੀਤਾ ਜਾਂਦਾ, ਸੋ ਸਪੋਂਸਰਸ਼ਿਪ ਦੇ ਵਿੱਚ ਜਿਹੜੀ ਤੁਸੀਂ ਅਮਾਊਂਟ ਲਗਾਉਂਦੇ ਹੋ ਕੀ ਉਹ ਜਿਹੜੀ ਅਮਾਊਂਟ ਆ ਉਹ ਡਿਡਕਟੇਬਲ ਹੁੰਦੀ ਆ ਜਾਂ ਨਹੀਂ?
ਹਾਂਜੀ, ਕਿਉਂਕਿ ਜਿਹੜਾ ਤੁਸੀਂ ਨੋਰਮਲੀ ਜਿਹੜੀਆਂ ਸਪੋਂਸਰਸ਼ਿਪਸ ਕਰਦੇ ਹੋ ਜਾਂ ਬਿਜ਼ਨਸ ਉਸ ਕੋਈ ਚੀਜ਼ ਨੂੰ ਪ੍ਰਮੋਟ ਕਰਨੀ ਆਪਣਾ ਬਿਜ਼ਨਸ ਕਰ ਰਿਹਾ, ਸੋ ਨੋਰਮਲੀ ਉਹ ਐਡਵਰਟਾਈਜ਼ਿੰਗ ਤੁਹਾਡਾ ਐਕਸਪੈਂਸ ਹੁੰਦਾ ਬਿਜ਼ਨਸ ਦਾ। ਸੋ ਤੁਹਾਨੂੰ ਪਤਾ ਕਿ ਕੋਈ ਵੀ ਬਿਜ਼ਨਸ ਤੇ ਚਲਾਉਣਾ ਉਹਨੂੰ ਐਡਵਰਟਾਈਜ਼ ਕਰ ਰਹੇ ਹੋ, ਸੋ ਐਡਵਰਟਾਈਜ਼ ਹੋਊਗੀ ਲੋਕਾਂ ਨੂੰ ਪਤਾ ਲੱਗੇਗਾ ਤੁਹਾਡੇ ਬਿਜ਼ਨਸ ਬਾਰੇ, ਉਹਦੇ ਨਾਲ ਤੁਹਾਡੀ ਇਨਕਮ ਵੱਧਦੀ ਆ, ਸੋ ਉਹ ਪ੍ਰਾਈਵੇਟ ਇਨ ਨੇਚਰ ਨਹੀਂ ਆ, ਮਤਲਬ ਉਹ ਟੈਕਸ ਡਿਡਕਟੇਬਲ ਹੁੰਦੀ ਉਹ ਚੀਜ਼। ਜਿਵੇਂ ਸੋਸ਼ਲ ਮੈਂ ਕੀਤੀ ਸੀ, ਜੇ ਪ੍ਰਾਈਵੇਟਲੀ ਤੁਸੀਂ ਯੂਜ ਕਰਦੇ ਹੋ ਕਿ ਆਪਣੇ ਫਰੈਂਡਸ ਨਾਲ ਬਾਹਰ ਚਲੇ ਗਏ ਹੋ ਖਾਣਾ ਪੀਣਾ ਡਿਨਰ ਤੇ ਬੈਠੇ ਹੋ, ਕੋਈ ਸੋਸ਼ਲ ਗੈਟ ਟੂਗੈਦਰ ਹੋਈ ਆ, ਕੋਈ ਕੰਮ ਤੋਂ ਤੁਹਾਡਾ ਕੋਈ ਉਹਦਾ ਲੈਣਾ ਦੇਣਾ ਨਹੀਂ ਹੈ ਐਕਟੀਵਿਟੀ ਅੱਗੇ ਵਧਣ ਦਾ, ਸੋ ਉਹ ਵਾਲੀ ਸੋਸ਼ਲ ਜੇ ਫੰਕਸ਼ਨਸ ਆ ਉਹ ਪ੍ਰਾਈਵੇਟ ਇਨ ਨੇਚਰ ਆ, ਸੋ ਉਹ ਟੈਕਸ ਡਿਡਕਟੇਬਲ ਨਹੀਂ ਹੁੰਦੇ। ਸੋ ਅਗਲੀਆਂ ਜੇ ਵੈਕਸੀਨੇਸ਼ਨ ਆ, ਜਿਵੇਂ ਤੁਹਾਨੂੰ ਪਤਾ ਅਮਰਦੀਪ ਜੀ, ਇੱਥੇ ਟੀਕੇ ਲਵਾਉਣ ਦਾ ਬਹੁਤ ਰਿਵਾਜ ਆ ਕਿ ਡਿਫਰੈਂਟ ਫਲੂ ਆ ਗਿਆ ਜਾਂ ਹੋਰ ਕੋਈ ਏਦਾਂ ਦੀ ਬਿਮਾਰੀ ਆ ਗਈ, ਸੋ ਡਾਕਟਰ ਤੁਹਾਡਾ ਜੀਪੀ ਰਿਕਮੈਂਡ ਕਰਦਾ ਕਿ ਇਹ ਵਾਲੇ ਵੈਕਸੀਨੇਸ਼ਨ ਕਰਵਾ ਕੇ ਆਓ, ਸੋ ਜੇ ਉਹ ਤੁਸੀਂ ਵੈਕਸੀਨੇਸ਼ਨ ਕਰਵਾਉਣੇ ਹੋ ਸੋ ਫਿਟ ਰਹਿਣਾ ਸਾਰਿਆਂ ਦਾ ਮਤਲਬ ਇੱਕੋ ਹੁੰਦਾ ਕਿ ਸਾਰੇ ਕੋਸ਼ਿਸ਼ ਕਰਦੇ ਆ, ਪਰ ਇਹ ਵਾਲੇ ਖਰਚੇ ਵੀ ਪ੍ਰਾਈਵੇਟ ਨੇਚਰ ਆ, ਸੋ ਇਹ ਟੈਕਸ ਡਿਡਕਟੇਬਲ ਨਹੀਂ ਹੁੰਦੇ। ਇੱਕ ਬੜੀ ਇੰਪੋਰਟੈਂਟ ਜੀ ਚੀਜ਼ ਲੈ ਕੇ ਆਇਆ ਛੋਟੀ ਜੀ, ਮੈਂ ਤਾਂ ਕਿ ਸੋਤਿਆਂ ਨੂੰ ਦੱਸ ਦੇਵਾਂ ਕਿ ਜੇ ਤੁਸੀਂ ਘੜੀ ਬਾਏ ਕਰਦੇ ਹੋ, ਸੋ ਵਾਚ ਜਿਹਨੂੰ ਕਹਿੰਦੇ ਆ, ਸੋ ਜੇ ਉਹ ਬਾਏ ਕੀਤੀ ਆ, ਸੋ ਉਹ ਵੀ ਪ੍ਰਾਈਵੇਟ ਨੇਚਰ ਆ, ਉਹ ਟੈਕਸ ਡਿਡਕਟੇਬਲ ਨਹੀਂ ਹੁੰਦੀ। ਪਰ ਕੁਛ ਇੱਕ ਪ੍ਰੋਫੈਸ਼ਨ ਇੱਦਾਂ ਦੇ ਨੇ ਜਿਵੇਂ ਨਰਸਿਸ ਨੇ, ਉਹਨਾਂ ਨੂੰ ਪਤਾ ਕਿ ਘੜੀ ਉਹਨਾਂ ਦਾ ਇੱਕ ਯੂਨੀਫਾਰਮ ਦੇ ਜਿਹੜਾ ਕਹਿ ਲਓ ਕਿ ਇੱਕ ਪਾਰਟ ਹੁੰਦਾ ਗਾ, ਕਿਉਂਕਿ ਉਹਨਾਂ ਨੇ ਪੇਸ਼ੈਂਟਸ ਨੂੰ ਵਾਰੀ ਵਾਰੀ ਘੜੀ ਦੇਖ ਕੇ ਮਤਲਬ ਵੀ ਮੈਡੀਸਨ ਦੇਣੀ ਹੁੰਦੀ ਆ। ਪਰ ਜੇ ਨਰਸਿਸ ਨੇ ਜਾਂ ਏਦਾਂ ਦਾ ਤੁਹਾਡਾ ਇੰਪਲਾਇਮੈਂਟ ਆ ਕਿ ਉੱਥੇ ਘੜੀ ਰਿਕੁਆਇਰਡ ਆ, ਸੋ ਤੁਸੀਂ ਫੇਰ ਟੈਕਸ ਕਲੇਮ ਕਰ ਸਕਦੇ ਹੋ ਉਸ ਚੀਜ਼ ਦਾ। ਸੋ ਇਹ ਮੇਨ ਜਿਹੜੀਆਂ ਸੀਗੀਆਂ, ਹਾਂਜੀ, ਅਦਰਵਾਈਜ਼ ਫਿਰ ਉਹੀ ਜਿਵੇਂ ਤੁਸੀਂ ਆਪਦੀ ਕੋਈ ਫੈਂਸੀ ਘੜੀ ਲਾਈ ਆ, ਪ੍ਰਾਈਵੇਟ ਇਨ ਨੇਚਰ ਦਾ ਕੋਈ ਲੈਣਾ ਦੇਣਾ ਨਹੀਂ ਗਾ ਉਸ ਕੰਮ ਤੋਂ, ਕਿਉਂਕਿ ਘੜੀ ਨੇ ਤੁਹਾਡਾ ਕੰਮ ਦੀ ਐਕਟੀਵਿਟੀ ਨਹੀਂ ਵਧਾਉਣੀ ਗੀ, ਮਤਲਬ ਕੱਲੋ ਪ੍ਰੋਡਕਸ਼ਨ ਨਹੀਂ ਵਧਾਉਣੀ।
ਬਿਲਕੁਲ,
ਹਾਂਜੀ,
ਬਾਕੀ ਮੈਂ ਤੁਹਾਨੂੰ ਰੋਕਣਾ ਚਾਹਾਂਗੀ। ਸਾਡੇ ਨਾਲ ਗੁਰਪ੍ਰੀਤ ਸਿੰਘ ਜੁੜੇ ਆ ਜੀ ਪਰਥ ਤੋਂ, ਸੋ ਉਹਨਾਂ ਨੇ ਵੀ ਇੱਕ ਸਵਾਲ ਜਾਂਦੇ ਜਾਂਦੇ ਭੇਜ ਦਿੱਤਾ, ਸੋ ਆਪਾਂ ਕੁਇਕਲੀ ਉਹਦਾ ਆਨਸਰ ਦੇਣ ਦੀ ਕੋਸ਼ਿਸ਼ ਕਰਾਂਗੇ। ਪ੍ਰੋਫੈਸ਼ਨਲ ਈਅਰ ਕਹਿੰਦੇ ਕਰਦਾ ਵਾ ਤਾਂ ਕਲੇਮ ਕਰ ਸਕਦੇ ਆ, ਮੈਨੂੰ ਸਵਾਲ ਵੈਸੇ ਸਮਝ ਨਹੀਂ ਆਇਆ। ਪ੍ਰੋਫੈਸ਼ਨਲ ਈਅਰ ਕਰਦਾ ਵਾ ਤਾਂ ਕਲੇਮ ਕਰ ਸਕਦੇ ਜੀ ਜੀ, ਮੈਨੂੰ ਲੱਗਦਾ ਕਿ ਤੁਸੀਂ ਸ਼ਾਇਦ ਸਮਝ ਸਕਦੇ।
ਨਹੀਂ, ਮੈਂ ਸਮਝ ਗਿਆ ਇਸ ਚੀਜ਼ ਦਾ ਕੀ ਕਹਿਣਾ ਚਾਹੁੰਦੇ ਨੇ। ਪ੍ਰੋਫੈਸ਼ਨਲ ਈਅਰ ਨੋਰਮਲੀ ਤੁਹਾਨੂੰ ਪਤਾ ਕਿ ਜਿਵੇਂ ਮੇਰੇ ਖਿਆਲ ਚ ਜੇ ਇਹਨਾਂ ਦਾ ਕੁਐਸਚਨ ਆ ਵੀ ਜੇ ਉਹਨਾਂ ਨਾਲ ਪੀ ਆਰ ਲੈਣੀ ਆ, ਸੋ ਉਸ ਵਾਸਤੇ ਜੇ ਪ੍ਰੋਫੈਸ਼ਨਲ ਈਅਰ ਕਰਨਾ ਪੈਂਦਾ ਪੁਆਇੰਟਸ ਬਣਾਉਣ ਵਾਸਤੇ। ਸੋ ਨੋਰਮਲੀ ਜੇ ਤੁਸੀਂ ਮਤਲਬ ਉਹਦਾ ਜੋਬ ਤੋਂ ਕੋਈ ਲੈਣਾ ਦੇਣਾ ਨਹੀਂ ਗਾ, ਸੋ ਮੈਂ ਜਿਹੜੀ ਅੱਗੇ ਐਜੂਕੇਸ਼ਨ ਦੀ ਸੈਲਫ ਸਟੱਡੀਜ਼ ਦੀ ਗੱਲ ਕੀਤੀ ਸੀਗੀ, ਜੇ ਤੁਸੀਂ ਇੰਪਲਾਇਮੈਂਟ ਦੇ ਵਿੱਚ ਹੋ, ਹਾਂਜੀ, ਜੇ ਇੰਪਲਾਇਮੈਂਟ ਜਿਹੜੀ ਤੁਸੀਂ ਕੋਈ ਕੋਰਸ ਲੈ ਰਹੇ ਹੋ ਉਹਦੇ ਰਿਲੇਟਡ ਹੋਵੇ, ਕਿਉਂਕਿ ਜੇ ਤੁਸੀਂ ਉਹ ਕੋਰਸ ਕਰ ਲਉਂਗੇ ਸੋ ਅੱਗੇ ਉਹਦਾ ਤੁਹਾਡਾ ਮਤਲਬ ਵੀ ਅੱਗੇ ਤਰੱਕੀ ਦੇ ਚਾਂਸਿਸ ਆ, ਤੁਹਾਡੀ ਇਨਕਮ ਪ੍ਰੋਡਿਊਸਿੰਗ ਐਕਟੀਵਿਟੀ ਦੇ ਚਾਂਸਿਸ ਜ਼ਿਆਦਾ ਨੇ, ਫਿਰ ਤੁਸੀਂ ਟੈਕਸ ਡਿਡਕਟੇਬਲ ਹੁੰਦਾ ਨੇ। ਸੋ ਪ੍ਰੋਫੈਸ਼ਨਲ ਈਅਰ ਨੋਰਮਲੀ ਤੁਹਾਨੂੰ ਪਤਾ ਕਿ ਪੁਆਇੰਟਸ ਲੈਣ ਵਾਸਤੇ ਜਾਂ ਆਪਣੇ ਆਪ ਨੂੰ ਜਿਹੜੇ ਪੁਆਇੰਟਸ ਪੂਰੇ ਕਰਨੇ ਆ, ਜਿਹੜੇ ਇਮੀਗ੍ਰੇਸ਼ਨ ਦੇ ਰਿਕੁਆਇਰਮੈਂਟ ਨੇ, ਉਹਦਾ ਜੋਬ ਤੋਂ ਜਾਂ ਮਤਲਬ ਇਨਕਮ ਜਿਹੜੀ ਪ੍ਰੋਡਿਊਸਿੰਗ ਐਕਟੀਵਿਟੀ ਉਹਦੇ ਨਾਲ ਕੋਈ ਕੁਨੈਕਸ਼ਨ ਨਹੀਂ ਆ, ਸੋ ਇਹ ਪ੍ਰਾਈਵੇਟ ਇਨ ਨੇਚਰ ਆ, ਸੋ ਟੈਕਸ ਡਿਡਕਟੇਬਲ ਨੋਰਮਲੀ ਨਹੀਂ ਹੁੰਦੇ ਆ ਚੀਜ਼
ਜੀ।
ਹਾਂਜੀ,
ਸੋ ਮੈਨੂੰ ਲੱਗਦਾ ਕਿ ਅੱਜ ਕਾਫੀ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਜਿਹੜੀ ਉਹ ਦਿੱਤੀ ਹੈ ਸਾਡੇ ਸਰੋਤਿਆਂ ਨੂੰ, ਕਾਫੀ ਲਾਹੇਵੰਦ ਜਾਣਕਾਰੀ ਹੈ ਜੀ ਕਿ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਡਿਡਕਟੇਬਲ ਹੈਗੀਆਂ ਆ, ਕਿਹੜੀਆਂ ਕਲੇਮ ਕਰ ਸਕਦੇ ਆ, ਕਿਹੜੀਆਂ ਡਿਡਕਟੇਬਲ ਨਹੀਂ ਆ। ਸੋ ਕਈ ਵਾਰ ਭੁਲੇਖੇ ਹੁੰਦੇ ਆ, ਸਰੋਤਿਆਂ ਦੇ ਦਿਮਾਗ ਦੇ ਵਿਚ ਤੇ ਅਸੀਂ ਇਸ ਭੁਲੇਖੇ ਦੇ ਵਿਚ ਹੀ ਰਹਿ ਜਾਂਦੇ ਆ ਤੇ ਖਰਚੇ ਜਿਹੜੇ ਆ ਉਸ ਢੰਗ ਦੇ ਨਾਲ ਆਪਾਂ ਕਰ ਲੈਂਦੇ ਆ ਕਿ ਸ਼ਾਇਦ ਇਹ ਡਿਡਕਟੇਬਲ ਹੋਣਗੇ ਹਨਾ। ਸੋ ਮੈਨੂੰ ਲੱਗਦਾ ਕਿ ਇਹਨਾਂ ਗੱਲਾਂ ਦਾ ਤੁਸੀਂ ਜ਼ਰੂਰ ਸਰੋਤਿਓ ਫਾਇਦਾ ਉਠਾਓਗੇ। ਸੋ ਜਾਂਦੇ ਜਾਂਦੇ ਸੁਖਵਿੰਦਰ ਜੀ ਤੁਸੀਂ ਇੱਕ ਵਾਰ ਜ਼ਰੂਰ ਆਪਣਾ ਜਿਹੜਾ ਸੰਪਰਕ ਨੰਬਰ ਆ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰੋ ਤਾਂ ਕਿ ਜੇ ਸਾਡੇ ਸਰੋਤੇ ਜਿਹੜੀ ਹੋਰ ਵੀ ਕੋਈ ਜਾਣਕਾਰੀ ਜਿਹੜੀ ਹੈ ਟੈਕਸ ਬਾਬਤ ਲੈਣੀ ਚਾਹੁਣ ਤਾਂ ਉਹ ਜ਼ਰੂਰ ਤੁਹਾਨੂੰ ਸੰਪਰਕ ਕਰ ਸਕਣ।
ਹਾਂਜੀ ਅਮਰਦੀਪ ਜੀ, ਮੇਰਾ ਮੋਬਾਈਲ ਨੰਬਰ ਨੋਟ ਕਰ ਸਕਦੇ ਨੇ ਜੇ ਕਿਸੇ ਵੀ ਭੈਣ ਭਰਾ ਨੇ ਕਾਲ ਕਰਨੀ ਹੋਵੇ। ਸੋ ਮੋਬਾਈਲ ਨੰਬਰ ਹੈ 0470-430-650, 0470-430-650। ਸਾਡਾ ਆਫਿਸ ਦਾ ਨੰਬਰ ਵੀ ਹੈ 3800-886-518 ਤੇ ਸਾਡਾ ਆਫਿਸ ਹੈ 168 ਮੈਨਰ ਲੇਕਸ ਬੁਲੇਵਾਰਡ ਵਿੰਦਮਵੇਲ ਮੈਲਬਨ। ਤੇ ਜਾਂ ਸਾਡੀ ਵੈਬਸਾਈਟ ਤੇ ਜਾ ਕੇ ਵੀ ਇਹ ਸਾਰੀ ਜਾਣਕਾਰੀ ਮਿਲ ਜਾਂਦੀ ਹੈ। ਸੋ ਵੈਬਸਾਈਟ ਵੀ ਨੋਟ ਕਰ ਸਕਦੇ ਨੇ ਜੋ ਕਿ ਹੈ www.mmcpa.com.au।
ਜੀ ਤੇ ਸਾਡੇ ਨਾਲ ਜਿਹੜੀਆਂ ਟੈਕਸ ਬਾਬਤ ਇਹ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ, ਆਪਣਾ ਸਮਾਂ ਸਾਡੇ ਨਾਲ ਗੁਜ਼ਾਰਨ ਦੇ ਲਈ ਸੁਖਵਿੰਦਰ ਜੀ ਬਹੁਤ ਬਹੁਤ ਧੰਨਵਾਦ। ਤੇ ਸਾਡੇ ਸਰੋਤਿਆਂ ਨੂੰ ਅਸੀਂ ਦੱਸ ਦਈਏ ਜੀ ਮੈਕਸ ਮਾਰਜਨ ਅਕਾਊਂਟੈਂਟਸ ਦਾ ਜਿਹੜਾ ਇਸ਼ਤਿਹਾਰ ਹੈ ਉਹ ਵੀ ਸਾਡੇ ਰੇਡੀਓ ਤੇ ਚੱਲਦਾ ਤੇ ਬਹੁਤੀ ਜਾਣਕਾਰੀ ਜਿਹੜੀ ਹੈ ਤੁਸੀਂ ਉਸ ਇਸ਼ਤਿਹਾਰ ਤੋਂ ਵੀ ਲੈ ਸਕਦੇ ਹੋ। ਅੱਜ ਦੇ ਲਈ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਮਰਦੀਪ ਜੀ ਤੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਫੇਰ ਇੱਕ ਵਾਰੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਸੋ ਸਰੋਤਿਓ ਹੁਣ ਸਮਾਂ ਬਹੁਤਾ ਬਚਿਆ ਨਹੀਂ ਹੈ ਪਰ ਤੁਹਾਡੇ ਸੁਨੇਹੇ ਜਿਹੜੇ ਉਹ ਸਾਡੇ ਤੱਕ ਲਗਾਤਾਰ ਪਹੁੰਚ ਰਹੇ ਆ। ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਜੀ ਜੁੜੇ ਨੇ ਹਰਮੀਤ ਸਿੰਘ ਚਾਨਾ ਹੁਰੀ ਮੈਲਬਨ ਵਾਲੇ ਤੇ ਕਹਿੰਦੇ ਜੀ ਇਹਨਾਂ ਨੇ ਨਾ ਸਰਬਜੀਤ ਭਾਜੀ ਹੋਰਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਭੇਜੀਆਂ। ਸੋ ਕਹਿੰਦੇ ਆਈ ਐਮ ਪ੍ਰਾਊਡ ਆਫ ਹਿਮ ਐਜ਼ ਹੀ ਇਜ਼ ਫਰੋਮ ਹੁਸ਼ਿਆਰਪੁਰ। ਅੱਛਾ ਤੁਸੀਂ ਵੀ ਹੁਸ਼ਿਆਰਪੁਰ ਦੇ ਹੋ। ਸੋ ਜੀ ਮੇਰਾ ਪਿਛੋਕੜ ਵੀ ਜਿਹੜਾ ਜੀ ਉਹ ਹੁਸ਼ਿਆਰਪੁਰ ਜ਼ਿਲ੍ਹੇ ਦਾ ਹੀ ਆ। ਸੋ ਮੈਨੂੰ ਵੀ ਬਹੁਤ ਖੁਸ਼ੀ ਹੋਈ ਆ ਇਹ ਜਾਣ ਕੇ ਕਿ ਤੁਸੀਂ ਵੀ ਹੁਸ਼ਿਆਰਪੁਰ ਦੇ ਹੋ ਹਨਾ। ਤੇ ਕਹਿੰਦੇ ਮੈਂ ਵੈਸੇ ਕਹਿੰਦੇ ਉਹਨਾਂ ਨੂੰ ਫੇਸਬੁੱਕ ਤੇ ਪਹਿਲਾਂ ਭੇਜ ਵੀ ਦਿੱਤੀਆਂ। ਸੋ ਬਿਲਕੁਲ ਮੇਰੇ ਤੋਂ ਗਲਤੀ, ਪਤਾ ਕੀ ਹੋਈ, ਮੈਂ ਸਵੇਰੇ ਸਵੇਰੇ ਫੇਸਬੁੱਕ ਤੇ ਤਾਂ ਭੇਜ ਦਿੱਤੀਆਂ ਸੀ ਵਧਾਈਆਂ ਪਰ ਜਦੋਂ ਭਾਜੀ ਦੇ ਨਾਲ ਗੱਲਬਾਤ ਹੋਈ ਤਾਂ ਉਦੋਂ ਮੈਂ ਭੁੱਲ ਗਈ ਹਨਾ। ਤੇ ਬਹੁਤ ਵਧੀਆ ਲੱਗਿਆ ਹਰਮੀਤ ਸਿੰਘ ਜੀ ਤੁਸੀਂ ਦੁਬਾਰਾ ਸ਼ਾਮਲ ਹੋਏ ਹੋ, ਤੁਹਾਡੀਆਂ ਵਧਾਈਆਂ ਪਹੁੰਚ ਗਈਆਂ ਜੀ ਸਰਬਜੀਤ ਹੋਰਾਂ ਤੱਕ ਤੇ ਉਹਨਾਂ ਨੇ ਵੀ ਤੁਹਾਡਾ ਸ਼ੁਕਰੀਆ ਅਦਾ ਕਰ ਦਿੱਤਾ। ਤੇ ਨਾਲ ਨਾਲ ਇਹਨਾਂ ਨੇ ਇੱਕ ਅਟੈਚਮੈਂਟ ਭੇਜਿਆ ਜੀ ਜ਼ਿੰਦਗੀ ਭਰ ਸੁੱਖ ਕਮਾ ਕਰ ਦਰਵਾਜ਼ੇ ਸੇ ਘਰ ਮੇ ਲਾਣੇ ਕੀ ਕੋਸ਼ਿਸ਼ ਕਰਤੇ ਰਹੇ, ਪਤਾ ਹੀ ਨਾ ਚਲਾ ਕਿ ਕਬ ਖਿੜਕੀਓ ਸੇ ਉਮਰ ਨਿਕਲ ਗਈ ਹੈ। ਬਿਲਕੁਲ ਜੀ, ਅਸੀਂ ਇਸ ਵੇਲੇ ਉਮਰ ਦੇ ਉਸ ਸਟੇਜ ਤੇ ਆ ਜਿੱਥੇ ਬਿਲਕੁਲ ਇਹ ਫੀਲ ਹੋ ਰਿਹਾ, ਬਹੁਤ ਸ਼ਿੱਦਤ ਦੇ ਨਾਲ ਇਹ ਅਹਿਸਾਸ ਜਿਹੜਾ ਹੋ ਰਿਹਾ। ਤੇ ਇਸ ਤੋਂ ਬਾਅਦ ਸਾਡੇ ਨਾਲ ਦਲਜੀਤ ਸਿੰਘ ਹੋਰੀ ਇੱਕ ਵਾਰ ਫੇਰ ਜੁੜੇ ਨੇ ਤੇ ਇਹਨਾਂ ਨੇ ਵੀ ਇੱਕ ਵਿਚਾਰ ਵੀ ਭੇਜਿਆ ਨਾਲ ਕਹਿੰਦੇ ਖੁਸ਼ ਰਿਹਾ ਕਰੋ ਕਿਉਂਕਿ ਪਰੇਸ਼ਾਨ ਹੋਣ ਨਾਲ ਤੁਹਾਡੇ ਕੱਲ ਦੀ ਮੁਸ਼ਕਿਲ ਹੱਲ ਨਹੀਂ ਹੋਵੇਗੀ ਸਗੋਂ ਅੱਜ ਦੀ ਖੁਸ਼ੀ ਵੀ ਚਲੀ ਜਾਵੇਗੀ। ਬਿਲਕੁਲ ਏਦਾਂ ਦੇ ਜਿਹੜੇ ਕਹਿੰਦੇ ਹੁੰਦੇ ਆ ਨਾ ਕਿ ਅਨਕਰੇਜ ਕਰਨ ਵਾਲੇ, ਹੌਸਲਾ ਅਫਜਾਈ ਵਾਲੇ ਜਿਹੜੇ ਵਿਚਾਰ ਆ ਉਹ ਜੇ ਸਾਂਝੇ ਕੀਤੇ